ਭੁੱਲ ਜਾਣ ਤੇ ਉਸ ਨੂੰ ਲੱਭਦਿਆਂ ਉਹ ਭਾਵੇਂ ਨਾ ਲੱਭੇ ਪਰ ਹੋਰ ਕਈ ਚੀਜ਼ਾਂ ਲੱਭ ਪੈਂਦੀਆਂ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरां, दिल पंजाबी, जज्बा पंजाबी।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬਿਸਵੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ। ਵੀਰਵਾਰ ਦਾ ਦਿਨ ਆ ਗਿਆ, 20 ਜੇਠ ਸੰਮਤ 548 ਦਾ ਦਿਨ। ਤੇ ਦੋਸਤੋ ਸਾਡਾ ਸਵਾਗਤ ਹੈ। ਅੱਜ 2 ਤਰੀਕ ਹੋ ਚੁੱਕੀ ਆ ਜੂਨ ਦਾ ਮਹੀਨਾ 2016 ਨੂੰ। ਤੇ ਅੱਜ ਬ੍ਰਿਸਬੇਨ ਦੇ ਵਿੱਚ ਥੋੜਾ ਜਿਹਾ ਮੀਂਹ ਵੀ ਪੈ ਰਿਹਾ, ਕਾਫੀ ਰੋਮਾਂਟਿਕ ਜਿਹੜਾ ਮੌਸਮ ਆ ਉਹ ਵੀ ਬਣਿਆ ਹੋਇਆ ਆ। ਤੇ ਆਸ ਇਹੀ ਕਰਦੇ ਆ ਕਿ ਤੁਹਾਡੇ ਵੀ ਮੌਸਮ ਜਿਹੜਾ ਆ ਬਹੁਤ ਵਧੀਆ ਹੋਣਾ ਆ ਤੇ ਤੁਸੀਂ ਵੀ ਬਾਖੂਬੀ ਇਸ ਨੂੰ ਇੰਜੋਏ ਕਰ ਰਹੇ ਹੋਣੇ ਆ। ਜਿਹੜੇ ਦੋਸਤ ਸਾਨੂੰ ਕੰਮਾਂ ਕਾਰਾਂ ਦੇ ਉੱਤੇ ਸੁਣ ਰਹੇ ਆ ਉਹਨਾਂ ਦਾ ਵੀ ਸਵਾਗਤ ਆ, ਤੇ ਨਾਲ ਦੀ ਨਾਲ ਕੰਮਾਂ ਕਾਰਾਂ ਦੇ ਉੱਤੇ ਧਿਆਨ ਤੁਸੀਂ ਰੱਖਣਾ ਆ। ਗੀਤ ਵੀ ਥੋੜੇ ਜਿਹੇ ਸੁਣਾਵਾਂਗੇ ਤੁਹਾਨੂੰ। ਤੁਹਾਡੇ ਵੀ ਜਿਹਨ ਦੇ ਵਿੱਚ ਕੋਈ ਗੱਲ ਹੈਗੀ ਆ ਜਾਂ ਤੁਸੀਂ ਫਰਮਾਇਸ਼ ਕਰਨੀ ਚਾਹੁੰਦੇ ਆ, ਕੋਈ ਗੀਤ ਸੁਣਾਉਣਾ ਚਾਹੁੰਦੇ ਆ, ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਆ request@harmanradio.com ਦੇ ਉੱਤੇ ਆ ਕੇ। ਨਾਲ ਦੀ ਨਾਲ ਦੋਸਤ, ਕਿਉਂਕਿ ਇਸ ਪ੍ਰੋਗਰਾਮ ਦਾ ਮੇਨ ਮਨੋਰਥ ਆਪਾਂ ਇਹੀ ਰੱਖੀਦਾ ਆ, ਮੁੱਖ ਮੰਤਵ ਜਿਹੜਾ ਇਸ ਪ੍ਰੋਗਰਾਮ ਦਾ, ਕਿ ਆਪਾਂ ਵੱਧ ਤੋਂ ਵੱਧ ਕੁਛ ਨਾ ਕੁਛ ਸਿੱਖੀਏ ਜਿੱਥੇ ਤੱਕ ਅਸੀਂ ਆਪਣਾ ਇੰਟਰਟੇਨਮੈਂਟ ਜਿਹੜਾ ਕਰਨਾ ਆ ਨਾਲ ਦੀ ਨਾਲ ਕੁਛ ਨਾ ਕੁਛ ਸਿੱਖ ਕੇ ਆਪਾਂ ਜਾਈਏ, ਤਾਂ ਕਿ 2 ਘੰਟੇ ਜਿਹੜਾ ਆਪਣਾ ਸਾਥ ਇਹ ਰਹਿਣਾ ਆ। 8 ਵਜੇ ਸ਼ੁਰੂ ਹੋ ਚੁੱਕਾ ਤੇ 10 ਵਜੇ ਤੱਕ ਇਹ ਪ੍ਰੋਗਰਾਮ ਆਪਣਾ ਚੱਲਣਾ ਆ, ਕਿਉਂਕਿ ਕੁਈਨਸਲੈਂਡ ਤੇ ਸਿਡਨੀ ਮੈਲਬੋਰਨ ਦਾ ਸਾਰਿਆਂ ਦਾ ਟਾਈਮ ਜਿਹੜਾ ਬਰਾਬਰ ਆ ਲਗਭਗ ਹੁਣ, ਤੇ ਤੁਸੀਂ ਸਾਰੇ ਜਿਹੜੇ 8:04 ਤੇ ਆਪਣੇ ਨਾਲ ਜਿਹੜੇ ਜੁੜ ਚੁੱਕੇ ਆ। ਤੇ ਦੋਸਤੋ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਪਿਛਲੀ ਵਾਰ ਕੋਹਲੀ ਸਾਹਿਬ ਉਹਨਾਂ ਨੇ ਵੀ ਕਿਹਾ ਸੀਗਾ ਕਿ ਮਹਾਨ ਸ਼ਹੀਦ ਜਿਹੜੇ ਹੈਗੇ ਆ ਜਾਂ ਕਹਿ ਸਕਦੇ ਆ ਕਿ ਸ਼ਹੀਦ ਜਦੋਂ ਆਜ਼ਾਦੀ ਦੀ ਲਹਿਰ ਦੇ ਜੇ ਆਪਾਂ ਕਹਿ ਸਕੀਏ ਵੀ ਸਿਰਮੋਰ ਜਿਹੜੇ ਸ਼ਹੀਦ ਸੀਗੇ ਕਰਤਾਰ ਸਿੰਘ ਸਰਾਭਾ ਦੇ ਬਾਰੇ ਪਿਛਲੇ ਹਫ਼ਤੇ ਉਹਨਾਂ ਦੇ ਬਾਰੇ ਗੱਲਬਾਤ ਨਹੀਂ ਕੀਤੀ ਗਈ, ਤੇ ਆਪਾਂ ਆਸ ਇਹੀ ਕਰਾਂਗੇ ਕਿ ਉਹ ਆਪਾਂ ਗੱਲਬਾਤ ਅੱਜ ਕਰਾਂਗੇ ਕਰਤਾਰ ਸਿੰਘ ਸਰਾਭਾ ਜੀ ਹੁਣਾਂ ਦੇ ਬਾਰੇ ਤੇ ਉਹਦੇ ਲਈ ਆਪਾਂ ਸਾਂਝ ਬਣਾਵਾਂਗੇ ਅੱਜ ਗੁਰਦੇਵ ਸਿੰਘ ਜੀ ਹੁਣਾਂ ਦੇ ਨਾਲ ਜਿਹੜੇ ਕਿ ਇਸ ਪ੍ਰੋਗਰਾਮ ਦੇ ਨਾਲ ਆਪਣੇ ਭਾਈ ਵਾਲੀ ਜੀ ਕਰਦੇ ਹੁੰਦੇ ਆ। ਤੇ ਦੋਸਤੋ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਵੇਂ ਕਿ ਅਕਸਰ ਕਰਦੇ ਹੁੰਦੇ ਆ ਕਿ ਥੋੜੇ ਜਿਹਾ ਪ੍ਰਵਚਨ ਜਿਹੜੇ ਮਹਾਨ ਲੋਕਾਂ ਦੇ ਦੁਆਰਾ ਦਿੱਤੇ ਗਏ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਸਕੀਏ, ਕਿਉਂਕਿ ਵੈਸੇ ਵੀ ਪੰਜਾਬੀਆਂ ਦੀ ਆਪਣੀ ਸਾਰਿਆਂ ਦੀ ਫਿਤਰਤ ਇਹੀ ਆ ਕਿ ਆਪਾਂ ਪੜ੍ਹਦੇ ਤਾਂ ਵੈਸੇ ਹੈ ਨੀ, ਕਿਤਾਬਾਂ ਪੜ੍ਹਨ ਦਾ ਸ਼ੌਕ ਬਹੁਤ ਆਪਣੇ ਵਿੱਚ ਘੱਟ ਗਿਆ, ਪਰ ਆਨੇ ਬਹਾਨੇ ਜਿਹੜਾ ਇਹੀ ਪੂਰਤੀ ਜਿਹੜੀ ਆਪਾਂ ਰੇਡੀਓ ਦੇ ਥਰੂ ਜਿਹੜੀ ਆ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹਦੇ ਥਰੂ ਆਪਾਂ ਕਰ ਸਕਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਨਰਿੰਦਰ ਸਿੰਘ ਪੂਰ ਹੁਣਾਂ ਦੀ ਜਿਹੜੀ ਆਪਾਂ ਗੱਲਬਾਤ ਜਿਹੜੀ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਹ ਕਹਿੰਦੇ ਆ ਨਰਿੰਦਰ ਸਿੰਘ ਪੂਰ ਹੁਣੀ ਕਹਿੰਦੇ ਕਿ ਘਮੰਡ ਅਤੇ ਆਤਮ ਵਿਸ਼ਵਾਸ ਇਹਦੇ ਵਿਚਕਾਰ ਬੁਨਿਆਦੀ ਅੰਤਰ ਹੈ। ਆਤਮ ਵਿਸ਼ਵਾਸ ਤੁਹਾਡੇ ਗਿਆਨ ਕੀਤੇ ਕਾਰਜਾਂ ਅਤੇ ਨਿਭਾਏ ਕਰਤੱਬਾਂ ਵਿੱਚੋਂ ਉਪਜਦਾ ਹੈ, ਜਦੋਂ ਕਿ ਘਮੰਡ ਉਹਨਾਂ ਇਛਾਵਾਂ ਅਤੇ ਵਿਉਂਤਾਂ ਉੱਤੇ ਉਸਰਿਆ ਹੁੰਦਾ ਹੈ ਜਿਨ੍ਹਾਂ ਨੂੰ ਅਸਲ ਵਿੱਚ ਲਿਆਉਣ ਦੀ ਸਾਡੀ ਤਾਂਘ ਤਾਂ ਹੁੰਦੀ ਆ ਪਰ ਯਤਨ ਨਹੀਂ ਹੁੰਦਾ। ਘਮੰਡ ਦੀ ਮੁਨਾਦੀ ਕੀਤੀ ਜਾਂਦੀ ਹੈ ਜਦੋਂ ਕਿ ਆਤਮ ਵਿਸ਼ਵਾਸ ਲੁਕਾ ਕੇ ਆਪਣੇ ਸਧਾਰਨ ਹੋਣ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਆਤਮ ਵਿਸ਼ਵਾਸ ਮਨ ਦਾ ਉਹ ਭਾਵ ਹੈ ਜਿਸ ਦੀ ਨੁਮਾਇਸ਼ ਨਹੀਂ ਲੱਗ ਸਕਦੀ। ਲੋਕ ਆਪਣੇ ਯਤਨਾਂ ਨਾਲ ਤੁਹਾਨੂੰ ਪਛਾਣ ਲੈਂਦੇ ਹਨ ਅਤੇ ਲੱਭ ਲੈਂਦੇ ਹਨ, ਤੁਹਾਨੂੰ ਜਾਣ ਜਾਂਦੇ ਹਨ, ਤੁਹਾਡੇ ਪੈਰੋਕਾਰ ਬਣਨ ਦੇ ਵਿੱਚ ਖੁਸ਼ੀ ਅਨੁਭਵ ਕਰਦੇ ਹਨ। ਤੇ ਦੋਸਤੋ ਇਹ ਅੱਜ ਅੰਤਰ ਸੀਗਾ ਘਮੰਡ ਤੇ ਆਤਮ ਵਿਸ਼ਵਾਸ ਦੇ ਵਿੱਚ। ਤੇ ਇਹਦੇ ਬਾਰੇ ਵੀ ਆਪਾਂ ਝਾਤ ਮਾਰਨੀ ਹੈ ਕਿ ਆਤਮ ਵਿਸ਼ਵਾਸ ਹੈ ਸਾਡੇ ਵਿੱਚ ਜਾਂ ਘਮੰਡ ਆ। ਜੇ ਆਤਮ ਵਿਸ਼ਵਾਸ ਹੈ ਬਹੁਤ ਵਧੀਆ ਗੱਲ ਆ, ਪਰ ਓਵਰ ਬਿਨਾਂ ਹੋਵੇ ਜ਼ਿਆਦਾ ਆਤਮ ਵਿਸ਼ਵਾਸ ਵੱਧਵੇ ਨਾ ਜਾਵੇ। ਤੇ ਘਮੰਡ ਆ ਫਿਰ ਇਹਨੂੰ ਥੋੜਾ ਜਿਹਾ ਘਟਾਉਣਾ ਜ਼ਰੂਰ ਚਾਹੀਦਾ ਆ ਤਾਂ ਕਿ ਜਿਹੜੀ ਸਾਡੀ ਲਾਈਫ ਆ ਸਾਡੀ ਜਿਹੜੀ ਜ਼ਿੰਦਗੀ ਹੈ ਹੋਰ ਵੀ ਸਵੱਲੀ ਜਿਹੜੀ ਆ ਹੋ ਸਕੇ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣਨਾ ਹੈ ਤੇ ਗਾਣਾ ਸੁਣਨ ਤੋਂ ਬਾਅਦ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਆਪਾਂ ਸਾਂਝ ਬਣਾਉਂਦੀ ਆ ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ।
ਸੁਪਨਿਆਂ ਤੋਂ ਸੁਲਤਾਨ ਹੈ ਤੇ ਉੱਤਮ ਤੇਰੀ ਜਾਤ ਸੈਬਰਿਆਦ ਵਿਛੜੇ ਆਣ ਮੜਾ ਮੇਰਾ ਤ ਮੈਨੂੰ ਸੁਪਨਾ ਸੀ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆਂ ਲੈਣਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆਂ ਲੈਣਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਚ ਆਇਆ ਰਾਤੀ ਅੰਬੜੀ ਨੇ ਲਿਆ ਮੈਨੂੰ ਬੁਕਣ ਚ ਕੁੱਟ ਲਗ ਲਾਡ ਲੈ ਦੇ ਬਾਪੂ ਰੋਇਆ ਪੁੱਟ ਪੁੱਟ ਪੈਣਾ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ ਪਰਦੇਸੀ ਵੀਰ ਤਾਹੀ ਮਿਲੇ ਵੀਰ ਪਾਕਾਂ ਵਾਲੇ ਪਰਿਵਾਰ ਵਿੱਚ ਬਹਿ ਕੇ ਪਰਿਵਾਰ ਵਿੱਚ ਬਹਿ ਕੇ ਨਾ ਮੈਂ ਭੁੱਲਿਆ ਸਮਾਇਆ ਸੋਹਣੇ ਬਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਰਾਤੀ ਵੇੜੇ ਵਾਲੀ ਕਿੱਕਰ ਦੀ ਦੱਸਣ ਮੈਂ ਕਰੀ ਮਨ ਖਿੜ ਗਿਆ ਦੇਖੀ ਜਦੋਂ ਪੈਲੀ ਹਰੀ ਭਰੀ ਪਾਣੀ ਰੱਜ ਰੱਜ ਤੂਤਾਂ ਵਾਲੇ ਖੂਦ ਦਾ ਮੈਂ ਪੀਤਾ ਕਿਸੇ ਦਿਨ ਜਿੱਥੇ ਸਦਾ ਹੁੰਦੀ ਰਹੀ ਸੀ ਜੀਤਾ ਜੀਤਾ ਬਹਿ ਕੇ ਆੜ ਵਿੱਚ ਮੈਂ ਤਾਂ ਬਹਿ ਕੇ ਆੜ ਵਿੱਚ ਮੈਂ ਤਾਂ ਰੱਜ ਰੱਜ ਸੀ ਨਾਇਆ ਸੋਹਣੇ ਬੱਤੀਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪੁੱਛਿਆ ਕਿ ਪੁੱਤ ਮੇਰੀ ਨਾਂ ਦਾ ਕੀ ਹਾਲ ਦੱਸੀ ਮਾਂ ਨੂੰ ਮਜਬੂਰੀ ਮੈਂ ਤਾਂ ਟੁੱਟੇ ਦਿਲ ਨਾਲ ਛੱਡ ਵਤਨ ਸਹੇੜੇ ਮਾਏ ਪੈਸੇ ਦੇ ਚਮੇਲੇ ਤੇਰੀ ਨਾਂ ਨਾਲ ਹੁੰਦੇ ਐਤਵਾਰ ਨੂੰ ਹੀ ਮੇਲੇ ਝੂਠੇ ਦੇਖ ਕੇ ਦਿਲਾਸੇ ਝੂਠੇ ਦੇਖ ਕੇ ਦਿਲਾਸੇ ਉਹਦਾ ਦਿਲ ਮੈਂ ਟਿਕਾਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪਿੰਦਾ ਬੋਲਾ ਮੇਰੂ ਸ਼ੇਰੂ ਬੇਲੀ ਬੈਠ ਗਏ ਚੁਫੇਰੇ ਵਾਂਗੂ ਕੈਦੀਆਂ ਦੇ ਉੱਤੇ ਪੈਸੀ ਸਭਨਾ ਦੇ ਚਿਹਰੇ ਕਹਿੰਦੇ ਜਦੋਂ ਦਾ ਤੂੰ ਯਾਰਾ ਤੁਰ ਗਿਆ ਪਰਦੇਸ ਬਣ ਗਿਆ ਜੰਗੀ ਖਾੜਾ ਤੇਰਾ ਰੰਗ ਲਾਏ ਦੇਸ ਰੂਹ ਕੰਬ ਗਈ ਮੇਰੀ ਰੂਹ ਕੰਬ ਗਈ ਮੇਰੀ ਉਹਨਾਂ ਹਾਲ ਜਾ ਸੁਣਾਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਉਹਦਾ ਚੱਪਾ ਚੱਪਾ ਸਿਵੀਆਂ ਲਹੂ ਨਾ ਭਿੱਜਾ ਪਿਆ ਰੱਬ ਕੋਲੋਂ ਮੈਂ ਪੰਜਾਬ ਦੀਆਂ ਮੰਗੀਆਂ ਸੀ ਖੈਰਾਂ ਮੇਰੇ ਬੱਤੀ ਨਾਚ ਕਰ ਦੇ ਦੁਬਾਰਾ ਲਹਿਰਾਂ ਬਹਿਰਾਂ ਖੁੱਲੀ ਅੱਖ ਮਲਕੀ ਖੁੱਲੀ ਅੱਖ ਮਲਕੀ ਮੁੜ ਝੂਕੇ ਚੁੱਪ ਜਾਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀਂਦ ਦੀਆਂ ਲਹਿਰਾਂ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਤਨਾਂ ਦਾ ਰਾਤੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹੈ ਜੀ ਤੇ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਪ੍ਰੋਗਰਾਮ ਲਹਿਰਾਂ ਨਾਲ ਜੁੜ ਬੈਠੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਹਨਾ ਬ੍ਰਿਸਬੇਨ ਦੇ ਵਿੱਚ ਮੀਂਹ ਵੀ ਬੂੰਦਾਬਾਂਦੀ ਜਿਹੜੀ ਪੈ ਰਹੀ ਹੈ ਹਨਾ
ਹਾਂਜੀ ਤਕਰੀਬਨ ਹਫ਼ਤੇ ਤੋਂ ਉਡੀਕ ਕੀਤੀ ਜਾ ਰਹੀ ਸੀ ਬੱਦਲਬਾਰੀ ਹੋ ਰਹੀ ਸੀ ਤੇ ਮੌਸਮ ਸੋਹਣਾ ਬਣਿਆ ਕਿਣਵੀਂ ਜੀ ਲੱਗੀ ਹੋਈ ਆ ਬਾਹਰ
ਜੀ ਜੀ ਬਹੁਤ ਵਧੀਆ ਤੇ ਮੌਸਮ ਦੀ ਚਲੋ ਗੱਲ ਕੀਤੀ ਆ ਤੇ ਨਾਲ ਦੀ ਨਾਲ ਆਪਾਂ ਰਾਜੀ ਭੰਗੂ ਸਾਹਿਬ ਦਾ ਵੀ ਮੈਸੇਜ ਲੈ ਲੈਂਦੇ ਹਾਂ ਸਿੰਗਾਪੁਰ ਤੋਂ ਆਪਣੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ ਵੀ ਸਤਿ ਸ੍ਰੀ ਅਕਾਲ ਭੰਗੂ ਸਾਹਿਬ ਤੇ ਹਾਲ ਚਾਲ ਸਾਡੇ ਤਾਂ ਵਧੀਆ ਤੁਸੀਂ ਸੁਣਾਓ ਕਿਵੇਂ ਤੁਸੀਂ ਤੇ ਨਾਲ ਕਹਿੰਦੇ ਆ ਵੀ ਹਲਕੀ ਬਾਰਿਸ਼ ਦਾ ਅਸੀਂ ਵੀ ਆਨੰਦ ਮਾਣ ਰਹੇ ਹਾਂ ਤੇ ਉਹਨਾਂ ਨੇ ਹੈਪੀ ਰਾਏਕੋਟੀ ਦਾ ਗੀਤ ਸ਼ਗਨਾਂ ਦੀ ਤਿਆਰੀ ਇਹਦੀ ਫਰਮਾਇਸ਼ ਵੀ ਕੀਤੀ ਆ ਤੇ ਬਹੁਤ ਬਹੁਤ ਧੰਨਵਾਦ ਰਾਜੀ ਭੰਗੂ ਸਾਹਿਬ ਅਸੀਂ ਵੀ ਅੱਜ ਥੋੜੀ ਥੋੜੀ ਜਿਹੜੀ ਬਾਰਿਸ਼ ਦਾ ਜਿਹੜਾ ਆਨੰਦ ਹੈ ਜ਼ਰੂਰ ਲੈ ਰਹੇ ਹਾਂ ਕਿਉਂਕਿ ਨਾ ਤਾਂ ਬਹੁਤੀ ਠੰਡ ਆ ਨਾ ਬਹੁਤੀ ਗਰਮੀ ਆ ਹਨਾ ਇੱਥੇ ਤੇ ਮੌਸਮ ਬਹੁਤ ਵਧੀਆ ਬਣਿਆ ਹੋਇਆ ਆ ਖਾਸ ਤੌਰ ਤੇ ਜਿਹੜੇ ਦੋਸਤ ਫ੍ਰੀ ਆ ਅੱਜ ਹਨਾ ਜ਼ਰੂਰ ਇੰਜੋਏ ਕਰੋ ਬਾਹਰ ਕਿਤੇ ਪਾਰਕ ਦੇ ਵਿੱਚ ਜਾ ਕੇ ਬੈਠੋ ਪਰ ਧਿਆਨ ਨਾਲ ਇਹ ਵੀ ਰੱਖਿਓ ਵੀ ਸਰਦੀ ਜ਼ੁਕਾਮ ਨਾ ਕਰਾ ਲਿਓ ਹਨਾ ਗੁਰਸੇਵ ਸਿੰਘ ਜੀ
ਹਾਂਜੀ ਪਰ ਮੀਂਹ ਚ ਜਾਣ ਹੁਣ
ਦੇਖੋ ਗੱਲ ਤਾਂ ਇਹੀ ਹੁੰਦੀ ਆ ਨਾ ਵੀ ਜਿਹਨਾਂ ਨੇ ਇੰਜੋਏ ਕਰਨਾ ਜੇ ਧੁੱਪ ਇੰਜੋਏ ਕਰਨੀ ਹੈ ਤਾਂ ਧੁੱਪ ਦੇ ਵਿੱਚ ਜਾਣਾ ਪੈਣਾ ਹਨਾ ਜੇ ਮੀਂਹ ਇੰਜੋਏ ਕਰਨਾ ਤਾਂ ਬਾਹਰੋਂ ਦੇਖ ਕੇ ਥੋੜੀ ਸਵਾਦ ਆਉਣਾ ਹਨਾ ਦਲਜੀਤ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਮਹਿਤਾ ਚੌਂਕ ਤੋਂ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਉਹਨਾਂ ਨੇ ਮੈਸੇਜ ਆਪਾਂ ਨੂੰ ਕੀਤਾ ਉਹ ਕਹਿੰਦੇ ਵੀ ਪਾਣੀ ਦੇ ਵਿੱਚ ਡਿੱਗਣ ਦੇ ਨਾਲ ਨੀ ਕਿਸੇ ਦੀ ਜਾਨ ਜਾਂਦੀ ਅਸਲ ਦੇ ਵਿੱਚ ਜਾਨ ਤਾਂ ਹੀ ਜਾਂਦੀ ਹੈ ਜਦੋਂ ਆਪਾਂ ਨੂੰ ਤੈਰਨਾ ਨੀ ਆਉਂਦਾ ਕਦੀ ਵੀ ਜਿਹੜੀਆਂ ਪਰਿਸਥਿਤੀਆਂ ਆ ਜਾਂ ਵਾਤਾਵਰਨ ਆਲੇ ਦੁਆਲੇ ਹਾਲਾਤ ਆ ਉਹ ਕਹਿੰਦੇ ਕਦੀ ਸਮੱਸਿਆ ਨੀ ਬਣਦੇ ਸਮੱਸਿਆ ਅਸਲ ਦੇ ਵਿੱਚ ਉਦੋਂ ਹੀ ਬਣਦੇ ਆ ਜਦੋਂ ਸਾਨੂੰ ਉਹਨਾਂ ਹਾਲਾਤਾਂ ਦੇ ਨਾਲ ਨਿਪਟਣਾ ਨੀ ਆਉਂਦਾ
ਬਹੁਤ ਵਧੀਆ ਸੁਝਾਅ ਸਵੇਰੇ ਸਵੇਰੇ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋ ਜਾਂਦੀ ਹੈ ਜਦੋਂ ਦਲਜੀਤ ਸਿੰਘ ਜੀ ਸੈਂਡ ਕਰਦੇ ਨਾ ਆਪਣੇ
ਹਾਂਜੀ
ਪਿਛਲੀ ਵਾਰ ਵੀ ਬਹੁਤ
ਬਿਲਕੁਲ ਕਹਿਣ ਦਾ ਮਤਲਬ ਇਹੀ ਇਹਦਾ ਮਤਲਬ ਜਿੱਦਾਂ ਉਹ ਕਹਿੰਦੇ ਪਾਣੀ ਚ ਡਿੱਗਣਾ ਕਿਸੇ ਦੀ ਜਾਨ ਨੀ ਜਾਂਦੀ ਜਾਨ ਉਦੋਂ ਜਾਂਦੀ ਜਦੋਂ ਅਸੀਂ ਤੈਰਨਾ ਨੀ ਆਉਂਦਾ ਇਸ ਕੱਲੀ ਪਾਣੀ ਦੀ ਗੱਲ ਨੀ ਕਿਸੇ ਵੀ ਪਰਿਸਥਿਤੀਆਂ ਦੇ ਵਿੱਚ ਆਪਾਂ ਦੇਖ ਲਓ ਕਿ ਸਾਡੇ ਵਿੱਚ ਟੈਲੈਂਟ ਹੋਣਾ ਚਾਹੀਦਾ ਸਾਨੂੰ ਕੁਝ ਸਿੱਖਣਾ ਚਾਹੀਦਾ ਆ ਹਨਾ ਜਾਣੀ ਮੰਨ ਲਓ ਕਿ ਜੇ ਤੁਸੀਂ ਰਾਜ ਮਿਸਤਰੀ ਬਣਨਾ ਹੈ ਤਾਂ ਤੁਹਾਨੂੰ ਪਹਿਲਾਂ ਉਹ ਇੱਟਾਂ ਵਗੈਰਾ ਲਾਉਣੀਆਂ ਆਉਣੀਆਂ ਚਾਹੀਦੀਆਂ ਆ ਜੇ ਤੁਹਾਨੂੰ ਇੱਟਾਂ ਲਾਉਣੀਆਂ ਆ ਗਈਆਂ ਤਾਂ ਤੁਸੀਂ ਜਿਹੜਾ ਆ ਵਧੀਆ ਪਰਿਸਥਿਤੀਆਂ ਦੇ ਵਿੱਚ ਜਿਹੜਾ ਉਹ ਕਰ ਸਕਦੇ ਆ ਨਹੀਂ ਤਾਂ ਫਿਰ ਨੀਮ ਹਕੀਮ ਖਤਰਾ ਜਾਨ ਬਣ ਜਾਂਦਾ ਹਨਾ
ਹਾਂਜੀ ਤੇ ਨਾਲੇ ਜਿਵੇਂ ਇਕੱਲੇ ਤੈਰਨ ਨਾਲ ਜਦੋਂ ਗੱਲ ਕੀਤੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਘਮੰਡ ਤੇ ਆਪਣੇ ਆਤਮ ਵਿਸ਼ਵਾਸ ਦੀ ਗੱਲ ਕਰ ਰਹੇ ਸੀਗੇ ਤਾਂ ਹੁਣ ਜੇ ਕਈ ਵਾਰ ਘਮੰਡ ਵੀ ਮਾਰ ਲੈਂਦਾ ਜਿੱਦਾਂ ਪਾਣੀ ਦੇ ਵਿੱਚ ਜਿਹਨਾਂ ਨੂੰ ਤਰਨਾ ਲਾਉਂਦਾ ਕਿਉਂਕਿ ਮੈਂ ਇੱਕ ਇੰਨਾ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗਾ ਤੇ ਜਿੱਦਾਂ ਆਪਣੇ ਪਿੰਡਾਂ ਚ ਪਹਿਲਾਂ ਟੋਭੇ ਹੁੰਦੇ ਸੀ ਬੜੇ ਕਾਫੀ ਨਾ ਸਾਡੇ ਦੱਸਦੇ ਹੁੰਦੇ ਸੀ ਕਿ ਸਾਡੇ ਪਿੰਡ ਦਾ ਟੋਭਾ ਚਲੋ ਹਾਜੀ ਤਰੀਕ ਚ ਵੀ ਹੈਗਾ ਪਰ ਪਾਣੀ ਨੀ ਉੱਚੇ ਨਾ ਰਿਹਾ ਕਾਫੀ ਬੜਾ ਆ ਤੇ ਉਹ ਬੰਦੇ ਦਾ ਨਾਂ ਤਾਂ ਅੱਜ ਤੱਕ ਨੀ ਸੁਣਿਆ ਕਹਿੰਦੇ ਹੁੰਦੇ ਬਾਹਮਣਾ ਦਾ ਛਿੰਦਾ ਕਹਿੰਦੇ ਹੁੰਦੇ ਸੁਣੇ ਤਾਂ ਉਹ ਕਹਿੰਦੇ ਵੀ ਤੈਰਾਕ ਬਹੁਤ ਤਗੜਾ ਸੀਗਾ ਤੇ ਕੋਨਫੀਡੈਂਸ ਜਿਹੜੇ ਘਮੰਡ ਹੈ ਇੰਨਾ ਸੀ ਉਹ ਕਹਿੰਦਾ ਮੈਂ ਸੱਤ ਗੇੜੇ ਲਾ ਦਿੰਦਾ ਇੱਕ ਵਾਰ ਚ ਠੀਕ ਹੈ ਤੇ ਇੱਕ ਵਾਰ ਇੱਕ ਛੋਟਾ ਜਵਾਕ ਮੁੰਡਿਆਂ ਤੇ ਬਿਠਾ ਕੇ ਤਰਨਾ ਸ਼ੁਰੂ ਕਰਤਾ ਸ਼ਰਤ ਲਾ ਕੇ
ਅੱਛਾ ਤਾਂ
ਪੰਜ ਤਾਂ ਪੂਰੇ ਕਰ ਗਿਆ ਖਰੇ ਛੇਵੇਂ ਨੂੰ ਵਿਚਾਲੀ ਨਾਲੇ ਦਾ ਜਵਾਕ ਡੋਬ ਲਿਆ ਨਾਲੇ ਆਪ ਨੀ ਨਿਕਲਿਆ
ਓਹੋ
ਤੇ ਤੈਰਾਕ ਨਹੀਂ ਨੀ ਮਰ ਗਿਆ ਸੀ ਉਹ ਮਰ ਗਿਆ ਸੀਗਾ ਤੇ ਬੱਚਿਆਂ ਨੇ ਕਹਿੰਦੇ ਕੱਢ ਲਿਆ ਸੀ ਪੁਰਾਣੀ ਗੱਲ ਆ ਕਾਫੀ ਤੇ ਸੁਣਦੇ ਹੁੰਦੇ ਸੀ ਡੈਡੀ ਹੁਣਾਂ ਤੋਂ ਜਾਂ ਹੋਰਾਂ ਤੋਂ ਤਾਂ ਉਹੀ ਗੱਲ ਜਿੱਦਾਂ ਤੁਸੀਂ ਪਹਿਲਾਂ ਘਮੰਡ ਦੀ ਵੀ ਕੀਤੀ ਸੀ ਤੇ ਹੁਣ ਪਾਣੀ ਦੀ ਗੱਲ ਆ ਗਈ
ਆਤਮ ਵਿਸ਼ਵਾਸ ਜਿਹੜਾ ਆ ਇਹ ਵੀ ਚਲੋ ਵੱਖਰੀ ਗੱਲ ਆ ਹਨਾ ਵੀ ਆਪਣੇ ਵਿੱਚ ਕੋਨਫੀਡੈਂਸ ਵੀ ਹੋਣਾ ਜ਼ਰੂਰੀ ਆ ਪਰ ਕਈ ਵਾਰੀ ਜਦੋਂ ਏਦਾਂ ਦਾ ਘਮੰਡ ਜਿਹੜਾ ਆ ਜਾਂਦਾ ਵੀ ਮੈਂ ਇਹ ਕੰਮ ਕਰ ਹੀ ਸਕਦਾ ਹਨਾ ਤੇ ਏਦਾਂ ਦਾ ਘਮੰਡ ਵੀ ਉਹ ਆਪਾਂ ਨੂੰ ਵੀ ਗੱਲ ਚਾਣਕਿਆ ਨੀਤੀ ਵਿੱਚ ਵੀ ਕਹਿੰਦੇ ਆ ਹਨਾ ਵੀ ਉਹ ਜਿਹੜਾ ਖਰਗੋਸ਼ ਸੀਗਾ ਬਹੁਤ ਅੱਗੇ ਨਿਕਲ ਗਿਆ ਉਹਨੂੰ ਘਮੰਡ ਬੜਾ ਸੀ ਪਰ ਜਿੰਦਿਆ ਅਗਰ ਨੂੰ ਕੱਚੂ ਘੁੰਮੇ ਸੀ ਹਨਾ
ਮੈਨੂੰ ਲੱਗਦਾ ਕਿ ਇੱਕੋ ਚੀਜ਼ ਦੇ ਦੋ ਨੈਗੇਟਿਵ ਤੇ ਪੋਜ਼ਿਟਿਵ ਪਾਸੇ ਹੈ ਨਾ ਘਮੰਡ ਤੇ ਆਤਮ ਵਿਸ਼ਵਾਸ ਕਿ ਆਤਮ ਵਿਸ਼ਵਾਸ ਹੋਣਾ ਵੀ ਜ਼ਰੂਰੀ ਆ ਜਦੋਂ ਘਮੰਡ ਬਣ ਜਾਂਦਾ ਫਿਰ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਕਿ ਬੰਦੇ ਨੂੰ ਹੋਰ ਚੀਜ਼ਾਂ ਨਹੀਂ ਸੋਚਦੀਆਂ
ਜੀ ਬਿਲਕੁਲ ਤੇ ਆਪਣੇ ਨਾਲ ਹੈਰੀ ਸਿੰਘ ਜੀ ਜੁੜੇ ਆ ਉਹ ਕਹਿੰਦੇ ਵੀ ਸਵੇਰੇ ਸਵੇਰੇ ਤੁਸੀਂ ਇਮੋਸ਼ਨਲ ਹੀ ਕਰਕੇ ਰੱਖ ਦਿੱਤਾ ਆ ਅੱਖਾਂ ਹੀ ਭਰ ਆਈਆਂ ਕਹਿੰਦੇ ਵੀ ਗਾਣਾ ਏਦਾਂ ਦਾ ਯਾਦ ਆ ਗਈ ਉਹਨਾਂ ਨੂੰ ਪੰਜਾਬ ਦੀ ਤੱਕ ਦਾ
ਠੀਕ ਹੈ ਜੀ
ਹਾਂਜੀ ਹਾਂਜੀ ਜੀ ਤੇ ਯਾਦ ਵੈਸੇ ਚਲੋ ਇਹ ਵੀ ਜਰੂਰੀ ਆ ਨਾ ਸਵੇਰੇ ਸਵੇਰੇ ਯਾਦ ਆ ਜਾਵੇ ਤਾਂ ਵਧੀਆ ਆ ਨਾ ਤੇ ਬਹਿਰਾ ਨੂੰ ਯਾਦ ਕਰਨਾ ਆਪਣੇ ਮਿੱਟੀ ਨੂੰ ਯਾਦ ਕਰਨਾ ਇਹ ਵੀ ਇੱਕ ਕਲਾ ਆ ਹਨਾ ਤੇ ਜਿੱਦਾਂ ਅੱਖਾਂ ਭਰ ਆਉਣੀਆਂ ਤੇ ਤੋਂ ਇਹ ਵੀ ਸੂਚਨਾ ਮਿਲਦੀ ਆ ਨਾ ਵੀ ਹੈਰੀ ਸਿੰਘ ਹੋਣੀ ਬੜੇ ਇਮੋਸ਼ਨਲ ਹੈਗੇ ਆ ਤੇ ਹੈਰੀ ਸਾਹਿਬ ਤੁਹਾਨੂੰ ਕਵਿਤਾ ਜ਼ਰੂਰ ਲਿਖਣੀ ਚਾਹੀਦੀ ਹੈ ਟ੍ਰਾਈ ਕਰਨੀ ਚਾਹੀਦੀ ਹੈ ਵਧੀਆ ਕਵੀ ਤੁਸੀਂ ਬਣ ਸਕਦੇ ਹੋ
ਬਹੁਤ ਵਧੀਆ ਸੁਝਾਅ ਦੇ ਦਿੱਤਾ ਚਲੋ ਹੁਣ ਵਿਹਲੇ ਟਾਈਮ ਤੁਸੀਂ ਲੱਗੋ
ਆਪਣੇ ਨਾਲ ਜੁੜੇ ਆ ਉਹ ਕਹਿੰਦੇ ਆ ਵੀ ਜਿਆਦਾ ਜਿਹੜੀਆਂ ਸਮੱਸਿਆਵਾਂ ਆ ਉਦੋਂ ਹੀ ਆਉਂਦੀਆਂ ਆ ਉਹਦੇ ਕਾਰਨ ਦੋ ਹੈਗੇ ਆ ਇੱਕ ਹੈਗੇ ਆ ਵੀ ਅਸੀਂ ਕੋਈ ਵੀ ਐਕਟ ਕਰਦੇ ਆ ਬਿਨਾਂ ਸੋਚੇ ਸਮਝੇ ਤੋਂ ਕਰ ਲੈਂਦੇ ਆ ਫਿਰ ਉਹ ਤੋਂ ਬਾਅਦ ਅਸੀਂ ਸੋਚਦੇ ਰਹਿੰਦੇ ਆ ਤੇ ਕਰਦੇ ਕੁਛ ਨੀ ਦੋ ਹੀ ਕਾਰਨ ਹੈਗੇ ਆ
ਹਾਂਜੀ ਸਹੀ ਗੱਲ ਆ ਸਹੀ ਗੱਲ ਜੀ ਅੱਜ ਤੱਕ ਨਾਲ ਦੀ ਨਾਲ ਜੁੜਦਾ ਜਾ ਰਿਹਾ ਪ੍ਰੋਗਰਾਮ ਜਦੋਂ ਕਹਿ ਦਿੰਦੇ ਨਾ ਆਪਾਂ ਇਮੈਚਿਓਰਿਟੀ ਸ਼ੋ ਕਰਦੇ ਨਾ ਉਹੀ ਗੱਲ ਹੈ ਕਿ ਬਿਨਾਂ ਸੋਚੇ ਸਮਝੇ ਐਕਟ ਕਰ ਲੈਂਦੇ ਆ ਸਾਡੇ ਵਰਗੇ ਬੈਡ ਤੇ ਪਏ ਸੋਚੀ ਜਾਂਦੇ ਐ ਕਰ ਦੇਣਾ ਐ ਕਰ ਦੇਣਾ ਉਦੋਂ ਵੀ ਕੋਈ ਗੱਲਬਾਤ ਨੀ ਬਣਦੀ ਧੰਨਵਾਦ ਸੁਝਾਅ ਭੇਜਿਆ
ਜੀ ਪਰ ਉਹਨਾਂ ਨੇ ਵਧੀਆ ਗੱਲ ਕਹੀ ਆ ਵੀ ਅਸੀਂ ਸੋਚੇ ਸਮਝੇ ਤੋਂ ਬਿਨਾਂ ਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਅੱਗੇ ਵੀ ਮੈਂ ਇਹੀ ਗੱਲ ਕਹਿੰਦਾ ਹੁੰਦਾ ਆ ਮੇਰੇ ਦੋਸਤ ਇੱਥੇ ਸੀਗੇ ਜਪਾਨ ਦੇ ਤੇ ਉਹਨਾਂ ਨੇ ਕੀ ਕੀਤਾ ਇੱਕ ਵਾਰੀ ਅਸੀਂ ਬਣਾਇਆ ਪਲਾਨ ਕੇ ਘੁੰਮਣ ਜਾਵਾਂਗੇ ਗੁਰਸੇਵ ਸਿੰਘ ਜੀ ਕਿਤੇ ਪਰ ਜਿੱਦਾਂ ਵੀ ਮੈਂ ਤਾਂ ਨਹਾ ਨੂ ਕੇ ਜਾਣੀ ਜਿੱਦਾਂ ਆਪਾਂ ਨੂੰ ਹੁੰਦੀ ਆ ਤਾਂ ਨਹਾ ਨੂ ਕੇ ਜਿੱਦਾਂ ਮੂੰਹ ਚੱਕ ਕੇ ਸਿੱਧੇ ਬੱਸ ਸਟੈਂਡ ਦੇ ਉੱਤੇ ਜਿੱਥੇ ਅਸੀਂ ਮਿਲਣਾ ਸੀ ਉੱਥੇ ਚਲੇ ਗਏ ਤੇ ਜਪਾਨ ਵਾਲੇ ਨੇ ਪਹਿਲਾਂ ਦੇਖੋ ਕਿ ਟਾਈਮ ਦੇ ਉੱਤੇ ਤਾਂ ਚਲੋ ਟਾਈਮ ਦੇ ਪਾਬੰਦ ਉਹ ਵੀ ਸੀ ਚਲੋ ਮੈਂ ਵੀ ਟਾਈਮ ਦੇ ਉੱਤੇ ਪਹੁੰਚਿਆ ਸੀ ਪਰ ਉਸ ਬੰਦੇ ਨੇ ਦੇਖੋ ਪਹਿਲਾਂ ਤਾਂ ਉਹਨੇ ਸਾਰਾ ਜਿਹੜਾ ਨਕਸ਼ਾ ਆ ਬ੍ਰਿਸਬੇਨ ਦਾ ਚੱਕਿਆ ਹੋਇਆ ਸੀਗਾ ਕਿਹੜੀ ਬੱਸ ਦਾ ਫਿਰ ਉਹਨੇ ਟਾਈਮਿੰਗ ਸਾਰੀ ਦੇਖੀ ਹੋਈ ਸੀ ਕਿਹੜੀ ਬੱਸ ਕਿਹੜੇ ਸਵਰਭ ਦੇ ਵਿੱਚੋਂ ਜਾਣੀ ਆ ਕਿੰਨੇ ਸਟੋਪ ਦੇ ਉੱਤੇ ਅਗਲੀ ਬੱਸ ਆਪਾਂ ਫੜਨੀ ਆ ਫਿਰ ਉਹਨੇ ਨਾਲ ਇੱਕ ਛਤਰੀ ਫੜੀ ਹੋਈ ਸੀ, ਜਦ ਕੇ ਧੁੱਪ ਨਿਕਲੀ ਹੋਈ ਸੀ। ਮੈਂ ਉਹਨੂੰ ਪੁੱਛਿਆ, ਮੈਂ ਛਤਰੀ ਕਾਹਦੇ ਚੁੱਕੀ ਆ? ਕਹਿੰਦਾ ਸ਼ਾਮ ਨੂੰ 4 ਵਜੇ ਦੇ ਕਰੀਬ ਮੀਂਹ ਪੈਣਾ ਆ, ਫਿਰ ਔਖਾ ਹੋ ਜਾਣਾ ਨਹੀਂ ਤਾਂ। ਯਾਨੀ ਉਹ ਘਰੋਂ ਵੈਦਰ ਵੀ ਚੈੱਕ ਕਰਕੇ ਆਇਆ ਸੀ, ਜਦਕਿ ਆਪਾਂ ਨੂੰ ਇਹ ਗੱਲਾਂ ਜਿਹੜੀ ਆਦਤ ਹੈ ਨੀ, ਹਨਾ। ਖੈਰ, ਤੇ ਅੱਗੇ ਆਪਣੇ ਨਾਲ ਰਿੱਕੀ ਸਾਹਿਬ ਜੁੜੇ ਆ। ਰਿੱਕੀ ਸਾਹਿਬ ਕਹਿ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇ ਉਹਨਾਂ ਨੇ ਕਿਹਾ ਵੀ ਸੌਂਗ ਜਿਹੜਾ ਇੱਕ ਪਲੇ ਜ਼ਰੂਰ ਕਰ ਦਿਓ, ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਆ, ਮਨਮੋਹਨ ਬਾਰੇ ਦਾ। ਤੇ ਰਿੱਕੀ ਸਾਹਿਬ ਜ਼ਰੂਰ ਆਪਾਂ ਵੀ ਪਲੇ ਕਰਾਂਗੇ। ਜੁਵੀਨਾ ਸਰਾਓ ਜੀ ਜੁੜੇ ਆ ਸਾਡੇ ਨਾਲ, ਤੇ ਉਹਨਾਂ ਨੇ ਹਾਲ ਚਾਲ ਪੁੱਛਿਆ। ਹਾਲ ਚਾਲ ਬਹੁਤ ਵਧੀਆ ਜੀ ਸਾਡੀ। ਉਹ ਕਹਿੰਦੇ ਵੀ ਕੱਲ ਸਾਡੇ CM ਸਾਹਿਬ ਮੂਵੀ ਦੇਖੀ ਆ, ਮੈਨੂੰ ਤਾਂ ਵਧੀਆ ਲੱਗੀ, ਕਹਿੰਦੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਅੱਛਾ, ਹਰਜਸ ਕੌਰ ਜੁੜੇ ਆ ਪਿਟਸਬਰਗ USA ਤੋਂ, ਅਮੈਰੀਕਾ ਤੋਂ ਜੁੜੇ ਆ ਹਰਜਸ ਕੌਰ ਜੀ। ਗੁਰਜਸਨ ਜੀ ਇਹਦੇ ਬਾਰੇ ਦੱਸੋ ਵੀ, ਕਹਿੰਦੇ ਵੀ ਮੂਵੀ ਦੇਖਣੀ ਆ, ਕਹਿੰਦੇ ਵੀ ਮੈਨੂੰ ਤਾਂ ਵਧੀਆ ਲੱਗੀ, ਤੁਸੀਂ ਦੱਸੋ ਇਹਦੇ ਬਾਰੇ ਵਿਚਾਰ ਕੀ ਆ?
ਠੀਕ ਆ ਜੀ, ਮੈਂ ਕਹਿੰਦਾ ਦਲਜੀਤ ਸਿੰਘ ਜੀ, ਮੂਵੀ ਦਾ ਅਸੀਂ ਪਹਿਲਾਂ ਕਰਤਾਰ ਸਿੰਘ ਸਰਾਭੇ ਦੀ ਕਰ ਲਈਏ, ਮੂਵੀ ਦਾ ਅਸੀਂ ਅੱਗੇ ਲੈ ਚੱਲਦੇ ਹਾਂ।
ਚਲੋ ਠੀਕ ਹੈ, ਇਹ ਵੀ ਗੱਲ ਸਹੀ ਆ, ਇਹਦੇ ਬਾਰੇ ਆਪਾਂ ਗੱਲ ਫੇਰ ਕਰਦੇ ਹਾਂ। ਤੇ ਆਪਾਂ ਜਿਵੇਂ ਕਿ ਦੋਸਤੋ ਆਪਾਂ ਪਿਛਲੀ ਵਾਰ ਵੀ ਕਿਹਾ ਸੀ, ਕੋਹਲੀ ਸਾਹਿਬ ਉਹਨਾਂ ਨੇ ਵੀ ਕਿਹਾ ਸੀਗਾ ਵੀ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰਿਓ। ਤੇ ਉਦੋਂ ਪਹਿਲਾਂ ਦੱਸ ਦੇਵਾਂ ਕਿ ਸੈਂਬੀ ਸਾਹਿਬ ਵੀ ਆਪਣੇ ਜੋੜਿਆ, ਸੈਂਬੀ ਸਾਹਿਬ ਵੀ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਗੱਲਬਾਤ ਕਰਦੇ ਹਾਂ ਜੋ ਵੀ ਸਾਡਾ ਮੈਸੇਜ ਆਇਆ। ਉਦੋਂ ਬਾਅਦ ਦੇ ਵਿੱਚ ਰੁਪਿੰਦਰਜੀਤ ਸਿੰਘ ਜੀ ਵੀ ਜੁੜੇ ਆ, ਉਹਨਾਂ ਦੇ ਵੀ ਆਪਾਂ ਬਾਅਦ ਦੇ ਵਿੱਚ ਲੈ ਲੈਂਦੇ ਹਾਂ। ਤੇ ਕਰਤਾਰ ਸਿੰਘ ਸਰਾਭਾ ਦੇ ਬਾਰੇ ਜ਼ਰੂਰ ਦੱਸੋ ਹੁਣ ਆਪਣੇ ਦੋਸਤਾਂ ਨੂੰ,
ਕਿਉਂਕਿ ਮੇਰਾ ਕਾਰਨ ਇਹ ਸੀ, ਮੇਰਾ ਸਾਰਾ ਧਿਆਨ ਸੀ ਕਰਤਾਰ ਸਿੰਘ ਸਰਾਭੇ, ਵੱਧ ਕੇ ਫਿਲਮ ਦੀ ਗੱਲ ਕਰਨੀ ਔਖੀ ਹੋ ਜਾਂਦੀ ਨਾ।
ਇਹ ਵੀ ਗੱਲ ਜੀ, ਬਿਲਕੁਲ।
ਸਰੋਤੇ ਅਸੀਂ ਗੱਲ ਕਰਦੇ ਹਾਂ ਕਰਤਾਰ ਸਿੰਘ ਸਰਾਭੇ ਦੀ, ਇੱਕ ਅਜਿਹਾ ਨਾਂ ਜਿਸਦਾ ਨਾਂ ਲੈਂਦੇ ਨਾ ਇੱਕ ਮੁੱਛ ਫੁੱਟ ਗੱਭਰੂ ਦਾ ਫੋਟੋ ਸਾਹਮਣੇ ਆ ਜਾਂਦੀ, ਜਿਸ ਇਹ ਦਾੜੀ ਤੱਕ ਨੀ ਚਾਹੀਦੀ ਨਾ, ਤੇ ਜਿਹਨਾਂ ਫੋਟੋਆਂ ਆਪਣੇ ਜਿਹਨ ਚ ਆ ਜਾਂਦੀਆਂ ਜਦੋਂ ਕਰਤਾਰ ਸਿੰਘ ਸਰਾਭੇ ਦੀ ਗੱਲ ਕਰਦੇ ਹਾਂ। ਤੇ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਪਹਿਲਾਂ ਝਾਤ ਮਾਰੀਏ ਤਾਂ ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ। ਛੋਟੀ ਉਮਰ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਉਹਨਾਂ ਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਦੇ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ਤੇ ਆ ਪਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ ਤੇ 8ਵੀਂ ਤੱਕ ਦੀ ਵਿੱਦਿਆ ਖਾਲਸਾ ਸਕੂਲ ਲੁਧਿਆਣੇ ਤੋਂ ਪ੍ਰਾਪਤ ਕੀਤੀ। ਇਸ ਤੋਂ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। 10ਵੀਂ ਤੱਕ ਦੀ ਵਿੱਦਿਆ ਉਹਨਾਂ ਨੇ ਉੱਥੋਂ ਪ੍ਰਾਪਤ ਕੀਤੀ। ਫਿਰ ਉਹਨੀ ਉਚੇਰੀ ਪੜ੍ਹਾਈ ਲਈ, ਉਹਨਾਂ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਕਾਫੀ। ਦਾਦਾ ਜੀ ਵੀ ਉਹਨਾਂ ਨੇ ਚਾਹੁੰਦੇ ਸੀਗੇ, ਜਿੱਦਾਂ ਕਿ ਸਾਰਿਆਂ ਨੂੰ ਹੁੰਦਾ ਹੈ ਕਿ ਅਸੀਂ ਕਿਸੇ ਉੱਚੇ ਅਹੁਦੇ ਤੇ ਦੇਖੀਏ ਆਪਣੇ ਬੱਚੇ ਨੂੰ, ਇਸ ਲਈ ਉਹਨਾਂ ਨੂੰ ਅਮਰੀਕਾ ਭੇਜ ਦਿੱਤਾ। ਉੱਥੇ ਉਸਨੇ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣਿਕ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਚੌਥੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖਾਸ ਕਰਕੇ ਸਿੱਖ ਪਹੁੰਚ ਚੁੱਕੇ ਸਨ। ਗਦਰ ਲਹਿਰ ਦਾ ਮੁੱਢ ਬਚ ਰਿਹਾ ਸੀ। ਦੇਸ਼ ਵਿੱਚ ਭਾਰਤੀਆਂ ਨਾਲ ਵੀ ਹੁੰਦੇ ਵਿਤਕਰੇ ਨੂੰ ਦੇਖ ਕੇ ਉਸਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਲੈਣ ਲੱਗਾ। ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ 1913 ਵਿੱਚ ਗਦਰ ਨਾਂ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਸਰਦਾਰ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ ਪਿਆਰਾ ਹੋ ਗਿਆ। ਇਸ ਪਾਰਟੀ ਦਾ ਕੇਂਦਰ ਸੈਨ ਫਰਾਂਸਿਸਕੋ ਬਣਾਇਆ ਗਿਆ ਤੇ ਇਸਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿੱਤ ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਗਦਰ ਨਾਂ ਹੇਠ ਹਫ਼ਤਾਵਾਰ ਅਖਬਾਰ ਕੱਢਿਆ। ਇਸ ਅਖਬਾਰ ਨੂੰ ਲਿਖਣ ਤੇ ਪ੍ਰਕਾਸ਼ਿਤ ਕਰਨ ਲਈ ਕਮੇਟੀ ਨੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘੁਵੀਰ ਦਿਆਲ ਗੁਪਤਾ ਸਨ ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਾਂ ਨੂੰ ਦੇਖਦੇ ਗਦਰ ਪਾਰਟੀ ਨੇ ਕੈਲੀਫੋਰਨੀਆ ਵਿੱਚ ਇੱਕ ਮੀਟਿੰਗ ਕਰਕੇ ਉਸਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ। ਠੀਕ ਹੈ ਜੀ। ਤੇ ਹੁਣ ਜੇਕਰ ਉਹਨਾਂ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਸਰਾਭਾ ਤੇ ਉਸਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਵਸੇ ਭਾਰਤੀਆਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਸੀ। ਉਂਜ ਤਾਂ ਗਦਰ ਪਾਰਟੀ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ, ਪਰ ਇਸ ਨੂੰ 21 ਫਰਵਰੀ 1915 ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀ ਚੁੱਕ ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਗਈ ਤੇ ਉਸਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ 21 ਫਰਵਰੀ ਵਾਲਾ ਗਦਰ ਫੇਲ ਹੋ ਗਿਆ। 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ। ਅਖੀਰ ਉਹ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ। 16 ਨਵੰਬਰ 1915 ਨੂੰ 19 ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ 6 ਹੋਰ ਸਾਥੀਆਂ ਬਖਸ਼ੀਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ ਜ਼ਿਲ੍ਹਾ ਸਿਆਲਕੋਟ, ਜਗਤ ਸਿੰਘ ਜ਼ਿਲ੍ਹਾ ਲਾਹੌਰ, ਸੁਰੈਣ ਸਿੰਘ ਇੱਕ ਤੇ ਸੁਰੈਣ ਸਿੰਘ ਦੋਨਾਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂ ਗਣੇਸ਼ ਪਿੰਗਲੇ ਜ਼ਿਲ੍ਹਾ ਪੂਨਾ ਮਹਾਰਾਸ਼ਟਰ ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਫਾਂਸੀ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ। ਦਲਜੀਤ ਸਿੰਘ ਜੀ, ਇਹ ਤਾਂ ਸੀ ਬੇਸਿਕ ਜਾਣਕਾਰੀ ਉਹਨਾਂ ਬਾਰੇ ਨਾ। ਜੇਕਰ ਅਸੀਂ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਦੀ ਗੱਲ ਕਰੀਏ, ਜਿਹਦੇ ਵਿੱਚ ਇਤਿਹਾਸਕਾਰ ਕਾਫੀ ਮਸ਼ਹੂਰ ਨੇ ਤੇ ਮੇਰੇ ਫੇਵਰੇਟ ਵੀ ਨੇ, ਤੇ ਉਹਨਾਂ ਤੋਂ ਮੈਂ ਸੁਣ ਰਿਹਾ ਸੀ ਕਰਤਾਰ ਸਿੰਘ ਸਰਾਭਾ ਬਾਰੇ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ, ਕਹਿੰਦੇ ਵੀ 18ਵੀਂ ਸਦੀ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਅਜਿਹਾ ਨੌਜਵਾਨ ਕੋਈ ਪੈਦਾ ਹੀ ਨਹੀਂ ਹੋਇਆ। ਇੰਨੀ ਜੁਝਾਰੂ ਸਨ, ਉਹਨੇ ਕਿਹਾ ਕਿ ਮੈਂ ਕੋਈ ਇਮੋਸ਼ਨਲ ਹੋ ਕੇ ਗੱਲ ਨਹੀਂ ਕਰ ਰਿਹਾ, ਤੇ ਸਾਰੇ ਜੀਵਨ ਦਾ ਉਹਨਾਂ ਦਾ ਦੇਖ ਕੇ, ਕਿਉਂਕਿ 17 ਸਾਲ ਦੀ ਉਮਰ ਦੇ ਵਿੱਚ ਐਕਟਿਵ ਹੋ ਗਏ ਸਨ, ਠੀਕ ਹੈ ਜੀ, 2-2.5 ਸਾਲ ਦੇ ਵਿੱਚ। ਤੇ ਉਹਨਾਂ ਮੁਤਾਬਕ ਕਹਿੰਦੇ ਜਿਹੜੀ ਜੱਜ ਨੇ ਰਿਪੋਰਟ ਦਿੱਤੀ ਸੀ ਫਾਂਸੀ ਦੀ, ਜੱਜ ਨੇ ਆਹ ਲਿਖਿਆ ਸੀ, ਕਹਿੰਦੇ ਅਮਰੀਕਾ ਤੋਂ ਲੈ ਕੇ ਭਾਰਤ ਦੇ ਰਸਤੇ ਤੱਕ, ਤੇ ਭਾਰਤ ਵਿੱਚ ਇੱਕ ਕੋਈ ਵੀ ਅਜਿਹਾ ਜੁਰਮ ਨਹੀਂ ਜਿਸ ਵਿੱਚ ਇਸ ਦਾ ਹੱਥ ਨਾ ਹੋਵੇ, ਉਹ ਵੀ ਸਿੱਧੇ ਤੌਰ ਤੇ ਕਰਤਾਰ ਸਿੰਘ ਸਰਾਭਾ ਦਾ ਨਾ। ਤੇ ਜਿੱਥੇ ਵੀ ਦੇਖੋ ਸਰਾਭਾ ਬੋਲਦਾ, ਕਿਹੜੀ ਛਾਉਣੀ ਵਿੱਚੋਂ ਉਹ ਨਹੀਂ ਲੰਘਿਆ, ਤੇ ਉਸਦੀ ਇੱਕ ਲੱਤ ਬਨਾਰਸ ਤੇ ਇੱਕ ਫਿਰੋਜ਼ਪੁਰ ਹੁੰਦੀ ਸੀ। ਹੈਰਾਨੀ ਇਸ ਗੱਲ ਦੀ ਸੀ ਉਹਨਾਂ ਨੂੰ ਵੀ ਕਿ ਅਜਿਹੀ ਦਾੜੀ ਤੱਕ ਨਹੀਂ ਆਈ ਮੂੰਹ ਤੇ, ਅਜਿਹੇ ਕਾਰਨਾਮੇ ਕਰ ਗਏ।
ਕਿਆ ਬਾਤ ਨੀ, ਬਿਲਕੁਲ, ਤੇ ਖਾਸ ਤੌਰ ਤੇ ਟੀਨ ਏਜਸ, ਜਿੱਦਾਂ ਆਪਾਂ ਪਿਛਲੀ ਵਾਰੀ ਵੀ ਕਿਹਾ ਕਿ ਟੀਨ ਏਜਸ ਜਿਹੜੇ ਉਹਨਾਂ ਨੂੰ ਸਿੱਖਣ ਦੀ ਬੜੀ ਜ਼ਰੂਰਤ ਹੈ। ਵੈਸੇ ਤਾਂ ਸਾਡੇ ਜਿਹੜੇ ਬਜ਼ੁਰਗ ਆ, ਬੁੜੇ ਆ, ਸਾਡੇ ਬਰਾਬਰ ਦੇ, ਉਹਨਾਂ ਨੂੰ ਵੀ ਸਿੱਖਣ ਦੀ ਬੜੀ ਲੋੜ ਆ, ਸਾਨੂੰ ਵੀ ਸਿੱਖਣ ਦੀ ਲੋੜ ਬੜੀ ਆ। ਤੇ ਖਾਸ ਤੌਰ ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਗਦਰ ਇੱਕ ਅਖਬਾਰ ਕੱਢਿਆ, ਤੇ ਪੱਤਰਕਾਰੀ ਜੇ ਆਪਾਂ ਗੱਲ ਕਰੀਏ ਪੰਜਾਬੀ ਪੱਤਰਕਾਰੀ, ਜੈਸ ਵੈਸੇ ਤਾਂ ਤੁਸੀਂ ਦੱਸਿਆ ਵੀ ਆ, ਵੈਸੇ ਇਹ ਜਿਹੜੀ ਗਦਰ ਜਿਹੜੀ ਇਹਨੀ ਅਖਬਾਰ ਕੱਢੀ ਸੀ, ਇਹ ਕਾਫੀ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਵੀ ਇਹ ਛਪੀ ਆ, ਤੇ ਉਹਦੇ ਵਿੱਚ ਬੰਗਾਲੀ ਵਿੱਚ ਵੀ, ਗੁਜਰਾਤੀ, ਪਾਸ਼ਤੋ, ਹਿੰਦੂ, ਉਰਦੂ ਤੇ ਪੰਜਾਬੀ ਦੇ ਵਿੱਚ। ਤੇ ਮੈਨੂੰ ਲੱਗਦਾ ਵੀ ਇਹ ਪਹਿਲੇ ਪੱਤਰਕਾਰ ਸੀਗੇ, ਤੇ ਇੰਨੇ ਘੁੰਮਣਾ ਉਸ ਵੇਲੇ ਕੋਈ ਏਦਾਂ ਮੀਡੀਆ ਵੀ ਤਗੜਾ ਨਹੀਂ ਸੀ, ਆਪ ਜਾ ਕੇ ਰਿਪੋਰਟ ਲੈਣੀਆਂ, ਫਿਰ ਉਹਦੇ ਵਿੱਚ ਕਵਿਤਾਵਾਂ ਜਿਹੜੀਆਂ ਛਾਪਣੀਆਂ। ਤੇ ਦੋਸਤੋ ਕਰਤਾਰ ਸਿੰਘ ਸਰਾਭਾ ਦੀਆਂ ਵੈਸੇ ਤਾਂ ਤੁਸੀਂ ਜੀਵਨੀਆਂ ਬਹੁਤ ਪੜ੍ਹੀਆਂ ਹੋਣੀਆਂ, ਪਰ ਜੇ ਤੁਸੀਂ ਇੰਟਰਸਟਿੰਗ ਵੇ ਦੇ ਨਾਲ ਪੜ੍ਹਨੀਆਂ ਚਾਹੁੰਦੇ ਆ ਤਾਂ ਇੱਕ ਕਿਤਾਬ ਮੈਂ ਪੜ੍ਹੀ ਸੀ, ਆਪਣੇ ਨਾਵਲ ਪੜ੍ਹਿਆ ਸੀ, ਆਪਣੇ ਬਹੁਤ ਮਸ਼ਹੂਰ ਨਾਵਲਕਾਰ ਹੈਗੇ ਨਾਨਕ ਸਿੰਘ ਹੋਣੀ, ਉਹਨਾਂ ਦਾ ਨਾਵਲ ਹੈਗਾ ਜੀ ਇੱਕ ਮਿਆਨ ਦੋ ਤਲਵਾਰ। ਜੇ ਤੁਸੀਂ ਇੰਟਰਸਟਿੰਗ ਵੇ ਦੇ ਨਾਲ ਜੀਵਨੀ ਪੜ੍ਹਨੀ ਹੈ ਉਹਨਾਂ ਦੀ, ਤਾਂ ਜ਼ਰੂਰ ਉਹ ਕਿਤਾਬ ਪੜ੍ਹਿਓ ਇੱਕ ਮਿਆਨ ਦੋ ਤਲਵਾਰਾਂ। ਉਹਦੇ ਵਿੱਚ ਤੁਹਾਨੂੰ ਬੜੇ ਅਹਿਮ ਪਹਿਲੂ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਉਹ ਤੁਹਾਨੂੰ ਮਿਲਣਗੇ। ਵੈਸੇ ਇਹ ਵੀ ਕਿਹਾ ਜਾਂਦਾ ਵੀ ਜਦੋਂ ਉਹਨਾਂ ਨੂੰ ਫਾਂਸੀ ਦੇ ਉੱਤੇ ਚੜਾਇਆ ਤੇ ਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਜਾਣੀ ਆਪਣੇ ਮਰਨ ਦੇ ਵਕਤ ਵੀ ਉਹ ਇਹੀ ਗੁਣਗੁਣਾ ਰਹੇ ਸੀਗੇ ਵੀ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਤੇ ਉਹਨਾਂ ਨੇ ਲਿਖਿਆ ਹੋਇਆ ਕਰਤਾਰ ਸਿੰਘ ਸਰਾਭਾ ਹੋਣਾ ਨੇ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਹਨਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਤੇ ਏਡੇ ਮਹਾਨ ਜਿਹੜੇ ਉਹ ਮਹਾਂਪੁਰਸ਼ ਹੋਏ ਆ ਜਿਹਨਾਂ ਦੇ ਕਰਕੇ ਜਿਹੜੇ ਆ ਸਾਹ ਅਸੀਂ ਲੈ ਰਹੇ ਹਾਂ ਆਜ਼ਾਦ ਫਿਜ਼ਾ ਦੇ ਵਿੱਚ, ਤੇ ਘੱਟੋ ਘੱਟ ਜੇ ਏਡਾ ਅਸੀਂ ਕਰ ਨਹੀਂ ਸਕਦੇ ਜੋ ਉਹਨਾਂ ਨੇ ਸਾਨੂੰ ਦੇ ਕੇ ਗਏ ਆ, ਤੇ ਉਹਨਾਂ ਨੂੰ ਸੰਭਾਲ ਕੇ ਰੱਖ ਲਈਏ, ਹੋਰ ਨੀ ਨਵਾਂ ਕੁਛ ਕਰਨਾ, ਤਾਂ ਇਹ ਵੀ ਸ਼ਾਇਦ ਬਹੁਤ ਵੱਡੀ ਦੇਣ ਹੋਊਗੀ ਆਪਣੀ ਇਸ ਸਮਾਜ ਨੂੰ। ਤੇ ਉਹਨਾਂ ਦੀ ਆਪਾਂ ਕਵਿਤਾ ਜਿਹੜੀ ਆ ਸੁਣ ਲੈਂਦੇ ਹਾਂ,
ਸ਼ਹੀਦ ਕਰਾਰ ਕੀਤਾ ਜਿੱਦਾਂ ਕਿ ਭਗਤ ਸਿੰਘ ਨੂੰ ਵੀ ਸ਼ਹੀਦ ਕਰਾਰ ਦਿੱਤਾ ਹਜੇ ਤੱਕ ਓਫੀਸ਼ੀਅਲ ਤੌਰ ਤੇ, ਤਾਂ ਪਰ ਅਸਲੀ ਮੈਂ ਕਹਿੰਦਾ ਸ਼ਹੀਦ ਉਦੋਂ ਮੰਨੇ ਜਾਣਗੇ ਜਦੋਂ ਸਾਡੇ ਦਿਲਾਂ ਚ ਪਿਆਰ ਹੋਊਗਾ, ਸਤਿਕਾਰ ਹੋਊਗਾ ਇਹਨਾਂ ਪ੍ਰਤੀ, ਕਿਉਂਕਿ ਜ਼ਿਆਦਾਤਰ ਤਾਂ ਸਾਨੂੰ ਅਸੀਂ ਇਹਨਾਂ ਬਾਰੇ ਪੜ੍ਹਦੇ ਨੀ ਹਨਾ ਮੀਡੀਆ ਦੇ ਵਿੱਚ, ਕੌਣ ਆ ਭਗਤ ਸਿੰਘ ਤੇ ਉਹਨਾਂ ਬਾਰੇ ਉਹਦੀ ਸੋਚ ਤੇ ਪਹਿਰਾ ਦੇਣਾ, ਕਦੇ ਵੀ ਕਿਸੇ ਮੈਂ ਲੀਡਰ ਨੂੰ ਐਨ ਦੇਖਿਆ ਕਿ ਕਹਿੰਦੇ ਕਰਤਾਰ ਸਿੰਘ ਸਰਾਭਾ ਦੀ ਸੋਚ ਤੇ ਪਹਿਰਾ ਦੇਣਾ ਜਾਂ ਉਹਨਾਂ ਦੇ ਪੇੜ ਤੋਂ ਕੋਈ ਲਹਿਰ ਮੂਵਮੈਂਟ ਸ਼ੁਰੂ ਕੀਤੀ ਹੋਵੇ, ਤੇ ਉਹੀ ਹੈ ਕਿ ਜਿੱਧਰ ਪਾਣੀ ਵਗਦਾ ਨਾਲ ਨਾਲ ਸਾਰੇ ਤੁਰੇ ਹੋਏ ਹੈ ਨਾ, ਹਵਾਦਾਰ ਦੇਖ ਕੇ ਉਹਦਾ ਹੀ ਨਾਂ ਸਾਹਮਣੇ ਲੈ ਲੈਂਦੇ ਆ, ਤੇ ਸਾਨੂੰ ਲੋੜ ਆ ਕਿ ਅਜਿਹੇ ਸ਼ਹੀਦਾਂ ਦਾ ਜਿਹਨਾਂ ਦਾ ਨਾਂ ਸਾਹਮਣੇ ਨੀ ਆਏ ਤੇ ਕੰਮ ਬਹੁਤ ਕੀਤੇ ਹੈ ਨਾ, ਤੇ ਇਹਨਾਂ ਨੂੰ ਪੜ੍ਹੀਏ ਤੇ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਜਦੋਂ ਆਪਣੇ, ਕਿਉਂਕਿ ਖਾਸ ਤੌਰ ਤੇ ਅਸੀਂ ਜੋ ਇਕੱਠੇ ਹੁੰਦੇ ਹਾਂ ਕਿਸੇ ਵੀ ਜਨਮ ਦਿਨ ਪਾਰਟੀਆਂ ਤੇ ਜਾਂ ਹੋਰ ਇੱਥੇ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ, ਤੇ ਕੁਦਰਤੀ ਸਹਿਣ ਸੁਭਾਅ ਵੀ ਆਪਾਂ ਪੰਜਾਬ ਦੀ ਗੱਲ ਤੋਰ ਲੈਂਦੇ, ਜਿੱਦਾਂ ਕਿ ਹੁਣ ਵੀਰ ਜੀ ਨੂੰ ਪਹਿਲਾਂ ਦੱਸਿਆ ਕਹਿੰਦੇ ਗਾਣਾ ਸੁਣ ਕੇ ਪੰਜਾਬ ਯਾਦ ਆ ਗਿਆ, ਤੇ ਆਪਣਾ ਇਨੀ ਵੀ ਮੂਵਮੈਂਟ ਨਾਲ ਏਦਾਂ ਹੀ ਜੁੜੇ ਆ ਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਆਪਣੇ ਨਾਲ ਜ਼ੁਲਮ ਹੋ ਰਿਹਾ ਤੇ ਕਿੱਦਾਂ ਮਿਟਾਇਆ ਜਾਵੇ ਹਨਾ, ਤੇ ਉਹ ਅਜਿਹੀਆਂ ਗੱਲਾਂ ਕਰੋ ਨਾ, ਕੋਈ ਨੈਗੇਟਿਵ ਕਿਉਂ ਹੋਰ ਗੱਲਾਂ ਕਰੀ ਜਾ ਰਹੇ ਆ, ਫਿਰ ਕਲੇਸ਼ ਪੈ ਕੇ ਉੱਠਦਾ ਐਂਡ ਦੇ ਵਿੱਚ, ਦਸਾਂ ਵੀ ਹਮੇਟਾ ਦਾ ਕਲੇਸ਼ ਸ਼ੁਰੂ ਹੋ ਜਾਂਦਾ ਨਾ, ਜੇਕਰ ਤੁਸੀਂ ਅਜਿਹੀਆਂ ਗੱਲਾਂ ਕਰੋਗੇ ਇਤਿਹਾਸ ਦੀ ਚੀਜ਼ ਦੀ ਲੋੜ ਵਾ, ਇੱਕ ਤਾਂ ਤੁਹਾਡੇ ਅੱਗੇ ਬੱਚਿਆਂ ਨੂੰ ਪਤਾ ਲੱਗੂਗਾ ਸੁਣਨਗੇ, ਜਿਹਨਾਂ ਨੂੰ ਨਹੀਂ ਪਤਾ ਉਤੋਂ ਆਪਣੀ ਜਾਣਕਾਰੀ ਚ ਵਾਧਾ ਹੋਊਗਾ ਜਿਹੜੇ ਬੈਠੇ ਹੋਣਗੇ, ਲੜਾਈ ਝਗੜੇ ਤੋਂ ਬਚ ਸਕਦੇ
ਆ, ਲੜਾਈ ਝਗੜੇ ਤੋਂ ਵੈਸੇ, ਕਿਉਂਕਿ ਆਪਣੇ ਵਿਚਾਰ ਆ ਜਦੋਂ ਆਪਾਂ ਗੱਲਾਂ ਕਰਨੀਆਂ, ਵੈਸੇ ਆਪਣੀਆਂ ਮੀਟਿੰਗਸ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਤਾਂ ਇਹ ਹੁੰਦੀਆਂ ਆ, ਮੀਟਿੰਗਸ ਜਦੋਂ ਵੀ ਆਪਾਂ ਕਿਤੇ ਮਿਲਦੇ, ਪਾਰਟੀਆਂ ਸ਼ਾਰਟੀਆਂ ਵਿੱਚ ਹੀ ਮਿਲਦੇ ਜਾਂ ਉਦੇ ਮਿਲਦੇ ਆ, ਆਪਣੀ ਜਿਹੜੀ ਸ਼ੁਰੂ ਵੈਸੇ ਗੁਰਦੁਆਰੇ ਲੋਕਲ ਗੁਰਦੁਆਰੇ ਤੋਂ ਸ਼ੁਰੂ ਹੁੰਦੀ ਹੁੰਦੀ ਆ, ਫਿਰ ਹਰਿਮੰਦਰ ਸਾਹਿਬ, ਅਕਾਲ ਤਖ਼ਤ, ਤੇ ਜਾਂ ਫਿਰ ਜਿਹੜੀ ਆਪਣੀ ਹਰਾਉਣਾ ਜਾਂ ਕੈਪਟਨ ਬਣਾਉਣਾ ਆਮ ਆਦਮੀ ਪਾਰਟੀ, ਉੱਥੇ ਤੱਕ ਪਹੁੰਚਦੀਆਂ. ਪਰ ਇਹ ਗੱਲ, ਸਾਡਾ ਸੁਝਾਅ ਬਹੁਤ ਵਧੀਆ, ਜੇ ਅਸੀਂ ਕਰਤਾਰ ਸਿੰਘ ਸਰਾਭੇ ਬਾਰੇ ਗੱਲ ਕਰਾਂਗੇ ਤਾਂ ਸ਼ਾਇਦ ਅਗਲਾ ਵੀ ਸਾਡੇ ਨਾਲ ਹਾਂ ਚ ਹਾਂ ਮਿਲਾਊਗਾ. ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਉਹਨਾਂ ਨੇ ਵੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ, ਉਹ ਕਹਿੰਦੇ ਵੀ ਇਹਨਾਂ ਨੇ ਤਾਂ ਅੰਗਰੇਜ਼ ਹਕੂਮਤ ਦਾ ਮੁਕਾਬਲਾ ਕਰਨ ਦੇ ਲਈ ਐਰੋਪਲੇਨ ਪਾਇਲਟ ਦੀ ਟ੍ਰੇਨਿੰਗ ਵੀ ਜਿਹੜੀ ਲੈ ਲਈ ਸੀ. ਦੇਖੋ ਇੰਨੇ ਡੈਡੀਕੇਟਡ ਸੀ, 17 ਸਾਲਾਂ ਦਾ ਜਵਾਕ ਜਿੱਦਾਂ ਆਪਾਂ ਕਹਿ ਦਈਏ, ਹਨਾ, ਅਜੇ ਨਾਬਾਲਗ ਨਿਆਣਾ ਜਿੱਦਾਂ ਨਾਬਾਲਗ ਆਪਾਂ ਕਹਿ ਦਿੰਦੇ ਹਾਂ.
ਜਦੋਂ ਨਾ ਕਹਿੰਦੇ ਗਦਰ ਪਾਰਟੀ ਨੇ ਉੱਥੇ ਮੀਟਿੰਗਸ ਕੀਤੀਆਂ ਆਪਣੀਆਂ ਕਿ ਹੁਣ ਅਸੀਂ ਇੰਡੀਆ ਜਾ ਕੇ, ਜਾਣੀ ਭਾਰਤ ਜਾ ਕੇ ਗੋਰੀ ਸਰਕਾਰ ਨਾਲ ਟੱਕਰ ਲੈਣੀ ਹੈ, ਤਾਂ ਕਹਿੰਦੇ ਸਾਨੂੰ ਹਵਾਈ ਹਮਲੇ ਵੀ ਕਰਨੇ ਪੈਣੇ. ਦੇਖੋ ਕਿੱਡੀ ਦੂਰ ਅੰਦੇਸ਼ੀ ਸੀ, ਪੂਰੀ ਤਿਆਰੀ ਨਾਲ ਭਾਰਤ ਵੱਲ ਨੂੰ ਨੀ ਰੁੱਖ ਕੀਤਾ ਸੀ, ਤਾਂ ਵੀ ਜਿੰਮੇਵਾਰੀ ਲਾਈ ਗਈ ਕਹਿੰਦੇ ਕਰਤਾਰ ਸਿੰਘ ਸਰਾਭਾ ਦੀ. ਇਹਨੀ ਈਸਟ ਕੋਸਟ ਜਾ ਕੇ ਬਸ ਥੋੜੇ ਜਿਹੇ ਹਫ਼ਤਿਆਂ ਚ ਜਾ ਕੇ ਰਹਿ ਤਾ ਕਿ ਹਾਂਜੀ ਮੈਂ ਸਿੱਖ ਗਿਆ, ਪਾਇਲਟ ਬਣ ਗਿਆ. ਜਜ਼ਬਾ ਕਿੰਨਾ ਸੀਗਾ, ਕਿੰਨਾ ਕੰਸੈਂਟਰੇਸ਼ਨ ਸੀਗੀ ਕਿ ਜਿਹੜਾ ਕੰਮ ਦੇ ਦਿੱਤਾ, ਜਿਹੜਾ ਜਿੰਮਾ ਦੇ ਦਿੱਤਾ ਉਹ ਨਿਭਾਇਆ, ਤੇ ਬਹੁਤ ਜਲਦੀ ਉਸ ਤੋਂ, ਚਲੋ ਪਹਿਲਾਂ ਤੋਂ ਪੜ੍ਹਾਈ ਵਿੱਚ ਹੁਸ਼ਿਆਰ ਸੀ, ਪਰ ਇੱਕ ਜਜ਼ਬੇ ਦੀ ਲੋੜ ਹੁੰਦੀ ਨਾ, ਅੰਦਰੋਂ ਮੋਟੀਵੇਸ਼ਨ ਸੀਗੀ ਕਿ ਅਸੀਂ ਕੁਛ ਕਰਨ ਆਇਆ.
ਬਿਲਕੁਲ,
ਥੋੜੇ ਜੇ ਸਮੇਂ ਦੇ ਵਿੱਚ ਹੀ ਆ ਜਿੰਨਾ ਵੀ ਇਹਨਾਂ ਦੀਆਂ ਪ੍ਰਾਪਤੀਆਂ ਆ, 17 ਸਾਲ ਤੋਂ ਲੈ ਕੇ 19.5 ਸਾਲ ਤੱਕ,
ਵੈਸੇ ਵੀ ਜਿੱਦਾਂ ਉਹ ਇੱਕ ਮੁਹਾਵਰਾ ਵੀ ਹੈ ਨਾ ਪੰਜਾਬੀ ਦੇ ਵਿੱਚ, ਬਈ ਢਿੱਡ ਦੇ ਵਿੱਚ ਦਾੜੀ ਸੀ, ਹਨਾ, ਜਾਣੀ ਛੋਟੇ ਬੱਚਿਆਂ ਦੇ ਜਦੋਂ ਵੱਡੇ ਕੰਮ ਕਰਦੇ ਆ, ਪਰ ਇਹ ਸਾਡੀ ਇੱਕ ਇਹ ਵੀ ਮਾਨਸਿਕਤਾ ਹੈਗੀ ਆ ਕਿ ਅਸੀਂ ਜਦੋਂ ਛੋਟੀ ਉਮਰ ਹੁੰਦੀ ਆ, ਹਨਾ, ਉਹਨੂੰ ਕਹਿੰਦੇ ਦਾ ਚੱਕ ਕਾਕਾ ਤੂੰ ਚੁੱਪ ਕਰ ਜਾ ਤੂੰ ਅਜੇ ਨਿਆਣਾ ਆ, ਹਨਾ. ਪਰ ਜਿਹੜੇ ਹੁੰਦੇ ਦੇਖੋ ਕਿ ਉਸ ਕਮੇਟੀ ਦੇ ਵਿੱਚ ਅਹਿਮ ਸਥਾਨ ਦੇਣਾ, ਇਹ ਜਿੱਦਾਂ ਕਹਿ ਲਓ ਕਿ ਗਦਰ ਪਾਰਟੀ ਦੇ ਜਿਹੜੇ ਸੰਸਥਾਪਕ ਸੀਗੇ, ਜਿਹੜੇ ਉਸ ਵੇਲੇ ਜਿੱਦਾਂ ਲਾਲਾ ਹਰਦਿਆਲ ਹੋਣੀ ਸੀਗੇ, ਸੋਹਣ ਲਾਲ ਭਗਨਾ ਜੀ ਹੋਣੀ ਸੀਗੇ, ਉਹਨਾਂ ਦੀ ਦੇਖੋ ਇੱਕ ਤਨਦੇਹੀ ਸੀ ਵੀ ਇਹੋ ਜਿਹਾ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੇ ਮੂਹਰੇ ਲਿਆਂਦਾ, ਉਹਨਾਂ ਨੂੰ ਵੀ ਟਾਈਮ ਦਿੱਤਾ. ਨਹੀਂ ਤਾਂ ਆਪਣੇ ਤਾਂ ਸਿਆਣੇ ਇੱਦਾਂ ਹੁੰਦੇ ਆ ਵੀ ਜਾਣੀ ਮਰਦੇ ਦਮ ਤੱਕ ਜਿਹੜੀ ਆ ਗੱਲੇ ਦੀ ਕੁੰਜੀ ਵੀ ਆਪਣੇ ਹੱਕ ਨਾਲ ਲਾਈ ਰੱਖਦੇ ਆ, ਤੇ ਦੇਈਏ ਨੌਜਵਾਨ.
ਸਿਆਣੇ ਇਹੋ ਜਿਹੇ ਹੁੰਦੇ ਆ ਜੀ, ਹੁਣ ਤੁਸੀਂ ਦੇਖ ਲਓ ਨੌਜਵਾਨ ਪਾਰਟੀ ਦਾ ਗਠਨ ਕਰਦੇ ਤਾਂ ਸਾਰੇ ਚਿੱਟੀਆਂ ਦਾੜੀਆਂ ਵਾਲੇ ਹੁੰਦੇ ਆ,
ਯੂਥ ਵਿੰਗ ਹੋ ਜਾਂਦਾ ਨਾ,
ਉਹਨਾਂ ਦਾ ਯੂਥ ਵਿੰਗ ਬਣਿਆ ਹੁੰਦਾ ਕਿ ਨੌਜਵਾਨਾਂ ਨੂੰ ਨਾ ਤਾਂ ਮੌਕਾ ਦਿੱਤੇ ਨਾ ਤਾਂ ਸਿਖਾਲਦੇ ਆ ਉਹਨਾਂ ਨੂੰ, ਉਹਨਾਂ ਨੂੰ ਚਾਹੀਦਾ ਘੱਟੋ ਘੱਟ ਬੜੀ ਕਮੇਟੀ ਦੇ ਵਿੱਚ ਵੀ ਇੱਕ ਦੋ ਨੌਜਵਾਨ ਰੱਖੋ ਤਾਂ ਜੋ ਅਗਲੀ ਆ ਰਹੀ ਜਨਰੇਸ਼ਨ ਨੂੰ ਕੁਛ ਸਿਖਾਇਆ ਜਾ ਸਕੇ, ਹਨਾ.
ਜੀ ਜੀ ਤੇ ਖੈਰ ਬਹੁਤ ਵਧੀਆ ਦੋਸਤੋ, ਤੁਸੀਂ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈਗੀ ਆ ਤਾਂ ਤੁਸੀਂ ਇਸ ਮੰਚ ਦੇ ਥਰੂ ਜਾਣਕਾਰੀ ਸਾਂਝੀ ਸਰੋਤਿਆਂ ਦੇ ਨਾਲ ਕਰ ਸਕਦੇ ਆ. ਤੇ ਆਪਾਂ ਇੱਕ ਕਵਿਤਾ ਜਿਹੜੀ ਸੁਣਦੇ ਆ, ਤੇ ਸੁਣਨ ਤੋਂ ਬਾਅਦ ਫੇਰ ਦੋਸਤੋ ਜੋੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ, ਹੋਰ ਗੱਲਾਂ ਬਾਤਾਂ ਕਰਦੇ ਆ.
ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਉਸ ਗੱਲੀਆਂ ਨੇ, ਜਿੰਨਾ ਵਤਨ ਸੇਵਾ ਵਿੱਚ ਪੈਰ ਪਾਇਓ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ, ਬਹਾਦਰੋ ਕੋ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ, ਬੁਝਣੀ ਤਾਂ ਹੀ ਰਾ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਾਜ ਨਹੀਂ ਹੈ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸ਼ੇਰ ਹੋ ਕੇ ਗਿੱਦੜਾਂ ਦੇ ਕਰੋ ਕੰਮ ਓਏ, ਸ਼ੇਰ ਹੋ ਕੇ ਗਿੱਦੜਾਂ ਦੇ ਕਰੋ ਕੰਮ ਓਏ, ਸੁਣ ਕੇ ਗਦਰ ਦਿਲ ਖਾਓ ਗਮ ਓਏ, ਗੀਰੀ ਬਣੋ ਸ਼ੇਰੋ ਕਿਉਂ ਮਦਾਨੋ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸ਼ਮਸ਼ੀਰ ਕੁੱਦ ਪਾ ਮੈਦਾਨ ਜੀ, ਹੱਥ ਸ਼ਮਸ਼ੀਰ ਕੁੱਦ ਪਾ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੋ ਕਾਣ ਜੀ, ਵੈਰੀਆਂ ਦਾ ਆਵੋ ਲਹੂ ਪੀਏ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਮਾਰ ਲਈਏ ਵੈਰੀ ਮਾਰ ਲਈਏ ਵੈਰੀ, ਮਰ ਜਾਈਏ ਆਪ ਜਾ ਕੈਰਤਾ, ਗਰੀਬੀ ਮਿਟ ਜਾਵੇ ਤਾਪ ਤਾਂ, ਕਾਲੀਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ, ਪਾਲੀਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ,
ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਜੋ ਮੈਦਾਨ ਲੜੇ ਸੁਰਗ ਜਾਵਦਾ ਜੁਗਾਂ ਤੱਕ ਰਹੂ ਜੱਗ ਜਸ ਗਾਵਦਾ
ਜੀਵੇਗਾ ਸਦੀਵ ਜੁਗ ਕਰੋ ਗੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਹੋਣਾ ਸੀਸ ਧਰੋ ਹੱਥ ਜੀ ਭੈਣ ਹਥਿਆਰ ਖੜੇ ਹੋ ਸੱਥ ਜੀ
ਜਾਣ ਜਾਵੇ ਆਉਣ ਨੂੰ ਨਾ ਜਾਵੋ ਤੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਰੱਖੋ ਨਾ ਫਿਕਰ ਵੀਰੋ ਮਰਨ ਜੀਣ ਦਾ ਰੱਖੋ ਨਾ ਫਿਕਰ ਵੀਰੋ ਮਰਨ ਜੀਣ ਦਾ ਧਾਰੋ ਰੀਤ ਵੈਰੀਆਂ ਦੇ ਲਊ ਪੀਣ ਦਾ
ਜਾਣਨਾ ਪਿਆਰੀ ਬੋਲੋ ਗੱਜ ਵੱਜ ਕੇ ਜਾਣਨਾ ਪਿਆਰੀ ਬੋਲੋ ਗੱਜ ਵੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਪਿਛਲੀ ਕਲੰਕੀ ਸਾਰੇ ਚੁੱਕੀ ਜਾਵੇਗੀ ਆਵੇਗੀ ਆਜ਼ਾਦੀ ਨਸਲ ਸੁਖ ਪਾਵੇਗੀ
ਓ ਬੰਦੇ ਮਾਤਰਮ ਸਾਰੇ ਬੋਲੋ ਗੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਜੀ ਦੋਸਤੋ ਇੱਕ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਜੋਗਾ ਸਿੰਘ ਜੋਗੀ ਹੋਣਾ ਦੀ ਕਵਿਸ਼ਰੀ ਦੇ ਰਾਹੀਂ ਬਹੁਤ ਵਧੀਆ ਕਵਿਤਾ ਜਿਹੜੀ ਆ ਸੁਣ ਰਹੇ ਸੀ ਸ਼ਹੀਦਾਂ ਦੀ ਬਾਬਤ ਤੇ ਗੁਰਦੇਵ ਸਿੰਘ ਜੀ ਆਪਾਂ ਥੋੜੇ ਜਿਹਾ ਦੱਸ ਦਈਏ ਕੱਲ ਕੁਈਨਸਲੈਂਡ ਵਧਾਈਆਂ ਹੋ ਗਈਆਂ ਕੁਈਨਸਲੈਂਡ ਜਿੱਤ ਗਿਆ ਫੇਰ ਸਟੇਟ ਆਫ ਓਰੀਜਨ
ਦਾ ਇੱਕ ਮਨ ਹੁੰਦਾ ਹੀ ਆ ਕਿ ਬਹੁਤ ਚੁਦਾਈ ਨਾਲ ਕੀ ਰਿਜ਼ਲਟ ਆਉਂਦਾ ਪਿਛਲੇ ਸਾਲ ਨਿਊ ਸਾਊਥ ਵੇਲ ਵਾਲੇ ਲੈ ਗਏ ਸੀਗੇ ਟਾਈਟਲ ਉਸ ਤੋਂ ਪਹਿਲਾਂ ਦੱਸ ਦਈਏ ਕਿ ਉਸ ਤੋਂ ਪਹਿਲਾਂ ਸਾਡੀ ਉਹ ਸਟੇਟ ਅੱਗੇ ਸੀਗੀ ਅੱਠ ਵਾਰ ਰੈਗੂਲਰ ਅੱਠ ਚੋਂ ਅੱਠ ਵਾਰ ਜਿੱਤੇ ਹੋਏ ਸੀ ਤੇ ਇਸ ਵਾਰ ਚਲੋ ਪਹਿਲਾ ਮੈਚ ਕਿਉਂਕਿ ਤਿੰਨ ਕੁੱਲ ਮੈਚ ਹੁੰਦੇ ਆ ਤੇ ਉਸ ਤੋਂ ਪਹਿਲਾ ਮੈਚ ਕੁਈਨਜ਼ਲੈਂਡ ਨੇ ਜਿੱਤ ਲਿਆ ਕੱਲ ਤੇ 4-6 ਦੇ ਜਾਣੀ ਕਿ ਜੋ ਨੰਬਰ ਸੀਗੇ ਫਾਈਨਲ ਰਿਜ਼ਲਟ ਸੀ
ਆਪਣੇ ਵੀ ਦੋਸਤ ਜਿਹੜੇ ਆ ਕਾਫੀ ਜਿਦਾਂ ਆਪਣੇ ਪੰਜਾਬੀ ਜੇ ਆਪਾਂ ਕਹਿ ਦਈਏ ਕਿ ਕਾਫੀ ਹੁਣ ਇੱਧਰ ਰੱਖਣ ਲੱਗ ਪਿਆ ਇੰਟਰਸਟ ਹਨਾ
ਹਾਂਜੀ ਉਹ ਜਿਦਾਂ ਜਿਦਾਂ ਫਿਰ ਹਿਸਾਬ ਆਉਂਦਾ ਰਹਿੰਦਾ ਪਹਿਲਾਂ ਤਾਂ ਸਮਝ ਹੀ ਨੀ ਆਉਂਦੀ ਗੇਮ ਦੀ ਨਾ ਕਿ ਕਰ ਕੀ ਰਹੇ ਆ ਹੁਣ ਫਿਰ ਜਦੋਂ ਦੇਖਦੇ ਆ ਅੱਗੇ ਅੱਗੇ ਸਮਝ ਆਉਣ ਲੱਗ ਪੈਂਦੀ ਫਿਰ ਇੰਟਰਸਟ ਬਣਨ ਲੱਗ ਪੈਂਦਾ ਨਾ ਜਿਦਾਂ ਟਾਈਮ ਲੰਘਦਾ ਜਾਂਦਾ
ਹਾਂਜੀ
ਇਸ ਦੀ ਇੱਕ ਆ ਵੀ ਇੰਟਰਸਟਿੰਗ ਰਹੀ ਕਿ ਪਹਿਲੇ 2 ਮਿੰਟਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਸੀ ਗਰਾਊਂਡ ਦੇ ਵਿੱਚ ਪਲੇਅਰ ਸਾਡੇ ਵਰਗੇ ਖਿਡਾਰੀਆਂ ਨੂੰ ਸੋਚਦੇ ਜਿਦਾਂ ਸਾਨੂੰ ਮਿਹਣਾ ਮਿਲਦਾ ਹੁੰਦਾ ਸੀ ਨਾ ਕਿ ਕਬੱਡੀ ਚ ਉਹ ਤੁਹਾਡੀ ਓਲੰਪਿਕ ਤੱਕ ਕਿੱਥੋਂ ਜਾਣੀ ਤੁਸੀਂ ਗਰਾਊਂਡ ਚ ਲੜ ਪੈਂਦੇ ਆ ਫਿਰ ਲੜ ਪੈਂਦੇ
ਵੈਸੇ ਵੀ ਨਾ ਇਹ ਅਗਰੈਸਿਵ ਥੋੜੀ ਜਿਹੀ ਗੇਮ ਹੈਗੀ ਆ ਤੇ ਅਗਰੈਸਿਵ ਜਦੋਂ ਪਲੇਅਰ ਹੁੰਦੇ ਆ ਹਨਾ ਵੀ ਉਹਦੇ ਨਾਲ ਇੱਦਾਂ ਦੀ ਨੋਕ ਝੋਕ ਤਾਂ ਚਲੋ ਹੁੰਦੀ ਆ ਤੇ ਥੋੜੀ ਜਿਹੀ ਵਧੀਆ ਵੀ ਲੱਗਦੀ ਆ ਥੋੜੀ ਦਾ ਨਾ ਜ਼ਿਆਦਾ ਨਾ ਵਧੇ
ਤਾਂ ਜ਼ਿਆਦਾ ਨਾ ਵਧੇ ਤਾਂ
ਹਾਂਜੀ ਤੇ ਅੱਗੇ ਆਪਾਂ ਦੱਸਿਆ ਗੁਰਸੇਵ ਸਿੰਘ ਜੀ ਥੋੜੇ ਜਿਹਾ ਮੈਸੇਜ ਲੈ ਲਈਏ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਜੁੜੇ ਆ ਨਾਲ ਉਹਨਾਂ ਦੇ ਹੈਗੇ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਪ੍ਰੋਗਰਾਮ ਸੁਣ ਰਹੇ ਆ ਕਹਿੰਦੇ ਵੀ ਅਸੀਂ ਠੀਕ ਠਾਕ ਆ ਤੁਸੀਂ ਵੀ ਠੀਕ ਹੀ ਹੋਣੇ ਆ ਕਹਿੰਦੇ ਕਹਿੰਦੇ ਵੀ ਹੁਣ ਕਹਿੰਦੇ ਵੀ ਸਰਦੀਆਂ ਜਿਹੜੀਆਂ ਆ ਲਗਭਗ ਸ਼ੁਰੂ ਹੋ ਚੁੱਕੀਆਂ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੀ ਜਿਹੜੀ 7 ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਪਿਛਲੇ 2 ਦਿਨਾਂ ਤੋਂ ਉਹ ਕਾਫੀ ਕਹਿੰਦੇ ਮਜ਼ੇਦਾਰ ਹੈਗੀ ਆ ਕਾਫੀ ਲਾਈਕ ਵੀ ਕਰਦੇ ਆ ਅੱਜ ਕਹਿੰਦੇ ਵੀ ਜਿਹੜਾ ਗੀਤ ਜ਼ਰੂਰ ਲਾ ਦਿਓ ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੇ ਉਹ ਮੁਕਾਮ ਵੋ ਫਿਰ ਨਹੀਂ ਆਤੇ ਇਹ ਸਫ਼ਰ ਫਿਲਮ ਦੇ ਵਿੱਚੋਂ ਗਾਣਾ ਹੈਗਾ ਆ ਸ਼ਾਇਦ ਕਿਸ਼ੋਰ ਕੁਮਾਰ ਉਹਨਾਂ ਨੇ ਗਾਇਆ ਆ ਦੇਖ ਲੈਂਦੇ ਹਾਂ ਤੇ ਉਹ ਰੱਬ ਰਾਖਾ ਕਹਿ ਰਹੇ ਆ ਤੇ ਕਹਿੰਦੇ ਵੀ ਕੱਲ੍ਹ ਤੱਕ ਫਿਰ ਤੁਹਾਨੂੰ ਗੁੱਡ ਬਾਏ ਆ ਹਨਾ ਤੇ ਪ੍ਰੋਗਰਾਮ ਕਹਿੰਦੇ ਸੁਣਦੇ ਰਹੋ ਸੁਣਾਉਂਦੇ ਜਾਓ ਹਰਮ ਰੇਡੀ ਦੇ ਉੱਤੇ ਚੰਨਾ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਗਾਣਾ ਤੁਹਾਡਾ ਕਿਉਂ ਖਾ ਲਿਆ ਤੇ ਥੋੜੇ ਗਾਣੇ ਤੋਂ ਬਾਅਦ ਤੁਹਾਡਾ ਗਾਣਾ ਵੀ ਲਾ ਦਾਂਗੇ ਅੱਗੇ ਆਪਣੇ ਨਾਲ ਰਿੱਕੀ ਸਾਹਿਬ ਵੀ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸੋਨੀ ਸੈਂਬੀ ਸਾਹਿਬ ਆਪਣੇ ਨਾਲ ਜੁੜੇ ਆ ਉਹ ਕਹਿੰਦੇ ਵੀ ਪਹਿਲਾਂ ਲੋਕ ਇਮੋਸ਼ਨਲ ਸਨ ਰਿਸ਼ਤੇ ਪਿਆਰ ਨਾਲ ਨਿਭਾਉਂਦੇ ਸਨ ਫਿਰ ਲੋਕ ਪ੍ਰੈਕਟੀਕਲ ਹੋ ਗਏ ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ ਹੁਣ ਲੋਕ ਪ੍ਰੋਫੈਸ਼ਨਲ ਹੋ ਗਏ ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਾਇਦਾ ਚੁੱਕਿਆ ਜਾ ਸਕੇ
ਸਹੀ ਗੱਲ ਹੈ ਜੀ। ਇਹਦੇ ਨਾਲ ਮੈਂ ਤੁਹਾਨੂੰ ਰਾਤ ਦੀ ਮਿਲਦੀ ਗੱਲ ਦੱਸ ਦਿੰਦਾ, ਜੇਕਰ ਤੁਸੀਂ ਟਰਾਈ ਕਰਿਓ ਮੈਟ੍ਰੀਮੋਨੀ ਸਾਈਟਸ,
ਹਾਂਜੀ
ਜਿੱਦਾਂ ਪ੍ਰੋਫੈਸ਼ਨਲ ਦੀ ਗੱਲ ਹੁੰਦੀ ਆ, ਉੱਥੇ ਜਿਹੜਾ ਵੇਰਵਾ ਦਿੱਤਾ ਹੁੰਦਾ ਉੱਥੇ ਐਂ ਲੱਗਦਾ ਹੁੰਦਾ ਜਿਹੜਾ ਰੈਜ਼ਿਊਮੇ ਦਿੱਤਾ ਹੁੰਦਾ ਆਪਾਂ ਜੋਬ ਲਈ,
ਹਾਂਜੀ
ਤੇ ਪੜ੍ਹਾਈ ਬਹੁਤ ਜ਼ਿਆਦਾ ਦੱਸੀ ਹੁੰਦੀ ਸਾਰੀ, ਤੇ ਸਾਰੀ ਫੈਮਿਲੀ ਦੀ ਪੜ੍ਹਾਈ ਦੱਸੀ ਹੁੰਦੀ ਆ ਉਹਦੇ ਵਿੱਚ, ਤੇ ਫਿਰ ਦੱਸਿਆ ਹੁੰਦਾ ਕਿਹੜਾ ਵਰਜ ਆ ਜਿਹੜੀ ਚਾਹੀਦੀ ਆ, ਕਿ ਕੁੜੀ ਚਾਹੀਦੀ ਆ, ਕਿ ਉਹਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਆ। ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਕਿ ਪ੍ਰੋਫੈਸ਼ਨਲ ਹੋ ਗਿਆ ਹੈ ਕੰਮ
ਜੀ, ਬਿਲਕੁਲ। ਤੇ ਵੈਸੇ ਵੀ ਉਹਦੇ ਵਿੱਚ ਕਈ ਕਈ ਤਾਂ ਬੜੇ ਮਜ਼ੇਦਾਰ ਹੁੰਦੇ ਆ ਹਨਾ, ਤੇ ਮਾਹੌਲ ਤਾਂ ਏਦਾਂ ਵੀ ਹੁੰਦਾ ਆ ਵੀ ਤੁਸੀਂ ਸਾਡੀ ਕੁੜੀ ਲੈ ਜਾਓ ਤੇ ਉਹ ਵੀ ਮੁੰਡਾ ਅਸੀਂ ਲੈ ਜਾਂਗੇ, ਏਦਾਂ ਦੀਆਂ ਵੀ ਕਾਫੀ ਫਨੀ ਬਹੁਤ ਜ਼ਿਆਦਾ ਹੁੰਦੀਆਂ ਤੇ ਕਾਫੀ ਇੰਟਰਸਟਿੰਗ ਜਿਹੀਆਂ ਹੁੰਦੀਆਂ, ਤੇ ਇਹ ਵੀ ਜ਼ਰੂਰ ਦੋਸਤੋ ਇੱਕ ਵਾਰੀ ਝਾਤ ਜ਼ਰੂਰ ਮਾਰਿਓ, ਖਾਸ ਤੌਰ ਤੇ ਪੰਜਾਬੀ ਜਿਹੜੇ ਨਿਊਜ਼ ਪੇਪਰ ਆਪਣੇ ਚੱਲਦੇ ਆ, ਬਹੁਤ ਕੁਝ ਤੁਹਾਨੂੰ ਮਿਲ ਜਾਣਾ ਕਹਿਣ ਦੀ ਵੈਸੇ ਜ਼ਰੂਰਤ ਆਪਾਂ ਨੂੰ ਹੈ ਨੀ ਹੁਣ, ਇਸ ਮੁੱਦੇ ਦੇ ਉੱਤੇ ਕਾਫੀ ਵਾਰ ਡਿਸਕਸ਼ਨ ਜਿਹੜੀਆਂ ਹੁੰਦੀਆਂ ਰਹਿੰਦੀਆਂ। ਅੱਗੇ ਜਸਪਾਲ ਸੈਣੀ ਤੋਂ ਆਪਣੇ ਨਾਲ ਜੁੜੇ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਡਰਾਈਵਿੰਗ ਦੇ ਵਿੱਚ ਬਿਜ਼ੀ ਸੀਗੇ ਤੇ ਨਾਲੇ ਨਾਲ ਸੌਣ ਵੀ ਰਹੇ ਆ, ਤੇ ਨਾਲ ਉਹਨਾਂ ਦੇ ਜਸਵੀਰ ਆ, ਹੈਰੀ ਆ, ਹਰਿੰਦਰ ਆ। ਸੈਣੀ ਦੇ ਵਿੱਚ ਕਹਿੰਦੇ ਅੱਜ ਧੁੱਪ ਆ ਤੇ ਦਿਨ ਸਾਫ਼ ਆ। ਜਸਪਾਲ ਸੈਣੀ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਆ ਤੇ ਨਾਲ ਦੀ ਨਾਲ ਡਰਾਈਵਿੰਗ ਚਲਾਉਂਦੇ ਚਲਾਉਂਦੇ ਏਦਾਂ ਦੇ ਪ੍ਰੋਗਰਾਮ ਸੌਣੇ, ਦੇਖੋ ਇੰਟਰਟੇਨਮੈਂਟ ਵੀ ਆ ਨਾਲ ਨਾਲ ਆਪਾਂ ਜਾਣਕਾਰੀਆਂ ਵੀ ਖਾਸ ਤੌਰ ਤੇ ਕਰਤਾਰ ਸਿੰਘ ਸਰਾਭਾ ਦੇ ਬਾਰੇ ਆਪਾਂ ਲਈਆਂ। ਬਹੁਤ ਬਹੁਤ ਤੁਹਾਡਾ ਧੰਨਵਾਦ। ਰੁਪਿੰਦਰਜੀਤ ਸਿੰਘ ਜੀ ਜੁੜੇ ਆ, ਪ੍ਰੋਗਰਾਮ ਕਹਿੰਦੇ ਵੀ ਵਧੀਆ ਚੱਲ ਰਿਹਾ ਆ ਤੇ ਇਟਲੀ ਦੇ ਵਿੱਚ ਵੀ ਕਹਿੰਦੇ ਅੱਜ ਬਾਰਿਸ਼ ਹੋ ਰਹੀ ਆ, ਤੇ ਮਲਕੀਤ ਸਿੰਘ ਦਾ ਸੌਂਗ ਸੁਣਿਆ ਬਹੁਤ ਸੋਹਣਾ ਸੀ ਮੈਂ, ਤੇ ਕਹਿੰਦੇ ਵੀ ਮੈਂ ਤਾਂ ਜਾਣੀ ਸੁਣ ਕੇ ਪਿੰਡ ਹੀ ਪਹੁੰਚ ਗਿਆ ਸੀਗਾ। ਉਹਨਾਂ ਨੇ ਰੇਬੀ ਮਖਸੂਸ ਪੂਰੀ ਉਹਨਾਂ ਦਾ ਸੌਂਗ ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆ, ਉਹ ਉਸ ਗਾਣੇ ਦੀ ਫਰਮਾਇਸ਼ ਕੀਤੀ ਆ। ਬਹੁਤ ਬਹੁਤ ਧੰਨਵਾਦ ਜੀ। ਤੇ ਅੱਜ ਕਾਫੀ ਦੇਖੋ ਬ੍ਰਿਸਬੇਨ ਵਿੱਚ ਜਦੋਂ ਮੀਂਹ ਪੈਂਦਾ ਹੁੰਦਾ ਗੁਰਸੇਵ ਸਿੰਘ ਜੀ, ਦੁਨੀਆਂ ਵਿੱਚ ਬਹੁਤ ਹਿੱਸਿਆਂ ਵਿੱਚ ਹੀ ਮੀਂਹ ਪੈਂਦਾ ਹੁੰਦਾ, ਪਰ ਜਿੱਦਣ ਬ੍ਰਿਸਬੇਨ ਚ ਮੀਂਹ ਪੈਂਦਾ ਹੁੰਦਾ ਸਿਡਨੀ ਚ ਨਹੀਂ ਪੈਂਦਾ ਹੁੰਦਾ, ਜਿੱਦਾਂ ਰਾਮਾ ਨੂੰ
ਉਹ ਸਟੇਟ ਆਫ ਓਰਿਜਨ ਕਰਕੇ ਲੱਗਦੀ
ਸਾਡੀ ਲੱਗਦੀ ਬਹੁਤ ਨਿਊ ਸਾਊਥ
ਵਿਤਕਰਾ ਕਰ ਲਈਦਾ।
ਹਾਂਜੀ ਹਾਂਜੀ ਹਾਂਜੀ, ਪਰ ਚਲੋ ਠੀਕ ਆ, ਪਰ ਠੀਕ ਠੀਕ ਹੀ ਲੱਗਦੀ ਆ, ਇੰਨੀ ਨਹੀਂ ਲੱਗਦੀ ਜਿੰਨੀ ਪੰਜਾਬ ਹਰਿਆਣੇ ਦੀ ਲੱਗਦੀ ਆ।
ਸਹੀ ਗੱਲ ਹੈ ਜੀ, ਪਾਣੀ ਦਾ ਚੱਕਰ ਪਾ ਜਾਂਦਾ ਨਾ। ਮੌਸਮ ਨੇ ਸਾਰਿਆਂ ਨੂੰ ਜਜ਼ਬਾਤੀ ਕੀਤਾ ਹੋਇਆ, ਸਾਰੇ ਹੀ ਪੰਜਾਬ ਪਹੁੰਚ ਰਹੇ ਆ ਤੇ ਗਾਣਿਆਂ ਦੀ ਫਰਮਾਇਸ਼ਾਂ ਬਹੁਤ ਜਿਹੜੀ ਕਿ ਦਿਲੋਂ ਕਰ ਰਹੇ ਆ। ਸਿੰਘਾਪੁਰ ਵਾਲੇ ਰਾਜੀ ਭੰਗੂ ਜੀ ਹੁਣੀ ਵੀ ਗਾਣੇ ਦੀ ਫਰਮਾਇਸ਼ ਵਧੀਆ ਕੀਤੀ ਤੇ ਹੁਣ ਇਹਨਾਂ ਦੇ।
ਹਾਂਜੀ ਹਾਂਜੀ, ਪਰ ਕਈ ਵਾਰੀ ਫਿਰ ਅਲਾਂਭਾ ਮੈਨੂੰ ਆ ਜਾਂਦਾ ਆ ਵੀ ਤੁਸੀਂ ਇਮੋਸ਼ਨਲ ਕਰਦੇ ਰਹਿੰਦੇ ਹਨਾ ਜ਼ਿਆਦਾ। ਗੱਲ ਸਹੀ ਰਹਿੰਦੀ ਆ। ਤੇ ਦੋਸਤੋ ਹੁਣ ਫਰਮਾਇਸ਼ਾਂ ਵੀ ਕਾਫੀ ਆ ਗਈਆਂ, ਆਪਾਂ ਇੱਕ ਗਾਣਾ ਸੁਣਦੇ ਆ ਤੇ ਫੇਰ ਜੋੜਦੇ ਆ ਪ੍ਰੋਗਰਾਮ ਦੇ ਵਿੱਚ।
ਕੱਲ ਬਿੱਲੋ ਬੇਬੇ ਨੇ ਮਨਾ ਲਿਆ, ਭੈਣ ਨੇ ਤਾਂ ਸਿਲਕ ਦਾ ਸੂਟ ਵੀ ਸਵਾ ਲਿਆ। ਬਾਪੂ ਨੂੰ ਤਾਂ ਕੱਲ ਬਿੱਲੋ ਬੇਬੇ ਨੇ ਮਨਾ ਲਿਆ, ਭੈਣ ਨੇ ਤਾਂ ਸਿਲਕ ਦਾ ਸੂਟ ਵੀ ਸਵਾ ਲਿਆ। ਤੂੰ ਵੀ ਚੁੰਨੀਆਂ ਨੂੰ ਗੋਟ ਜੇ ਲਵਾ ਲਾ ਨੀ ਯਾਰ, ਆਉਂ ਸੂਹਾ ਕੁੜਤਾ ਜਾ ਪਾ ਕੇ ਸੋਹਣੀ ਏ। ਮੈਂ ਵੀ ਸ਼ਗਨਾਂ ਦੀ ਖੱਟ ਦੀ ਤਿਆਰੀ ਆ, ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀ ਏ। ਸ਼ਗਨਾਂ ਦੀ ਖੱਚ ਦੀ ਤਿਆਰੀ ਆ, ਤੂੰ ਰੱਖੀ ਤਾਲੀਆਂ ਸਜਾ ਕੇ ਸੋਹਣੀਏ। ਘੋੜੀਆਂ ਤੇ ਪਿੰਡ ਤੇਰੇ ਆਊਗੀ ਬਰਾਤ ਨੀ, ਘਰ ਦੀ ਕੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ। ਘੋੜੀਆਂ ਤੇ ਪਿੰਡ ਤੇਰੇ ਆਊਗੀ ਬਰਾਤ ਨੀ, ਗੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ। ਆਪਾਂ ਰਲ ਮਿਲ ਭੰਗੜੇ ਜੇ ਪਾਵਾਂਗੇ, ਖਾੜਾ ਲਾਊਗਾ ਸਦੀਕ ਕਲਾ ਕੇ ਸੋਹਣੀਏ। ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ, ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ। ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ, ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ। ਵੱਡਾ ਵੀਰਾ ਤਿੰਨ ਪੰਜ ਕਰੂਗਾ, ਉਹਨੂੰ ਚੱਕ ਲਾਂਗੇ ਨਸ਼ਾ ਪੱਤਾ ਖਾ ਕੇ ਸੋਹਣੀਏ। ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ, ਤੂੰ ਰੱਖੀ ਤਲੀਆਂ।
ਸਜਣਾ ਸਜਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚਦੀ ਤਿਆਰੀਆ ਤੂੰ ਰੱਖੀ ਤਾੜੀਆਂ ਸਜਾ ਕੇ ਸੋਣੀਏ ਮੁੰਡੇ ਨੂੰ ਤਾਂ ਚੜਿਆ ਦਿਵਾਲੀ ਜਿੰਨਾ ਚਾਹ ਨੀਲੀ ਪਿੰਡ ਦੇ ਸਪੀਕਰ ਚ ਬੇਨਤੀ ਕਰਾਨੀ ਕੋਟੀ ਜਸ਼ਨ ਮਨਾਉਣੇ ਆ ਤੈਨ ਕੱਟੇ ਬੜੇ ਦਿਲ ਤੜਫਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਣੀਏ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਆਪਣੀ ਇੱਕ ਗੱਲ ਰਹਿ ਗਈ ਸੀ ਗੁਰਸੇਵ ਸਿੰਘ ਜੀ ਕਿ ਆਪਣੇ ਹਰਜਸ ਕੌਰ ਜੀ ਉਹਨਾਂ ਨੇ ਪਿਟਸਬਰਗ USA ਤੋਂ ਆਪਾਂ ਨੂੰ ਮੈਸੇਜ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਫਿਲਮ ਦੇਖੀ ਆ CM ਸਾਡੇ CM ਸਾਹਿਬ ਤੇ ਕਹਿੰਦੇ ਵੀ ਉਹਨਾਂ ਨੂੰ ਤਾਂ ਵਧੀਆ ਲੱਗੀ ਤੁਹਾਨੂੰ ਕਿੱਦਾਂ ਲੱਗੀ ਆ ਦੱਸ ਦੋ ਥੋੜਾ ਜਿਹਾ
ਹਾਂਜੀ ਵੈਸੇ ਮੈਨੂੰ ਤਾਂ ਠੀਕ ਲੱਗੀ ਦਲੀਪ ਸਿੰਘ ਜੀ ਠੀਕ ਸੀ ਮਾੜੀ ਨੀ ਕਹਿ ਸਕਦੇ ਮੂਵੀ ਨੂੰ ਮੂਵੀ ਵਧੀਆ ਸੀ ਤੇ ਤੁਸੀਂ ਰਿਵਿਊ ਤੁਸੀਂ ਕਰ ਦੋ
ਬੰਦੇ ਦੀ ਇੱਕ ਪਰਸਨਲ ਸੋਚ ਦੇ ਉੱਤੇ ਨਿਰਭਰ ਆ ਮੈਥ ਦੇ ਵਿੱਚ ਪਤਾ ਹੁੰਦਾ 2 + 2 ਜਿਹੜੀਆਂ 4 ਨਿਕਲਣੇ ਹਨ ਉਹ ਚਾਹੇ ਤੁਸੀਂ ਇੰਗਲੈਂਡ ਦੇ ਵਿੱਚ ਕਰਾ ਲਓ ਜਮਾ ਚਾਹੇ ਚਾਈਨਾ ਦੇ ਵਿੱਚ ਕਰਾ ਲਓ ਜਪਾਨ ਚ ਕਰਾ ਲਓ ਆਪਾਂ ਮੰਨ ਲਓ ਦੋਨੋਂ ਫਿਲਮ ਦੇਖ ਰਹੇ ਆ ਨਾ ਮੰਨ ਲਓ ਕਿ ਆਪਾਂ ਸ਼ੋਲੇ ਫਿਲਮ ਦੇਖਣ ਲੱਗੇ ਆ ਹੋ ਸਕਦਾ ਤੁਹਾਨੂੰ ਗੱਬਰ ਬਹੁਤ ਪਸੰਦ ਆਵੇ ਮੈਨੂੰ ਧਰਮਿੰਦਰ ਦਾ ਰੋਲ ਜਿਆਦਾ ਪਸੰਦ ਆਇਆ ਹੋਵੇ ਕਿਸੇ ਹੋਰ ਨੂੰ ਹੇਮਾ ਮਾਲਿਨੀ ਦਾ ਰੋਲ ਪਸੰਦ ਆਇਆ ਹੋਵੇ ਇਹ ਹਰ ਇੱਕ ਦੀ ਆਪਣੀ ਸਬਜੈਕਟਿਵਿਟੀ ਆ ਹਨਾ ਮੈਂ ਤੁਹਾਨੂੰ ਇਹਦੇ ਨਾਲ ਰਿਲੇਟਡ ਇੱਕ ਗੱਲ ਮੈਂ ਚਲੋ ਤੁਸੀਂ ਵੀ ਟੋਬੇ ਵਾਲੀ ਗੱਲ ਸੁਣਾਈ ਸੀ ਮੈਂ ਵੀ ਤੁਹਾਨੂੰ ਸੁਣਾ ਕਿ ਮੈਨੂੰ ਲੱਗਦਾ 1997 or 1998 ਦੀ ਗੱਲ ਹੈਗੀ ਇਹ ਉਦੋਂ ਉਸ ਟਾਈਮ ਦੇ ਵਿੱਚ ਅਸੀਂ ਇੱਥੇ ਰਾਮਗੜੀਆ ਕਾਲਜ ਪੜ੍ਹਦੇ ਹੁੰਦੇ ਸੀ ਫਗਵਾੜੇ ਦੇ ਵਿੱਚ ਉਸ ਵੇਲੇ ਫਿਲਮ ਬੜੀ ਮਸ਼ਹੂਰ ਹੋਈ ਸੀ ਤੁਸੀਂ ਦੇਖੀ ਹੋਣੀ ਆ ਬਾਰਡਰ ਜਿਹੜੀ ਆ ਸਨੀ ਦਿਓਲ ਦੀ ਆਈ ਸੀ ਹਨਾ ਤੇ ਕਾਫੀ ਮਸ਼ਹੂਰ ਹੋਈ ਸੀ ਉਸ ਵੇਲੇ ਫਿਲਮ ਜਾਣੀ ਬੜਾ ਸੀਗਾ ਕਿ ਯਾਰ ਫਿਲਮ ਦੇਖਣੀ ਹਨਾ ਅਸੀਂ ਵੀ ਪੀਰੀਅਡ ਸਾਡਾ ਸੀਗਾ ਬੋਟਨੀ ਦਾ ਤੇ ਅਸੀਂ ਕਿਹਾ ਵੀ ਚਲੋ ਪਲਾਨ ਕੀਤਾ ਸੀ 14-15 ਜਣਿਆਂ ਨੇ ਵੀ ਆਪਾਂ ਬੰਕ ਕਰੀਏ ਪੀਰੀਅਡ ਜਿੱਦਾਂ ਉਸ ਵੇਲੇ ਹੁੰਦਾ ਹਨਾ ਤੇ ਆਪਾਂ ਫਿਲਮ ਦੇਖ ਕੇ ਆਈਏ ਫਿਲਮ ਦੇਖਣ ਆ ਗਏ ਉਸ ਵੇਲੇ ਫੋਨ ਤਾਂ ਹੁੰਦੇ ਨੀ ਸੀ ਤੇ ਅਸੀਂ ਜਦੋਂ ਆ ਗਏ ਜਦੋਂ ਅਸੀਂ ਸਿਨੇਮੇ ਦੇ ਵਿੱਚ ਪਹੁੰਚ ਗਏ ਗੁਰਸੇਵ ਸਿੰਘ ਜੀ ਉਸ ਵੇਲੇ ਸਾਡਾ ਇੱਕ ਜਾਣੀ ਜਿਹੜਾ ਸਾਥੀ ਜਿਹੜਾ ਕਿ ਪਿੱਛੇ ਰਹਿ ਗਿਆ ਸੀਗਾ ਉਹ ਜਾਣੀ ਸਾਡੇ ਵਿੱਚ ਇਨਵੋਲਵ ਵੀ ਹੈ ਨੀ ਸੀ ਉਹ ਸਾਨੂੰ ਆ ਕੇ ਸਿਰਫ ਇਹ ਦੱਸਣ ਆਇਆ ਕਹਿੰਦਾ ਵੀ ਆਪਣੇ ਜਿਹੜੇ ਪ੍ਰੋਫੈਸਰ ਸਾਹਿਬ ਆ ਉਹਨਾਂ ਨੂੰ ਪਤਾ ਕਿਸੇ ਨੇ ਦੱਸ ਦਿੱਤਾ ਵੀ ਉਹ ਬੰਦੇ ਜਿਹੜੇ ਆ ਫਿਲਮ ਦੇਖਣ ਗਏ ਆ ਆਪਣਾ ਗਰੁੱਪ ਬਣਾ ਕੇ ਵੀ ਉਹਨੇ ਕਹਿਤਾ ਵੀ ਤੁਹਾਡੇ ਜਿਹੜੇ ਨਾਮ ਆ ਉਹ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਦੇ ਦਿੱਤੇ ਆ
ਠੀਕ ਹੈ ਜੀ
ਹੁਣ ਜਾਣੀ ਉਧਰੋਂ ਅਸੀਂ ਟਿਕਟਾਂ ਲਈਆਂ ਆ ਹੁਣ ਅਸੀਂ ਵਾਪਸ ਵੀ ਨੀ ਮੁੜ ਸਕਦੇ ਅਸੀਂ ਟਿਕਟਾਂ ਲਈਆਂ ਆ ਚਲੋ ਤੇ ਬਾਲਕੋਨੀ ਵੀ ਆ ਤੇ ਅਸੀਂ ਜਦੋਂ ਅੰਦਰ ਬੜੇ ਆ ਹੁਣ ਸਾਰਾ ਧਿਆਨ ਤਾਂ ਸਾਡਾ ਚਲੇ ਗਿਆ ਪ੍ਰਿੰਸੀਪਲ ਵੱਲ ਵੀ ਕੱਲ ਨੂੰ ਪ੍ਰਿੰਸੀਪਲ ਨੇ ਯਾਰ ਕੀ ਪਤਾ ਨੀ ਨਾਮ ਕੱਟ ਦੇਣਾ ਯਾਰ ਘਰੋਂ ਏਦਾਂ ਪੈਣਾ ਗਾਲਾਂ ਪੈਣੀਆਂ ਜਾਂ ਕਿੱਦਾਂ ਆ ਜਾਣੀ ਬਾਰਡਰ ਫਿਲਮ ਸਭ ਤੋਂ ਨਿਕੰਮੀ ਫਿਲਮ ਲੱਗੀ ਸੀ ਮੈਨੂੰ ਉਸ ਟਾਈਮ ਦੇ ਉੱਤੇ ਮੇਰਾ ਦਿਲ ਕਰਦਾ ਸੀ ਵੀ ਮੈਂ ਅੱਧੇ ਘੰਟੇ ਬਾਅਦ ਬਾਹਰ ਨਿਕਲ ਕੇ ਜਾਵਾਂ ਹਨਾ ਪਰ ਉਹ ਜਿੱਦਾਂ ਹੁਣ ਕਹਿ ਲਓ ਕਿ ਨਾਲ ਦੇ ਬੈਠੇ ਆ ਚਲੋ ਬੈਠੇ ਰਹੇ ਤੇ ਵੀ ਦਿਲ ਕਰੇ ਯਾਰ ਫਿਲਮ ਦੇਖੀਏ ਨਾ ਜਾਂ ਬਹੁਤ ਜਾਣੀ ਮੈਨੂੰ ਨਿਕੰਮੀ ਅਸਲ ਵਿੱਚ ਨਿਕੰਮੀ ਫਿਲਮ ਨੀ ਸੀ ਉਸ ਵੇਲੇ ਉਹ ਹਾਲਾਤ ਹੀ ਇਦਾਂ ਦੇ ਬਣ ਗਏ ਕਿ ਮੈਂ ਉਹ ਫਿਲਮ ਇੰਜੋਏ ਨੀ ਕਰ ਪਾਇਆ ਫਿਲਮ ਤਾਂ ਸਹੀ ਸੀ ਹਨਾ ਫਿਲਮ ਸਹੀ ਸੀ ਇਸ ਕਰਕੇ ਕਈ ਵਾਰੀ ਹੋ ਸਕਦਾ ਆਪਾਂ ਘਰ ਵਾਲੀ ਨਾਲ ਲੜ ਕੇ ਗਏ ਆ ਆਪਾਂ ਜਾ ਕੇ ਫਿਲਮ ਦੇਖਣ ਲੱਗ ਗਏ ਪਰ ਉਹ ਫਿਲਮ ਨਹੀਂ ਚੰਗੀ ਲੱਗਣੀ ਭਾਵੇਂ ਵਧੀਆ ਵੀ ਹੋਵੇ
ਇਸ ਕਰਕੇ ਭੈੜਾ ਲੱਗਣਾ
ਤੇ ਆਪਾਂ ਹਰਜਸ ਕੌਰ ਜੀ ਉਹਨਾਂ ਨੂੰ ਵੀ ਇਹੀ ਕਹਾਂਗੇ ਵੀ ਆਪਾਂ ਸਾਡੇ ਨਾ ਕਹਿਣ ਦੇ ਨਾਲ ਜਾਂ ਕਹਿਣ ਦੇ ਨਾਲ ਫਿਲਮ ਨਾ ਦੇਖੋ ਹੋਰ ਦੋਸਤਾਂ ਨੂੰ ਵੀ ਕਿ ਤੁਸੀਂ ਆਪ ਦੇਖੋ ਹਨਾ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਕੋਈ ਵੀ ਫਿਲਮ ਦੇਖਣੀ ਆ ਕਿਸੇ ਦੇ ਕਹੇ ਤੇ ਦੇਖੀ ਤਾਂ ਫਿਲਮ ਕਿਆ ਦੇਖੀ ਹਨਾ ਵੈਸੇ ਇੱਕ ਫਿਲਮ ਤੁਸੀਂ ਜਰੂਰ ਦੇਖਿਓ ਇੱਕ ਰੁਕਾ ਹੁਆ ਫੈਸਲਾ ਹਨਾ ਸਿਰਫ ਇੱਕ ਕਮਰੇ ਦੇ ਵਿੱਚ ਫਿਲਮ ਬਣੀ ਹੋਈ ਆ ਵੈਸੇ ਤਾਂ ਸਾਡਾ ਦਿਲ ਕਰਨਾ ਵੀ ਅੱਧੇ ਘੰਟੇ ਬਾਅਦ ਹੀ ਬੰਦ ਕਰ ਦਈਏ ਪਰ ਉਹ ਬਹੁਤ ਦਲੇਰ ਬੰਦੇ ਹੋਣਗੇ ਜਿਹੜੇ ਉਹਨੂੰ ਦੇਖਣਗੇ ਜਦੋਂ ਪੂਰੀ ਹੋ ਜਾਣੀ ਆ ਫਿਲਮ ਉਹ ਉਸ ਵੇਲੇ ਜਰੂਰ ਦੇਖਿਓ ਵੀ ਉਹ ਫਿਲਮ ਹੁਣ ਸਾਨੂੰ ਕਿੱਦਾਂ ਦੀ ਲੱਗੀ ਹੈ ਜਾਣੀ ਰਾਸਤੇ ਦੇ ਵਿੱਚ ਨਾ ਛੱਡਿਓ ਔਖੇ ਸੌਖੇ ਦੇਖ ਲਿਓ ਪਰ ਐਂਡ ਦੇ ਵਿੱਚ ਡਿਸੀਜਨ ਜਿਹੜਾ ਸਾਡੇ ਹੱਥ ਦੇ ਵਿੱਚ ਇਸ ਕਰਕੇ ਲਿਟਰੇਚਰ ਜਿਹੜਾ ਆ ਇਹ ਹਰ ਆਪਣੀ ਜਾਣੀ ਸਬਜੈਕਟਿਵਿਟੀ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਹਰਜਸ ਕੌਰ ਜੀ ਤੁਸੀਂ ਜੁੜੇ ਹੋ ਅੱਗੇ ਨਾਲ
ਵੈਸੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਦੇ ਕਿਉਂਕਿ ਅਸੀਂ ਪ੍ਰਮੋਸ਼ਨ ਬਹੁਤ ਕੀਤੀ ਸੀ, ਜੇ ਮੂਵੀ ਉਹਨਾਂ ਨੂੰ ਵਧੀਆ ਲੱਗੀ ਮਾੜੀ ਮੂਵੀ ਦੀ ਪ੍ਰਮੋਸ਼ਨ ਵੀ ਨੀ ਕਰਦੇ ਆਪਣੇ
ਜੀ ਬਹੁਤ ਵਧੀਆ ਜੀ, ਤੇ ਖੈਰ ਵਧੀਆ ਹੋਣੀ ਆ ਪੈਸੇ ਹਨਾ। ਤੇ ਨਵੀ ਕੰਬੋਜ ਸਾਹਿਬ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਕਹਿੰਦੇ ਵੀ ਅੱਜ ਤਾਂ ਦੇਖੋ ਦੇਖ ਲੋ ਨਵੀ ਕੰਬੋਜ ਸਾਹਿਬ ਵੀ ਕਹਿੰਦੇ ਵੀ ਝੜੀ ਲੱਗੀ ਹੋਈ ਆ ਕੈਨੇਡਾ ਦੇ ਵਿੱਚ ਵੀ ਪਿਛਲੇ ਹਫ਼ਤੇ ਤੋਂ। ਬਹੁਤ ਵਧੀਆ ਮੌਸਮ ਆ, ਲਹਿਰਾਂ ਪਹਿਰਾਂ ਜਿਹੜੀਆਂ ਕਹਿੰਦੇ ਲੱਗੀਆਂ ਹੋਈਆਂ ਆ ਹਨਾ, ਦੇਖ ਲੋ ਵਲ ਸਿੰਗਾਪੁਰ ਵੀ ਪੈ ਰਿਹਾ ਮੀਂਹ, ਇਟਲੀ ਦੇ ਵਿੱਚ ਵੀ ਮੀਂਹ ਪੈ ਰਿਹਾ ਆ, ਤੇ ਕੈਨੇਡਾ ਦੇ ਵਿੱਚ ਵੀ ਪੈ ਰਿਹਾ, ਇੱਕ ਸਿਡਨੀ ਦੇ ਵਿੱਚ ਹੀ ਨੀ ਪੈ ਰਿਹਾ। ਤੇ ਨਵੀ ਕੰਬੋਜ ਸਾਹਿਬ ਜਿਹੜੇ ਆ ਉਹ ਵੀ ਸਾਡੇ ਨਾਲ, ਉਹਨਾਂ ਨੇ ਮੈਸੇਜ ਕੀਤਾ, ਉਹ ਕਹਿੰਦੇ ਵੀ ਮੈਂ ਘਰਦਿਆਂ ਨੂੰ ਕਿਹਾ ਸੀ ਵੀ ਮੈਨੂੰ ਐਪਲ ਜਾਂ ਬਲੈਕਬੈਰੀ ਲੈ ਕੇ ਦਿਓ, ਤੇ ਘਰਦੇ ਕਹਿੰਦੇ ਆ ਜਿਹੜੇ ਫਰਿੱਜ ਦੇ ਵਿੱਚ ਅੰਬ ਪਏ ਆ ਇਹ ਕਿਹਨੇ ਚੁੱਕਣੇ ਆ।
ਗੱਲ ਵੀ
ਨਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਹਨਾ। ਵੈਸੇ ਵੀ ਦੇਖ ਲਓ ਫਰੂਟਸ ਦੇ ਨਾਂ ਦੇ ਉੱਤੇ ਇਹ ਨਾਮ ਰੱਖੇ ਗਏ ਹਨਾ, ਐਪਲ ਤੇ ਬਲੈਕਬੇਰੀ,
ਕਿਉਂਕਿ ਹੁਣ ਖਾਣ ਨੂੰ ਤੇ ਜੀ ਨੀ ਕਰਦਾ ਫਰੂਟ ਨੌਜਵਾਨਾਂ ਨੂੰ ਫਿਰਦੇ
ਆ, ਇਹ ਵੀ ਗੱਲ ਤਾਂ ਹੋ ਰਹੀ ਹੈ। ਹਾਂਜੀ ਵੈਸੇ ਵੀ ਐਪਲ ਤਾਂ ਪਹਿਲਾਂ ਹੀ ਕਿਸੇ ਨੇ ਦੰਦੀ ਵੱਢੀ ਆ ਨਾ, ਜੂਠਾ ਤਾਂ ਕੀਤਾ ਆ, ਕੀ ਖਾਣਾ ਕਿਹੜਾ ਕਿਸੇ ਦਾ ਆ ਇਹ। ਤੇ ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ, ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਉਹਨਾਂ ਨੇ ਕਿਹਾ ਵੀ ਗੀਤ ਹੈਗਾ ਆ ਇੱਕ ਬਲਜੀਤ ਮਾਲਵੇ ਦਾ ਬਾਪੂ, ਤੇ ਉਹ ਜ਼ਰੂਰ ਸੁਣਾ ਦਿਓ। ਤੇ ਉਹਨਾਂ ਨੇ ਨਾਲ ਲਿਖਿਆ, ਵੈਸੇ ਬਹੁਤ ਇੰਟੈਲੀਜੈਂਟ ਪਰਸਨ ਹੈਗੇ ਆ ਕੋਹਲੀ ਸਾਹਿਬ ਵੀ, ਉਹ ਕਹਿੰਦੇ ਵੀ ਜੇਕਰ ਤੁਹਾਡਾ ਜਵਾਈ ਚੰਗਾ ਹੈ ਤਾਂ ਤੁਹਾਨੂੰ ਇੱਕ ਪੁੱਤਰ ਮਿਲ ਜਾਂਦਾ ਆ, ਜੇ ਉਹ ਮਾੜਾ ਹੋਵੇ ਤਾਂ ਤੁਹਾਡੀ ਧੀ ਗੁਆਚ ਜਾਂਦੀ ਆ। ਬਹੁਤ ਵਧੀਆ ਜੀ, ਤੇ ਕਹਿ ਰਹੇ ਵੀ ਅਸੀਂ ਤਾਂ ਇਹੀ ਦੁਆ ਕਰਾਂਗੇ ਸਾਰਿਆਂ ਦੀਆਂ ਧੀਆਂ ਜਿਹੜੀਆਂ ਸੁਖੀ ਬਸਣ ਹਨਾ, ਤੇ ਜਵਾਈ ਜਿਹੜੇ ਆ ਵਧੀਆ ਮਿਲਣ, ਉਹੀ ਜੈਤੋ ਵਾਲੀ ਗੱਲ ਹੋਵੇ ਹਨਾ, ਜੈਤੋ ਵਾਲੇ ਜਵਾਈ ਨਾ ਠੱਕਣ। ਖੇ ਇਹ ਤਾਂ ਇਹ ਵੀ ਸਬਜੈਕਟਿਵਿਟੀ ਹੋ ਜਾਂਦੀ ਹੈ ਨਾ, ਮੈਂ ਮੀਆਂ ਮਿੱਠੂ ਬਣਦਾ ਚੰਗਾ ਨੀ ਲੱਗਦਾ, ਇਹਦੇ ਵਿੱਚ ਵੀ ਓਬਜੈਕਟਿਵਿਟੀ, ਮੈਂ ਤਾਂ ਇਹਦੇ ਬਾਰੇ ਕੁਛ ਨੀ ਕਹਿ ਸਕਦਾ। ਤੇ ਇਹ ਵੀ ਗੱਲ ਆ ਵੀ ਕਿਸੇ ਦੇ ਬਾਰੇ ਪੁੱਛਣਾ ਹੋਵੇ ਤਾਂ ਉਹਦੇ ਮੂੰਹ ਤੇ ਨਾ ਪੁੱਛੋ, ਕਈ ਵਾਰੀ ਕਿਸੇ ਦਾ ਮੂੰਹ ਦੇ ਉੱਤੇ ਆਪਾਂ ਨੂੰ ਉਹਦੀ ਹੱਲਾ ਸ਼ੇਰੀ ਜੀ ਕਰਨੀ ਪੈਂਦੀ ਆ, ਜਾਂ ਮੂੰਹ ਲਹਾਜਾ ਜਿਹਾ ਰੱਖਣਾ ਪੈਂਦਾ। ਪੈਠ ਪਿੱਛੇ ਕਿਸੇ ਦੇ ਬਾਰੇ ਪੁੱਛਣਾ, ਪੈਠ ਪਿੱਛੇ ਪੁੱਛੋ, ਕਿਉਂਕਿ ਜ਼ਿਆਦਾਤਰ ਫਿਰ ਨੈਗੇਟਿਵ ਰਿਸਪੋਂਸ ਮੈਂ ਵੀ ਜ਼ਿਆਦਾ ਆਸਾਰ
ਨਹੀਂ, ਮੈਂ ਮੂੰਹ ਤੇ ਕਿਸੇ ਤੋਂ ਨੀ ਪੁੱਛ ਰਿਹਾ, ਮੈਂ ਡਾਇਰੈਕਟ ਤੁਹਾਨੂੰ ਪੁੱਛ ਲਿਆ।
ਮੈਂ ਉਹੀ ਕਹਿ ਰਿਹਾ ਵੀ ਮੈਂ ਤਾਂ ਆਪਣੀ ਸਬਜੈਕਟਿਵਿਟੀ ਰੱਖੂਗਾ ਵੀ ਮੈਂ ਤਾਂ ਬਹੁਤ ਚੰਗਾ ਹਨਾ।
ਠੀਕ ਹੈ ਜੀ,
ਤੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਪੁੱਛ ਲਓ ਵੀ ਮੈਂ ਤਾਂ ਚੰਗਾ ਆ ਹਨਾ, ਤੇ ਦੂਜੇ ਦਾ ਮੈਨੂੰ ਪਤਾ ਨੀ ਇਹਦੇ ਮਾਮਲੇ ਦੇ ਵਿੱਚ, ਤੇ ਹਰ ਇੱਕ ਬੰਦਾ ਵਧੀਆ ਤੇ ਸਾਰੇ ਵਧੀਆ ਜਿਹੜੇ ਆ ਰਹਿਣੇ ਵੀ ਚਾਹੀਦੇ ਆ। ਤੇ ਆਪਾਂ ਗੁਰਸੇਵ ਸਿੰਘ ਜੀ ਥੋੜੀ ਜਿਹੀਆਂ ਖਬਰਾਂ ਦੇ ਵੱਲ ਝਾਤ ਜਿਹੜੀ ਆ ਪਾਉਣੀ ਆ, ਤੇ ਉਸ ਤੋਂ ਪਹਿਲਾਂ ਆਪਾਂ ਗਾਣਾ ਇੱਕ ਸੁਣ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ
ਖਬਰਾਂ
ਵੱਲ ਹੁੰਦੇ ਆ ਹਨਾ। ਤੇ ਗਾਣਾ ਸੁਣੋ ਦੋਸਤੋ, ਤੇ ਆਪਾਂ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ।
ਦੋਸਤੋ ਕਿੰਨੀ ਪਿਆਰੀ ਗੱਲ ਆਈ ਹੈ ਵੀ ਬੱਚਿਆਂ ਨੂੰ ਦੱਸਿਆ ਕਰੋ ਇਹ ਕਹਾਣੀ। ਅਸੀਂ ਜਿਹੜੇ ਪੰਜਾਬ ਤੋਂ ਜੰਮ ਪਲ ਕੇ ਇੱਧਰ ਆਏ ਹਾਂ, ਵੱਡੇ ਹੋ ਕੇ ਆਏ ਹਾਂ, ਸਾਡਾ ਦਿਲ ਤੇ ਪਿੰਡ ਦੇ ਹਲਟ ਦੀ ਟਿਕ 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 ਉਹਦੇ ਨਾਲ ਜੁੜਿਆ ਧੜਕੜਿਆ। ਪਰ ਜਿਹੜੇ ਸਾਡੇ ਇੱਥੋਂ ਦੇ ਬੱਚੇ ਨੇ, ਇੱਥੇ ਜੰਮ ਪਲ ਨੇ, ਉਹ ਪੰਜਾਬੀ ਕਲਚਰ ਤੋਂ ਦੂਰ, ਪੰਜਾਬੀ ਜ਼ੁਬਾਨ ਤੋਂ ਦੂਰ ਹੋਈ ਜਾ ਰਹੇ ਆ। ਕਸੂਰ ਕਿਹਦਾ? ਸਾਡਾ ਕਸੂਰ ਹੈ, ਮਾਂ ਬਾਪ ਦਾ ਕਸੂਰ ਹੈ, ਪਰਿਵਾਰ ਦਾ ਕਸੂਰ ਹੈ। ਅਸੀਂ ਟਾਈਮ ਨਹੀਂ ਦਿੰਦੇ ਉਹਨਾਂ ਨੂੰ, ਜੋ ਗੱਲ ਕੋਈ ਪੁੱਛਣੀ ਵੀ ਚਾਹੁੰਦੇ ਆ ਸਾਡੇ ਕੋਲ ਪਹਿਲੀ ਗੱਲ ਤੇ ਜਵਾਬ ਹੀ ਨਹੀਂ ਹੁੰਦਾ, ਸਵਾਲ ਹੀ ਇਹੋ ਜਿਹਾ ਬੱਚੇ ਕਰਦੇ। ਜੇ ਹੋਵੇ ਵੀ, ਮੈਂ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਦਾ। ਇੱਕ ਮੁੰਡਾ ਘਰ ਆਇਆ, ਡੈਡ ਬੈਠਾ ਬੈਗ ਲਾ ਰਿਹਾ, ਆਉਂਦਾ ਕਹਿੰਦਾ ਡੈਡ ਅਣਖ ਕੀ ਹੁੰਦੀ ਹੈ? ਉਹ ਕਹਿੰਦਾ ਜਾਵੇ ਬੇਅਣਖਿਆ, ਆ ਗਿਆ ਅੱਧੀ ਰਾਤ ਨੂੰ, ਮੈਂ ਟੁੱਟ ਟੁੱਟ ਕੇ ਮਰੀ ਜਾਂਦਾ, ਕਮਾਈ ਜਾਂਦਾ, ਸਾਰਾ ਟੱਬਰ ਵਿਹਲਾ ਬੈਠਾ ਖਾਈ ਜਾਂਦਾ, ਚੱਲਦਾ ਹੁਣ ਜਾ ਆਪਣੇ ਰੂਮ ਚ, ਦੱਸੋ ਜਵਾਬ ਦੇਖੋ। ਉਹ ਫੇਰ ਪੁੱਛਦਾ ਕਹਿੰਦਾ ਡੈਡ ਮੈਂ ਗਾਣਾ ਸੁਣਿਆ ਅੱਜ ਪੰਜਾਬੀ ਜਿਉਂਦੇ ਅਣਖ ਦੇ ਨਾਲ, ਕੀ ਇਹਦਾ ਮਤਲਬ ਹੁੰਦਾ? ਡੈਡ ਨੇ ਜਦ ਤੱਕ ਪੈਗ ਪਾ ਲਿਆ, ਕਹਿੰਦਾ ਇਹਦਾ ਮਤਲਬ ਹੈ ਪੰਜਾਬੀ ਟੌਰ ਨਾਲ ਜੀਂਦੇ ਆ, ਟੌਰ। ਹੁਣ ਮੁੰਡਾ ਸਾਰੀ ਰਾਤ ਸੋਚੀ ਗਿਆ, ਕਹਿੰਦਾ ਇਸ ਕੰਜੂਸ ਪੇ ਦੇ ਘਰ ਰਹਿ ਕੇ ਤੇ ਅਣਖ ਨਾਲ ਨਹੀਂ ਜੀਆ ਜਾ ਸਕਦਾ, ਦਸਾਂ ਪੌਂਡਾਂ ਦੀ ਤਾਂ ਪੈਂਟ ਲੈ ਕੇ ਦਿੰਦਾ ਇਹ, ਕਦੇ ਗੈਸ ਤਾਂ ਗੈਪ ਦੇ ਸਟੋਰ ਚ ਤਾਂ ਬੜਿਆ ਨਹੀਂ, ਬਰਸਾਚੀ ਦੀ ਪੈਂਟ ਮੈਨੂੰ ਕਿੱਥੋਂ ਲੈ ਦੂਗਾ? ਦੂਜੇ ਦਿਨ ਆਪਣੇ ਫਰੈਂਡ ਨੂੰ ਕਹਿੰਦਾ, ਕਹਿੰਦਾ ਜੇ ਆਪਾਂ ਅਣਖ ਨਾਲ ਜਿਉਣਾ ਹੈ ਨਾ, ਤੇ ਜਾਂ ਤਾਂ ਸਾਨੂੰ ਚੋਰੀ ਕਰਨੀ ਪੈਣੀ ਹੈ, ਜਾਂ ਡਾਕਾ ਮਾਰਨਾ ਪੈਣਾ, ਜਾਂ ਡਰੱਗ ਵੇਚਣੀ ਪੈਣੀ ਹੈ, ਕੰਮ ਕੋਈ ਏਦਾਂ ਦਾ ਕਰਨਾ ਹੀ ਪੈਣਾ ਆਪਾਂ। ਉਹ ਕਹਿੰਦਾ ਅਣਖ ਨਾਲ ਜੀਣਾ, ਚੋਰੀ, ਠੱਗੀ, ਅਣਖ ਤਾਂ ਇਹਦਾ ਕੀ ਸੰਬੰਧ ਹੈ? ਉਹ ਕਹਿੰਦਾ ਮੇਰਾ ਡੈਡ ਕਹਿੰਦਾ ਸੀ ਅਣਖ ਟੌਰ ਹੁੰਦੀ ਹੈ, ਜੇ ਟੌਰ ਨਾਲ ਜੀਣਾ ਤਾਂ ਕਰਨਾ ਹੀ ਪੈਣਾ ਕੁਛ। ਉਹਦਾ ਫਰੈਂਡ ਕਹਿੰਦਾ ਸਦਾਈਆ ਡੈਡ ਤੈਨੂੰ ਅੱਧੀ ਗੱਲ ਦੱਸ ਗਿਆ, ਅਣਖ ਸੱਚੀ ਟੌਰ ਹੀ ਹੁੰਦੀ ਹੈ, ਪਰ ਉਹ ਬਾਹਰਲੀ ਟੌਰ ਨਹੀਂ ਹੁੰਦੀ, ਕੱਪੜਿਆਂ ਦੀ ਟੌਰ ਨਹੀਂ ਹੁੰਦੀ। ਅਣਕ ਤੁਹਾਡੀ ਅੰਦਰਲੀ ਟੌਰ ਹੁੰਦੀ ਹੈ, ਤੁਹਾਡੀ ਰੂਹ ਦੀ ਟੌਰ, ਤੁਹਾਡੀ ਸੋਚ ਦੀ ਟੌਰ, ਤੁਹਾਡੇ ਵਿਚਾਰਾਂ ਦੀ ਟੌਰ। ਦੋਸਤੋ ਮੈਂ 50 ਚੀਜ਼ਾਂ ਸਿਰਫ ਥੋੜੀਆਂ ਜਿਹੀਆਂ, ਸਿਰਫ 50 ਆਈਟਮਸ, ਸਿਰਫ 50 ਤਿੰਨਾਂ ਮਿੰਟਾਂ 'ਚ ਸੁਣਾ ਦੇਣੀਆਂ ਮੈਂ, ਅਤੇ ਉਹਨਾਂ ਨੂੰ ਸਮਝਾਉਣ ਨੂੰ ਚਾਹੇ 10 ਮਿੰਟ ਲੱਗਣ ਤੁਹਾਨੂੰ, ਚਾਹੇ ਅੱਧਾ ਘੰਟਾ ਲੱਗੇ, ਚਾਹੇ 15 ਦਿਨ ਲੱਗਣ, ਚਾਹੇ ਸਾਰੀ ਉਮਰ ਲੱਗ ਜਾਵੇ, ਉਹ ਬੰਦੇ ਸਿਰਫ ਉਹ ਮੇਰੀਆਂ ਭੈਣਾਂ ਤਾੜੀ ਮਾਰਿਓ ਜਿਹੜੇ ਵਾਅਦਾ ਕਰਨਗੇ ਕਿ ਅਸੀਂ ਸਮਝਾਵਾਂਗੇ ਬੱਚਿਆਂ ਨੂੰ। ਦੱਸੋ ਕੌਣ ਕੌਣ ਸਮਝਾਊਗਾ? ਉਹ ਬੰਦੇ ਤੁਹਾਡੇ, ਇਹੀ ਆਸ ਸੀ
ਸਾਰੇ ਪੰਜਾਬੀ। ਦੱਸੋ ਪਿਆਰੇ ਪੰਜਾਬੀ, ਦੱਸੋ
ਕੀ ਦੱਸਣਾ ਤੁਸੀਂ?
ਓਏ ਵੈਰ ਕੀਤੇ ਪਿਆਰ ਦੀ ਕਿਤਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ 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 ਕਿਹਨੂੰ ਕਹਿੰਦੇ ਨੇ। ਇਹ ਵੀ ਦੱਸੋ ਖਾਲਸਾ ਸਜਾਇਆ ਕਿਵੇਂ ਗੁਰਾਂ ਨੇ, ਇਹ ਵੀ ਦੱਸੋ ਖਾਲਸਾ ਸਜਾਇਆ ਕਿਵੇਂ ਗੁਰਾਂ ਨੇ, ਉਹ ਕਿੱਤੜਾ ਨੂੰ ਸ਼ੇਰ ਬਣਾਇਆ ਕਿਵੇਂ ਗੁਰਾਂ ਨੇ, ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ।
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ ਤੁਹਾਡੀ ਗੋਦੀ ਦਾ ਨਿੱਘ ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼ ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਸਾਹਮਣੇ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000 ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਿਸ ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ ਨਾਲੇ ਪੁੰਨ ਤੇ ਨਾਲੇ ਫਲੀਆਂ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ ਫੋਨ ਨੰਬਰ 04-2359-2377
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਸ ਨੂੰ ਪੇਰੈਂਟ ਵੀਜ਼ਾ ਪਾਰਟਨਰ ਜਾਂ ਸਪਾਊਸ ਵੀਜ਼ਾ ਐਮਪਲਾਇਰ ਸਪਾਂਸਰਸ਼ਿਪ ENS ਲੇਬਰ ਐਗਰੀਮੈਂਟ RSMS ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04-11-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਸਟ੍ਰੇਲੀਆ ਵਿੱਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
अपने बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਗੁਰਸੇਵ ਸਿੰਘ ਜੀ ਮੇਰੇ ਨਾਲ ਨੇ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ। ਗੁਰਸੇਵ ਸਿੰਘ ਜੀ ਹੈਰੀ ਸਿੰਘ ਹੁਣੀ ਆਪਣੇ ਨਾਲ ਜੁੜੇ ਆ।
ਅੱਛਾ ਜੀ, ਕੀ ਕਹਿ ਰਹੇ ਨੇ?
ਹੈਰੀ ਸਿੰਘ ਹੁਣੀ ਕਹਿੰਦੇ ਵੀ ਆਪਾਂ ਉਹ ਫਿਲਮ ਬਾਰੇ ਗੱਲ ਕਰਦੇ ਸੀ, ਕਹਿੰਦੇ ਸਾਡਾ ਮਤਲਬ ਆ ਕਿ ਮਿੰਟੂ ਬਰਾੜ ਜੀ ਹੁਣੀ ਬਈ ਉਦਣ ਕਹਿ ਕੇ ਗਏ ਸੀ ਉਹਨਾਂ ਤੋਂ ਨੈਗੇਟਿਵ ਤੁਸੀਂ ਦੇਤੀ ਆ ਜਿਹੜੀ ਬਈ ਫਿਲਮ ਜਿਹੜੀ ਏਦਾਂ ਦੇਖਣੀ ਚਾਹੀਦੀ ਆ। ਸਾਡੇ ਸੀਐਮ ਸਾਹਿਬ ਵੈਸੇ ਉਹਨਾਂ ਨੇ ਮਜ਼ਾਕ ਕੀਤਾ ਤੇ ਬਹੁਤ ਬਹੁਤ ਸਾਡਾ ਧੰਨਵਾਦ। ਵੈਸੇ ਐਕਚੁਅਲੀ ਮੈਨੂੰ ਪਤਾ ਨਹੀਂ ਸੀ ਕਿ ਉਹਨਾਂ ਨੇ ਵੀ ਏਦਾਂ ਕੀਤੀ, ਪਰ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਬੰਦੇ ਦੀ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈਗੀ ਆ। ਜਿੱਦਾਂ ਆਪਾਂ ਨੂੰ ਹਰਨੀਤ ਸਿੰਘ ਚੰਨਾ ਸਾਹਿਬ ਉਹਨਾਂ ਦਾ ਵੀ ਮੈਸੇਜ ਆਇਆ, ਉਹ ਕਹਿੰਦੇ ਵੀ ਇੱਕ ਰਾਤ ਦੇ ਵਿੱਚ ਬਹੁਤ ਸਾਰੀਆਂ ਪਿਕਚਰਸ ਬਣਾਈਆਂ ਗਈਆਂ ਇੱਕੋ ਹੀ ਥੀਮ ਦੇ ਉੱਤੇ ਇੱਕੋ ਹੀ ਕਮਰੇ ਦੇ ਵਿੱਚ, ਪਰ ਦੂਜਿਆਂ ਵਾਸਤੇ ਉਹਨਾਂ ਦੇ ਹਰ ਪਿਕਚਰ ਦੇ ਮੀਨਿੰਗ ਜਿਹੜੇ ਆ ਵੱਖਰੇ ਵੱਖਰੇ ਸੀਗੇ। ਇਸ ਕਰਕੇ ਉਹਨਾਂ ਨੇ ਭੇਜਿਆ ਨਾਲ ਨਾਲ, ਕਹਿੰਦੇ ਵੀ ਜਿੱਦਾਂ ਹੁਣ ਮੈਂ ਇੱਕ ਮੈਸੇਜ ਭੇਜਦਾ, ਕਹਿੰਦੇ ਵੀ ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਹੈ, ਕਿਉਂਕਿ ਜਿਨਕੇ ਪਾਸ ਖੁਦ ਇੱਜ਼ਤ ਨਹੀਂ ਉਹ ਕਿਸੀ ਔਰ ਕੋ ਕਿਆ ਇੱਜ਼ਤ ਦੇਣਗੇ। ਵੈਸੇ ਵੀ ਹਿੰਦੀ ਏਡਾ ਬੋਲ ਹੁੰਦੀ ਆ ਨਾ ਜਿੱਦਾਂ ਬੰਦਾ ਝੂਠ ਬੋਲਦਾ।
ਸਹੀ ਗੱਲ, ਆਪਾਂ ਨੂੰ ਤਾਂ ਇਹ ਲੱਗਦੀ ਆ ਸਹੀ ਆ। ਇੱਕ ਨਾ ਅਖਬਾਰ ਪੜਿਆ ਸੀ ਮੈਂ, ਛੋਟਾ ਜਿਹਾ ਕਾਲਮ ਲਿਖਿਆ ਹੋਇਆ ਸੀ, ਕਹਿੰਦੇ ਇੱਕ 50 ਬੰਦੇ ਦਾ ਬੁੱਤ ਬਣਾ ਦਿੱਤਾ ਗਿਆ ਨਾ, ਲੋਕਾਂ ਦਾ ਵਿਊ ਜਾਣੇ, ਲੋਕਾਂ ਦਾ ਨਜ਼ਰੀਆ ਕੀ ਹੈ ਇਸ ਬਾਰੇ। ਉੱਥੋਂ ਚੋਰ ਲੰਘਿਆ, ਉਹ ਦੇਖ ਕੇ ਕਹਿੰਦਾ ਲੱਗਦਾ ਅੱਜ ਕਿਸੇ ਦਾ ਹੱਥ ਨੀ ਵੱਜਿਆ, ਲੱਗਦਾ ਦਿਨ ਮਾੜਾ ਲੰਘਿਆ।
ਠੀਕ
ਹੈ ਜੀ। ਇੱਕ ਹੁਣ ਕੰਮ ਤੋਂ ਜਾ ਰਿਹਾ ਸੀਗਾ ਅਰਦਾਸ, ਲੱਗਦਾ ਕਹਿੰਦਾ ਬੌਸ ਨੇ ਚੰਗੀ ਸਿਚਾਈ ਕੀਤੀ ਅੱਜ ਕੰਮ ਤੇ, ਕਹਿੰਦਾ ਅਰਦਾਸ ਕਰ। ਬੱਚਾ ਆਇਆ ਕਹਿੰਦਾ ਸਕੂਲੇ ਫੋਟ ਬਹੁਤ ਪਹਿਲਾਂ ਵੀ ਕੰਮ ਨੀ ਕੀਤਾ, ਡਰ ਲੱਗ ਰਿਹਾ। ਤੋ ਜੋ ਜਿੱਦਾਂ ਤੁਸੀਂ ਕਹਿੰਦੇ ਜੋ ਬੰਦੇ ਦੇ ਆਪਣਾ ਹੁੰਦਾ ਨਾ ਧਿਆਨ ਹੁੰਦਾ, ਬੰਦਾ ਉਹ ਉੱਧਰ ਹੋ ਜਾਂਦਾ ਨਾ ਦੇਖ ਕੇ
ਆਪਣੇ। ਜੀ, ਤੇ ਇਹਦੇ ਵਿੱਚ ਕੋਈ ਦੂਜਾ ਨੀ ਹੁੰਦਾ। ਵੈਸੇ ਹੋ ਸਕਦਾ ਵੀ ਰਿਵਿਊ ਦੇਣ, ਮੈਂ ਆਪਣੇ ਆਪਣੀ ਗੱਲ ਕਰ ਰਿਹਾ ਆ ਕਿ ਮੈਂ ਨੀ ਦੇ ਸਕਦਾ, ਮੇਰੇ ਵਿੱਚ ਤਾਂ ਸਬਜੈਕਟਿਵਿਟੀ ਆ। ਮੈਂ ਤਾਂ ਜਿੱਦਾਂ ਦਾ ਹੁੰਦਾ ਮੈਂ ਉਦਾਂ ਦਾ ਵਿਊ ਦੇ ਦਿੰਦਾ। ਮੈਂ ਕੋਈ ਪ੍ਰੋਫੈਸ਼ਨਲ ਨੀ ਕਿਸੇ ਵੀ ਚੀਜ਼ ਦੇ ਵਿੱਚ, ਮੈਂ ਪਰਫੈਕਟ ਨੀ ਹੈਗਾ, ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਮੇਰੇ ਵਿੱਚ ਇਹ ਆ ਕਿ ਮੈਂ ਕਿਸੇ ਵੀ, ਮੈਨੂੰ ਕੋਈ ਬੰਦਾ ਕਵੇ ਵੀ ਤੂੰ ਫਿਲਮ, ਜਿੱਦਾਂ ਉਹਨਾਂ ਨੇ ਹਰਜਸ ਜੀ ਉਹਨਾਂ ਨੇ ਪੁੱਛਿਆ ਵੀ ਫਿਲਮ ਦੇ ਬਾਰੇ, ਮੈਂ ਤਾਂ ਇਹ ਕਹਿ ਨੀ ਸਕਦਾ ਵੀ ਫਿਲਮ ਚੰਗੀ ਆ ਜਾਂ ਮਾੜੀ ਆ। ਮੇਰੇ ਲਈ ਆ ਉਹ, ਮੈਨੂੰ ਕੀ ਲੱਗੀ ਆ ਮੇਰੇ ਪਰਸਨਲੀ ਆ ਉਹ, ਹਨਾ। ਤੇ ਜੇ ਮੈਨੂੰ ਲੱਗਾ ਵੀ ਉਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲ ਸਕਦਾ, ਫੇਰ ਮੈਂ ਦੂਸਰਿਆਂ ਨੂੰ ਜਰੂਰ ਸੁਜੈਸਟ ਕਰਦਾ ਹੁੰਦਾ। ਖਾਸ ਤੌਰ ਤੇ ਕਈ ਬੰਦੇ ਹੁਣ ਅੱਜ ਕੱਲ ਫਿਲਮਾਂ ਵੀ ਬਹੁਤ ਬਣਾ ਰਹੇ ਆ, ਚਾਹੇ ਮੋਬਾਈਲ ਫੋਨਾਂ ਦੇ ਨਾਲ ਹੀ ਬਣਾ ਰਹੇ ਆ, ਹਨਾ। ਉਹਨਾਂ ਨੂੰ ਵੀ ਆਪਾਂ ਸੁਜੈਸਟ ਕਰੀਦਾ ਵੀ ਤੁਸੀਂ ਜਿਹੜੇ ਆ ਫਿਲਮ ਇੱਥੇ ਬਣਾ ਸਕਦੇ ਆ, ਹਨਾ। ਤੇ ਫਿਲਮ ਹਰ ਇੱਕ ਬੰਦਾ ਹੁਣ ਇੱਥੇ ਡਾਇਰੈਕਟਰ ਆ, ਹਨਾ, ਜਿੱਦਾਂ ਦਾ ਹਾਈ ਫੋਨ ਆਯੂਗਾ, ਤੇ ਹਰ ਬੰਦਾ ਹੋਰ ਕੁਛ ਕਰੇ ਨਾ ਕਰੇ, ਹਨਾ। ਹੁਣ ਜਿੱਦਾਂ ਪਹਿਲਾਂ ਤੁਸੀਂ ਟੋਬੇ ਦੇ ਵਿੱਚ ਵੀ ਤੈਰਨ ਦੀ ਗੱਲ ਪਿਛਲੇ ਕੀਤੇ ਪਿਛਲੇ ਸੈਗਮੈਂਟ ਪ੍ਰੋਗਰਾਮ ਦੇ ਵਿੱਚ ਕਿ ਟੋਬੇ ਦੇ ਵਿੱਚ ਉਹ ਤੈਰ ਰਿਹਾ ਸੀ, ਸਾਡੇ ਜਿਹੜਾ ਵਿਸ਼ਵ ਰਿਕਾਰਡ ਹੀ ਬਣਾ ਲੈਣਾ ਸੀ ਉਹਨੇ, ਹਨਾ। ਤੇ 5 ਗੇੜਿਆਂ ਦੇ ਵਿੱਚ ਤੇ 5ਵੇਂ ਗੇੜੇ ਦੇ ਵਿੱਚ, ਚਲੋ ਵੈਸੇ ਤਾਂ ਸੈਡ ਨਿਊਜ਼ ਆ, ਪਰ ਬਹੁਤ ਸਾਰੇ ਲੋਕ ਇੱਦਾਂ ਹੋਣੇ ਆ ਵੀ ਡੁੱਬਦੇ ਦੇ ਜੇ ਉਸ ਵੇਲੇ ਆਈਫੋਨ ਹੁੰਦੇ ਤਾਂ ਡੁੱਬਦੇ ਦਾ ਉਹਦਾ ਬਣਾ ਲੈਣਾ ਸੀ, ਕੱਢਣ ਵੀ ਕੋਸ਼ਿਸ਼ ਨਹੀਂ ਕਰਨੀ, ਕਹਿਣਾ ਵੀ ਬਸ ਗਿਆ, ਹਨਾ। ਤੇ ਦੂਜੇ ਦਿਨ ਯੂਟਿਊਬ ਦੇ ਉੱਤੇ ਪਈ ਹੋਣੀ ਸੀ, ਹਨਾ। ਏਦਾਂ ਦੇ ਅਸੀਂ ਹੋ ਗਏ ਆ। ਤੇ ਖੈਰ, ਮੱਖਣ ਸੋਹੀ ਸਾਹਿਬ ਆਪਣੇ ਨਾਲ ਜੁੜੇ ਆ ਤੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਮੱਖਣ ਸੋਹੀ ਸਾਹਿਬ। ਗੋਲਡ ਕੋਸਟ ਤੋਂ ਸਾਡੇ ਨਾਲ ਜੁੜਦੇ ਹੁੰਦੇ ਆ, ਬਹੁਤ ਵਧੀਆ ਇਨਸਾਨ ਨੇ ਵੀ। ਮਨ ਜੀ ਜੁੜੇ ਆ ਸਾਡੇ ਨਾਲ USA ਤੋਂ, ਅਮਰੀਕਾ ਤੋਂ, ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਆ। ਮਨ ਜੀ ਬਹੁਤ ਬਹੁਤ ਸਾਡਾ ਧੰਨਵਾਦ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸੁਖਦੀਪ ਸਿੰਘ ਜੀ ਜੁੜੇ ਆ, ਉਹਨਾਂ ਨੇ ਗੁੱਡ ਮਾਰਨਿੰਗ ਭੇਜੀ ਆ, ਤੇ ਸੁਖਦੀਪ ਜੀ ਸਾਡਾ ਵੀ ਗੁੱਡ ਮਾਰਨਿੰਗ ਆ ਤੁਹਾਨੂੰ ਵੀ, ਤੁਹਾਨੂੰ ਵੀ ਸ਼ੁਭ ਸਵੇਰ। ਤੇ ਅਗਲੀਆਂ ਖਬਰਾਂ ਆਪਾਂ ਲੈ ਲਈਏ ਹੁਣ, ਗੁਰਸੇਵ ਸਿੰਘ ਜੀ ਟਾਈਮ ਬਹੁਤ ਹੋ ਗਿਆ।
ਹਾਂਜੀ, ਜੇਕਰ ਹੁਣ ਦਲੀਪ ਸਿੰਘ ਦੀ ਖਬਰਾਂ ਤੇ ਝਾਤ ਮਾਰੀਏ ਤਾਂ ਜਗਬਾਣੀ ਦੀ ਪਹਿਲੀ ਖਬਰ ਆ, ਕਹਿੰਦੇ ਵੀ ਧੀ ਦੀ ਪੜ੍ਹਾਈ ਦਾ ਖਰਚਾ ਉਠਾਉਣ ਲਈ ਮਾਂ ਬਣੀ ਸਮਗਲਰ। ਪਹਿਲਾਂ ਪੂਰੀ ਖਬਰ ਦੱਸ ਦਿੰਦਾ ਤੇ ਫਿਰ ਰਿਵਿਊ ਦੇਵਾ ਆਪਣਾ।
ਅੱਛਾ ਜੀ, ਸਬਜੈਕਟਿਵਿਟੀ
ਸਬਜੈਕਟਿਵਿਟੀ ਤਾਂ ਕਹਿੰਦੇ ਖਬਰ ਲੁਧਿਆਣੇ ਦੀ ਹੈ ਕਿ ਸਕੂਲ ਚ ਪੜ੍ਹ ਰਹੀ ਧੀ ਦੀ ਪੜ੍ਹਾਈ ਦਾ ਖਰਚਾ ਉਠਾਉਣ ਲਈ ਇੱਕ ਮਾਂ ਨਸ਼ਾ ਸਮਗਲਰ ਬਣ ਗਈ, ਜਿਸ ਨੂੰ ਐਂਟੀ ਨਾਰਕੋਟਿਕਸ ਸੈੱਲ 2 ਦੀ ਪੁਲਿਸ ਨੇ ਕਰੀਬ 75 ਲੱਖ ਕੀਮਤ ਦੀ 150 ਗ੍ਰਾਮ ਹੀਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਵਿਚ NDPS ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੈੱਲ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਫੜੀ ਗਈ ਮਹਿਲਾ ਸਮਗਲਰ ਦੀ ਪਛਾਣ ਰੋਬਿੰਦਾ ਕੌਰ ਨਿਵਾਸੀ ਗੋਬਿੰਦ ਨਗਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਸੋਮਵਾਰ ਨੂੰ ਸੂਚਨਾ ਦੇ ਆਧਾਰ ਤੇ ਉਸ ਨੂੰ ਡਾਬਾ ਰੋਡ ਤੋਂ ਕਾਬੂ ਕੀਤਾ ਜਦੋਂ ਉਹ ਆਪਣੇ ਗਾਹਕ ਨੂੰ ਸਕੂਟਰੀ ਤੇ ਹੀਰੋਇਨ ਦੀ ਸਪਲਾਈ ਦੇਣ ਜਾ ਰਹੀ ਸੀ। ਪੁੱਛਗਿੱਛ ਦੌਰਾਨ ਮਹਿਲਾ ਸਮਗਲਰ ਨੇ ਦੱਸਿਆ ਕਿ ਸ਼ਾਦੀ ਦੇ ਕੁਝ ਸਮੇਂ ਬਾਅਦ ਹੀ ਉਸਦਾ ਆਪਣੇ ਸਹੁਰੇ ਧਿਰ ਨਾਲ ਝਗੜਾ ਰਹਿਣ ਲੱਗ ਪਿਆ, ਜਿਸ ਕਾਰਨ ਉਹ ਆਪਣੀ ਬੱਚੀ ਨਾਲ ਇਕੱਲੀ ਰਹਿਣ ਲੱਗ ਪਈ ਅਤੇ ਉਸਦਾ ਤੇ ਆਪਣੇ ਖਰਚਾ ਉਠਾਉਣ ਲਈ ਕਰੀਬ ਇੱਕ ਸਾਲ ਤੋਂ ਹੀਰੋਇਨ ਦੀ ਸਮਗਲਿੰਗ ਕਰਨ ਲੱਗ ਪਈ। ਮਹਿਲਾ ਨੇ ਦੱਸਿਆ ਕਿ ਉਹ ਵੱਡੇ ਸਮਗਲਰਾਂ ਤੋਂ ਉਧਾਰ ਹੀਰੋਇਨ ਖਰੀਦ ਕੇ ਲਿਆਉਂਦੀ ਸੀ ਤੇ ਵੇਚ ਕੇ ਖੁਦ ਦਾ ਮੁਨਾਫਾ ਰੱਖ ਕੇ ਬਾਕੀ ਪੈਸੇ ਉਸ ਨੂੰ ਦੇ ਦਿੰਦੀ ਸੀ। ਸੋ ਇਹ ਆ ਖਬਰ ਦਲਜੀਤ ਸਿੰਘ ਜੀ।
ਹੁਣ ਇਹਦੇ ਵੀ ਦੋ ਪਹਿਲੂ ਆ, ਇੱਕ ਤਾਂ ਇਹ ਆਪਾਂ ਇਹ ਲਾ ਲਈਏ ਵੀ ਉਹਦੇ ਕੋਲ ਯਾਰ ਹੁਣ ਉਹਦਾ ਮੋਟਿਵ ਤਾਂ ਬਹੁਤ ਵਧੀਆ ਸੀ, ਉਹ ਆਪਣੀ ਬੱਚੀ ਨੂੰ ਪੜਾਉਣਾ ਚਾਹੁੰਦੀ ਸੀ, ਹਨਾ। ਪਰ ਦੂਜੇ ਪਾਸੇ ਜੇ ਅਸੀਂ ਲਾਅ ਦੇਖੀਏ, ਲਾਅ ਤਾਂ ਉਹਨੇ ਤੋੜਿਆ, ਦੋਨੇ ਪਹਿਲੂ ਆ, ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ, ਕਿਉਂਕਿ ਕਿਸੇ ਦਾ ਉਹਨੇ ਘਰ ਵੀ ਬਰਬਾਦ ਕਰਨਾ, ਹਨਾ, ਆਪਣਾ ਸੋਚ ਕੇ ਉਹਨੇ ਦੂਜੇ ਦਾ ਘਰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ। ਦੋਨੋਂ ਪਹਿਲੂ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ। ਪਰ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਇੱਥੇ ਆਪਾਂ ਨੂੰ ਲੋਨ ਵੀ ਮਿਲ ਜਾਂਦੇ ਆ, ਹਨਾ, ਐਜੂਕੇਸ਼ਨ ਲੋਨ, ਇੰਡੀਆ ਵਿੱਚ ਵੀ ਐਜੂਕੇਸ਼ਨ ਲੈਣ ਸੌਖੇ ਨੀ ਹੈਗੇ, ਇੱਥੇ ਸੌਖੇ ਆ ਥੋੜੇ ਜਿਹੇ। ਮੈਂ ਤੁਹਾਨੂੰ ਦੱਸਦਾ ਵੀ ਉੱਥੇ ਕਾਰ ਦੇ ਲਈ ਤੁਸੀਂ ਲੋਨ ਪੁੱਛਦੇ ਆ, ਜਾਂ ਫਿਰ 10% ਸ਼ਾਇਦ ਲੈਂਦੇ ਆ ਜੇ ਕਾਰ ਜਾਂ ਘਰ ਦੇ ਲਈ ਤੁਸੀਂ ਲੈਣਾ ਆ। ਜੇ ਤੁਸੀਂ ਉੱਥੇ ਐਜੂਕੇਸ਼ਨ ਲੋਨ ਲੈਣਾ ਆ, ਉਹਦਾ ਸ਼ਾਇਦ 12.5% ਕੁਛ, 12.5% ਕੁਛ ਦੂਜਾ ਚਾਰਜ ਲੈਂਦੇ ਆ ਵਿਆਜ।
ਅੱਛਾ ਜੀ, ਕਾਰ ਤੋਂ ਮਹਿੰਗਾ ਆ ਐਜੂਕੇਸ਼ਨ?
ਜੀ, ਕਾਰ ਤੋਂ ਜਾਣੀ, ਹਾਂ, ਐਜੂਕੇਸ਼ਨ ਲੋਨ ਮਹਿੰਗਾ ਕੀ ਮਹਿੰਗਾ ਆ, ਬੈਂਕਾਂ ਵਾਲੇ ਇੱਦਾਂ ਕਹਿੰਦੇ ਆ। ਇਹ ਮੇਰੀ ਅਜੇ ਥੋੜੇ ਦਿਨ ਪਹਿਲਾਂ ਦੀ ਗੱਲ ਆ, ਕਿਸੇ ਦੇ ਨਾਲ ਇਹੀ ਗੱਲ ਚੱਲ ਰਹੀ ਸੀ ਕਿ ਉਹਨੂੰ ਚਾਹੀਦਾ ਸੀ ਜਾਣੀ ਉਹਨਾਂ ਬੱਚੀ ਨੂੰ ਡੈਂਟਿਸਟ ਦੇ ਲਈ ਬਣਨ ਦੇ ਲਈ ਕੋਰਸ ਕਰਨ ਦੇ ਲਈ ਉਹਨਾਂ ਨੇ ਲੋਨ ਲੈਣਾ ਸੀ, ਤੇ ਉਹਨੇ ਮੈਨੂੰ ਇਹ ਗੱਲ ਦੱਸੀ ਆ ਕਿ ਜੇ 8 ਲੱਖ ਤੋਂ ਤੁਸੀਂ ਉੱਪਰ ਲੈਣਾ ਆ ਫੇਰ ਤੁਹਾਨੂੰ 10% ਤੇ ਦਿੰਦੇ ਆ, ਪਰ ਤੁਹਾਨੂੰ ਨਾਲ ਜ਼ਮੀਨ ਦੀ ਰਜਿਸਟਰੀ ਵੀ ਰੱਖਣੀ ਪੈਣੀ ਆ। ਜੇ ਤੁਸੀਂ 8 ਲੱਖ ਤੋਂ ਉੱਪਰ ਜਾਂਦੇ ਆ ਫੇਰ ਤੁਹਾਨੂੰ ਜਿਹੜਾ ਆ ਲੋਨ 10% ਆ, ਜੇ ਉਦੋਂ ਘੱਟ ਲੈਂਦੇ ਆ ਫੇਰ ਤੁਹਾਨੂੰ 12.5% ਤੇ ਆ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਆਮ ਬੰਦਾ ਕਿੱਥੋਂ ਪੜਾ ਲਊਗਾ, ਹਨਾ, ਤੇ ਐਜੂਕੇਸ਼ਨ ਜਿਹੜੀ ਆ ਇਹ ਮੁੱਢਲਾ ਸਾਡਾ ਅਧਿਕਾਰ ਆ, ਜਿੱਦਾਂ ਸਾਡਾ ਸੰਵਿਧਾਨ ਕਹਿੰਦਾ ਵੀ ਇਹ ਅਧਿਕਾਰ ਜਿਹੜਾ ਆ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ, ਤੇ ਲੋਕ ਵੀ ਇਸ ਪ੍ਰਤੀ ਅਵੇਅਰ ਨੀ ਹੁੰਦੇ। ਤੇ ਹੁਣ ਜਿੱਦਾਂ ਆਪਣੀਆਂ ਵੋਟਾਂ ਆ ਰਹੀਆਂ ਪੰਜਾਬ ਦੇ ਵਿੱਚ, ਤੇ ਮੁੱਖ ਮੁੱਦਾ ਹੋਣਾ ਚਾਹੀਦਾ ਕਿ ਐਜੂਕੇਸ਼ਨ ਘੱਟੋ ਘੱਟ ਹਰ ਬੰਦੇ ਦੇ ਹੱਥ ਦੇ ਵਿੱਚ ਹੋਵੇ, ਬਾਕੀ ਗੱਲਾਂ। ਬਾਕੀ ਗੁਰਸੇਵ ਸਿੰਘ ਜੀ ਇਹ ਆ ਕਿ ਜਿਹਨਾਂ ਨੇ ਪੜ੍ਹਨਾ ਹੁੰਦਾ, ਹਨਾ, ਬਹੁਤ ਸਾਰੇ ਆਪਣੇ ਕੋਲ ਹੈਗੀਆਂ ਗੱਲਾਂ ਬਾਤਾਂ, ਜਿਹਨਾਂ ਨੇ ਪੜ੍ਹਨਾ ਆ ਉਹਨਾਂ ਨੇ ਪੈਸੇ ਤੋਂ ਬਗੈਰ ਬਹੁਤ ਘੱਟ ਪੈਸਿਆਂ ਦੇ ਵਿੱਚ ਵੀ ਪੜ੍ਹੇ ਆ ਉਹ, ਤੇ ਐਗਜ਼ਾਮਪਲ ਜਿਹੜੀਆਂ ਸੈੱਟ ਕੀਤੀਆਂ ਉਹਨਾਂ ਨੇ, ਹਨਾ। ਤੇ ਜਰੂਰੀ ਨੀ ਹੁੰਦਾ ਵੀ ਐਜੂਕੇਸ਼ਨ ਇੰਨੀ ਜ਼ਿਆਦਾ ਮਹਿੰਗੀ ਨੀ ਹੈਗੀ ਕਿ ਤੁਸੀਂ ਹੈਰੋਨ ਵੇਚ ਕੇ ਬਹੁਤ ਜ਼ਿਆਦਾ ਮੁਨਾਫਾ, ਇੰਨੀ ਮਹਿੰਗੀ ਵੀ ਹੈ ਨੀ, ਉਹ ਤਾਂ ਜਾਣੀ ਚਲੋ ਬਾਅਦ ਵਿੱਚ ਬਹਾਨਾ ਵੀ ਇੱਕ ਬਣ ਜਾਂਦਾ ਹੁੰਦਾ, ਤੇ ਵੀ ਹਨਾ ਤੁਸੀਂ ਕਮਾਈ ਕਰਕੇ ਵੀ ਤੁਸੀਂ ਕਰ ਸਕਦੇ ਹੋ। ਪਰ ਖੈਰ ਇਹ ਇੱਕ ਮਾੜਾ ਰੁਝਾਨ ਹੈਗਾ ਕਿ ਸਾਡੀ ਜਿਹੜੀ ਸੋਚ ਦੇ ਵਿੱਚ ਮਾਨਸਿਕਤਾ ਦੇ ਵਿੱਚ ਜੇ ਨਿਘਾਰ ਵਾਲਾ ਪੱਖ ਵੀ ਆਪਾਂ ਦੇਖੀਏ ਉਹ ਹੈਗਾ। ਤੇ ਅੱਗੇ ਆਪਾਂ ਗੱਲ ਕਰੀਏ ਵੀ ਪ੍ਰਦੂਸ਼ਣ ਦੇ ਕਾਰਨ ਤਾਜ ਮਹਿਲ ਦਾ ਜਿਹੜਾ ਰੰਗ ਹੈ ਪੀਲਾ ਪੈਣ ਲੱਗ ਗਿਆ।
ਠੀਕ ਹੈ ਜੀ,
ਜੀ। ਤੇ ਇੱਕ ਵਾਤਾਵਰਨ ਪ੍ਰੇਮੀ ਹੈਗੇ ਆਗਰਾ ਦੇ ਡੀ ਕੇ ਜੋਸ਼ੀ, ਉਹਨਾਂ ਨੇ ਕੌਮੀ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਦੇ ਕੋਲ ਪਟੀਸ਼ਨ ਇਹ ਦਾਇਰ ਕੀਤੀ ਆ। ਉਹ ਕਹਿੰਦੇ ਆ ਵੀ ਆਗਰਾ ਨਗਰ ਕੌਂਸਲ ਦੇ ਵੱਲੋਂ ਜਿਹੜੇ ਇੱਕ ਸ਼ਹਿਰ ਦੇ ਕੂੜੇ ਆ ਉਹਨੂੰ ਸਾੜੀ ਜਾਂਦੇ ਆ, ਉਹਦੇ ਨਾਲ ਕੀ ਹੁੰਦਾ ਆ ਵੀ ਤਾਜ ਮਹਿਲ ਦਾ ਜਿਹੜਾ ਰੰਗ ਆ ਉਹ ਪੀਲਾ ਹੋਣ ਲੱਗ ਪਿਆ। ਇਹਦੇ ਤੇ ਕੇਂਦਰ ਸਰਕਾਰ ਨੂੰ ਜਿਹੜਾ ਆ ਉਹਨਾਂ ਨੇ ਨੋਟਿਸ ਜਾਰੀ ਕੀਤਾ ਆ, ਜਵਾਬ ਵੀ ਮੰਗਿਆ ਆ, ਤੇ ਨਾਲ ਦੀ ਨਾਲ ਇਸ ਟ੍ਰਿਬਿਊਨਲ ਨੇ ਆਗਰਾ ਦੀ ਜਿਹੜੀ ਨਗਰ ਕੌਂਸਲ ਹੈ ਉਹਨੂੰ ਹਦਾਇਤ ਵੀ ਕੀਤੀ ਆ ਵੀ ਆਗਰਾ ਸ਼ਹਿਰ ਤੇ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਜਿਹੜੇ ਇਲਾਕੇ ਆ ਉੱਥੇ ਤਾਜ ਤਰਾਪੇਜ਼ੀਅਮ ਜਿਹੜਾ ਜ਼ੋਨ ਹੈ ਉਹਦੇ ਵਿੱਚ ਸ਼ਹਿਰ ਦਾ ਜਿਹੜਾ ਕੂੜਾ ਕਰਕਟ ਆ ਨਾ ਸਾੜਿਆ ਜਾਵੇ। ਇਹ ਵੀ ਇੱਕ ਦੇਖੋ ਆਪਣੇ ਕੋਲ ਐਜੂਕੇਸ਼ਨ ਦੀ ਘਾਟ ਹੈ ਕਿ ਅਸੀਂ ਜਿੱਥੇ ਦੇਖਦੇ ਹਾਂ ਜਦੋਂ ਕੂੜਾ ਇਕੱਠਾ ਕਰਦੇ ਹਾਂ ਪੱਗ ਲਾਉਣ ਦੀ ਕਰਦੇ ਹਾਂ, ਹਨਾ, ਤੇ ਸਾਨੂੰ ਉਹਨੂੰ ਦਬਾ ਦਿੱਤਾ ਜਾਵੇ ਜਾਂ ਕਿੱਦਾਂ, ਹਨਾ, ਉਹ ਖਾਦ ਬਣ ਸਕਦੀ ਹੈ ਬਹੁਤ ਵਧੀਆ, ਅਸੀਂ ਉਹਨੂੰ ਅੱਗੇ ਲਾਉਂਦੇ ਹਾਂ।
ਹਾਂਜੀ, ਪ੍ਰੋਪਰ ਢੰਗ ਨੀ ਅਪਣਾਇਆ ਜਾਂਦਾ, ਗੱਲ ਤਾਂ ਉਹੀ ਆ ਜਾਂਦੀ, ਗਿਆਨ ਤੋਂ ਬਗੈਰ ਗਤੀ ਨੀ ਹੋਣੀ ਆਪਣੀ, ਜਿੱਥੇ ਮਰਜ਼ੀ ਚੱਲੀ ਐਜੂਕੇਸ਼ਨ ਤਾਂ ਦੇਣੀ ਪੈਣੀ ਸਹੀ ਢੰਗ ਤਰੀਕੇ, ਹਰ ਚੀਜ਼ ਦੀ, ਜਿੱਦਾਂ ਕਿ ਹੁਣ ਰਵਿਸ਼ ਵੀ ਕਿੱਦਾਂ ਰੀਸਾਈਕਲ ਕਰਨਾ ਉਹਦਾ ਵੀ ਪ੍ਰੋਪਰ ਦੱਸਣਾ ਚਾਹੀਦਾ, ਨਹੀਂ ਅੱਡ ਲਾ ਕੇ। ਮੈਂ ਕਹਿੰਦਾ ਜਿਸ ਹਿਸਾਬ ਨਾਲ ਅਸੀਂ ਤਰੱਕੀ ਦੇ ਨਾਂ ਤੇ ਆਪਣਾ ਨਾਸ ਮਾਰ ਦਿੱਤਾ ਵਾਤਾਵਰਨ ਦਾ, ਲੋਕਾਂ ਨੇ ਨੀ ਰਹਿਣਾ ਫਿਰ ਤਾਜ ਮਹਿਲ ਤਾਂ ਮਗਰ ਕੀ ਕਰੂਗਾ ਇਕੱਲਾ। ਚਿੰਤਾ ਦਾ ਵਿਸ਼ਾ ਹੈ ਕਿ ਖਾਸ ਕਰਕੇ ਪਾਣੀ ਤੋਂ ਬਾਅਦ ਸਾਨੂੰ ਹਵਾ ਦੀ ਜ਼ਰੂਰਤ ਪੈਂਦੀ ਹੈ, ਸਾਹ ਲੈਣ ਦੀ ਲੋੜ ਪੈਂਦੀ ਆ, ਘੱਟੋ ਘੱਟ ਇਹਨੂੰ ਬਚਾ ਲਈਏ।
ਹਾਂਜੀ,
ਸਾਹ ਲੈਣ ਪਹਿਲਾਂ ਆ ਸਾਡਾ ਕਿ ਪਹਿਲਾਂ ਸਾਹ ਲੈਣਾ ਆਪਾਂ, ਤੇ ਪਹਿਲਾਂ ਹੀ ਜੇ ਅਸੀਂ ਮਾਰ ਲਿਆ ਫਿਰ ਤਾਂ ਹੋਰ ਚੀਜ਼ਾਂ ਦੀ ਲੋੜ ਹੀ ਨੀ ਪੈਣੀ, ਤਾਜ ਮਹਿਲ ਬਹੁਤ ਪਿੱਛੇ ਰਹਿ ਗਿਆ।
ਜੀ, ਵੈਸੇ ਵੀ ਹਨਾ ਆਪਣੇ ਜਿਹੜਾ ਮੇਨ ਮੁੱਖ ਜਿਹੜਾ ਕੂੜਾ ਹੁੰਦਾ ਉਹਦੇ ਵਿੱਚ ਪਲਾਸਟਿਕ ਬਹੁਤ ਹੁੰਦਾ ਆਪਣੇ, ਹਨਾ, ਜਦੋਂ ਪਲਾਸਟਿਕ ਨੂੰ ਅੱਗ ਲਾਉਂਦੇ ਆ ਉਹਦੇ ਨਾਲ ਬਹੁਤ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਜਿਹੜੀ ਸਾਡੀ ਸਿਹਤ ਦੇ ਲਈ ਵੀ, ਤੇ ਨਾਲ ਦੀ ਨਾਲ ਜਿਹੜਾ ਉੱਥੇ ਸੰਗ ਮਰਮਰ ਲੱਗਾ ਹੋਇਆ ਆ ਉਹਦੇ ਨਾਲ ਰਿਐਕਸ਼ਨ ਵੀ ਕਰਦੀਆਂ ਬਹੁਤ ਵਾਰੀ, ਇਹਦੇ ਬਾਰੇ ਸਰਵੇਖਣ ਵੀ ਹੋਏ ਆ ਵੀ ਪਹਿਲਾਂ ਵਾਲੀ ਜਿਹੜੀ ਦੇਖਿਆ ਉਹ
ਬਾਪੂ ਝੂਠ ਬੋਲੀ ਜਾਂਦਾ ਇਹ ਚਿੱਟਾ ਕਿਥੋਂ ਵੀ ਪੀਲਾ ਹੀ ਆ ਤੇ ਖੈਰ ਪੰਜਾਬ ਦੀ ਆਪਾਂ ਗੱਲ ਥੋੜੀ ਜੀ ਕਰੀਏ ਉੱਥੇ ਕਹਿੰਦੇ ਵੀ ਸੁਰੇਸ਼ ਅਰੋੜਾ ਸਾਹਿਬ ਜਿਹੜੇ ਕਿ ਪੁਲਿਸ ਮੁਖੀ ਹੈਗੇ ਆ ਕਹਿੰਦੇ ਅਮਨ ਕਾਨੂੰਨ ਤੇ ਸ਼ਾਂਤੀ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਣਾ ਆ ਕੇਂਦਰੀ ਸੁਰੱਖਿਆ ਬਲਾਂ ਦੀਆਂ 15 ਕੰਪਨੀਆਂ ਜਿਹੜੀਆਂ ਆ ਪੰਜਾਬ ਪੁੱਜ ਗਈਆਂ ਆ ਕਿਉਂਕਿ ਸਾਕਾ ਨੀਲਾ ਤਾਰਾ ਦੀ ਜਿਹੜੀ ਯਾਦ ਆ ਕੱਲੂ ਘਰ ਹਫ਼ਤਾ ਵੀ ਚੱਲ ਪਿਆ ਆ ਉਹਦੇ ਵਿੱਚ ਨਿਪਟਣ ਦੇ ਨਾਲ ਤਾਂ ਕਿ ਕੋਈ ਵੀ ਅਣ ਸੁਹਾਵੀ ਜਿਹੜੀ ਘਟਨਾ ਆ ਉਹਨੂੰ ਰੋਕਣ ਦੇ ਲਈ ਇਹ 15 ਕੰਪਨੀਆਂ ਜਿਹੜੀਆਂ ਪੰਜਾਬ ਪਹੁੰਚੀਆਂ ਆ ਇਹਨਾਂ ਦੀ ਤਾਇਨਾਤੀ ਜਿਹੜੀ ਆ ਅੰਮ੍ਰਿਤਸਰ ਵਿੱਚ ਵੀ ਆ ਤਾਰਨ ਤਾਰਨ ਬਟਾਲਾ ਗੁਰਦਾਸਪੁਰ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਦੇ ਵਿੱਚ ਕੀਤੀ ਗਈ ਆ ਇਹਨਾਂ ਵਿੱਚੋਂ 6 ਕੰਪਨੀਆਂ ਅੰਮ੍ਰਿਤਸਰ ਤੇ 2-2 ਕੰਪਨੀਆਂ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਤਾਇਨਾਤ ਕੀਤੀਆਂ ਜਾਣਗੀਆਂ ਤੇ ਬਾਕੀ ਜਿਹੜੇ ਸ਼ਹਿਰ ਆ ਉਹਨਾਂ ਵਿੱਚ 1-1 ਕੰਪਨੀ ਜਿਹੜੀ ਆ ਉਹਦੇ ਵਿੱਚ ਤਾਇਨਾਤੀ ਜਿਹੜੀ ਆ ਕੀਤੀ ਜਾਣੀ ਆ ਤੇ ਇਸ ਤੋਂ ਇਲਾਵਾ ਥੋੜੀ ਜਿਹੀ ਦੱਸ ਦਵਾਂ ਕਿ ਅੰਮ੍ਰਿਤਸਰ ਵਿੱਚ ਫਲੈਗ ਮਾਰਚ ਵੀ ਕੀਤਾ ਗਿਆ ਜਿਹੜਾ June 84 ਦੇ ਵਿੱਚ ਦੁਖਾਂਤ ਹੋਇਆ ਸੀ ਉਹਦੀ ਯਾਦ ਦੇ ਵਿੱਚ ਪੁਲਿਸ ਦਾ ਪਹਿਰਾ ਵੀ ਲਾ ਦਿੱਤਾ ਗਿਆ ਆ ਪੂਰੇ ਸ਼ਹਿਰ ਨੂੰ ਜਿਹੜਾ ਆ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਵੀ ਕਰ ਦਿੱਤਾ ਗਿਆ ਆ ਵੱਡੀ ਗਿਣਤੀ ਦੇ ਵਿੱਚ CRPF BSF ਤੇ ਹੋਰ ਅਰਧ ਸੈਨਿਕ ਬਲ ਜਿਹੜੇ ਆ ਉਹ ਵੀ ਤਾਇਨਾਤ ਕਰ ਦਿੱਤੇ ਗਏ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ
ਤੇ ਜਿਹੜੀ ਸੀ ਵੈਸੇ ਗੱਲ ਕਰਨੀ ਚਲੋ ਕਰਨੀ ਸੀ ਅੱਜ 2 June ਹੋ ਗਈ ਆ ਕਿਉਂਕਿ 1 June ਤੋਂ ਹੀ ਘੇਰਾਬੰਦੀ ਕਰ ਦਿੱਤੀ ਗਈ ਸੀ ਭਾਰਤੀ ਹਕੂਮਤ ਫੌਜ ਵੱਲੋਂ ਤੇ ਪਹਿਲੇ ਦਿਨ 1 ਤਰੀਕ ਨੂੰ ਹੀ 8 ਕਤਲ ਕਰ ਦਿੱਤੇ ਗਏ ਸੀ ਹਕੂਮਤ ਵੱਲੋਂ ਜੇਕਰ ਕਿਉਂਕਿ ਮੈਂ ਜਿਸ ਹਿਸਾਬ ਨਾਲ ਦੇਖਦਾ ਹੁੰਦਾ ਨਾ ਚਲੋ ਅਸੀਂ ਸਿੱਖਾਂ ਇੱਕ ਨਾ ਜੇ ਤਾਂ ਕੋਈ ਹਥਿਆਰਬੰਦ ਹਥਿਆਰਬੰਦ ਨਾਲ ਲੜ ਰਿਹਾ ਉਹਨਾਂ ਦੇ ਸ਼ਹੀਦ ਹੋਣ ਦਾ ਐਡਾ ਅਫਸੋਸ ਨੀ ਠੀਕ ਹੈ ਹਥਿਆਰਬੰਦ ਨਾਲ ਹਥਿਆਰਬੰਦ ਲੜ ਰਿਹਾ ਉੱਥੇ ਜਿਹੜੇ ਬੇਕਸੂਰ ਸ਼ਰਧਾਲੂ ਮਾਰੇ ਗਏ ਸੀਗੇ
ਠੀਕ
ਹੈ ਜੀ ਉਹਨਾਂ ਦਾ ਕੋਈ ਕਸੂਰ ਨੀ ਸੀਗਾ ਸਿੰਘ ਲੜੇ ਆ ਫੌਜ ਨਾਲ ਲੜੇ ਆ ਚਲੋ ਠੀਕ ਆ ਉਹ ਜੰਗ ਹੋਈ ਆ ਇੱਕ ਹਨਾ ਦੋਵੇਂ ਪਾਸੇ ਹਥਿਆਰਬੰਦ ਸੀਗੇ ਗੋਲੀਆਂ ਚੱਲੀਆਂ ਠੀਕ ਆ ਕੋਈ ਚੱਕਰ ਨੀ ਤੇ ਜੇਕਰ ਹੁਣ ਅੱਜ ਦੇ ਸਮੇਂ ਦੇਖਿਆ ਜਾਵੇ ਮੈਂ ਕੱਲ ਸੁਣ ਰਿਹਾ ਸੀਗਾ ਡਾਕਟਰ ਸੁਖਪ੍ਰੀਤ ਸਿੰਘ ਦੁੱਖ ਜੋ ਕਿ ਇਤਿਹਾਸਕਾਰ ਨੇ ਹਨਾ ਉਹਨਾਂ ਦਾ ਜਿਹੜੀ ਵੰਗਾਰ ਰੈਲੀ ਹੋ ਕੇ ਹਟੀ ਆ ਬਿਆਸਪੁਰ ਤੇ ਹਨਾ ਤੇ ਉੱਥੇ ਪਹੁੰਚੇ ਹੋਏ ਸੀ ਤੇ 4-5 ਮਿੰਟ ਦੀ ਉਹ ਵੀਡੀਓ ਇੱਕ ਪਾਈ ਹੋਈ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਕਿ ਉਹ ਬਹੁਤ ਵਧੀਆ ਇਤਿਹਾਸਕਾਰ ਆ ਤੇ ਡਾਕਟਰ ਵੀ ਆ ਪੇਸ਼ੇ ਵਜੋਂ ਹਨਾ ਤੇ ਉਹ ਕਹਿੰਦੇ ਕੀ ਕਾਰਨ ਆ ਕਿ ਹਰ ਸਾਲ ਆਹ ਦਿਨਾਂ ਚ ਆ ਕੇ ਵਿਰੋਧੀ ਧਿਰ ਕੁਛ ਕੁ ਸ਼ਰਾਰਤੀ ਅਨਸਰ ਅਜਿਹਾ ਕੰਮ ਕਰਦੇ ਆ ਕਿ ਉਕਸਾਉਂਦੇ ਆ ਸਿੱਖਾਂ ਨੂੰ ਠੀਕ ਆ ਜੀ
ਹਾਂਜੀ
ਇਸ ਤੋਂ ਇੱਕ ਤਾਂ ਮਾਰੇ ਵੀ ਅਸੀਂ ਗਏ ਉੱਤੋਂ ਟਾਈਟਲ ਵੀ ਸਾਨੂੰ ਅੱਤਵਾਦ ਦੇ ਦਿੱਤਾ ਗਿਆ ਠੀਕ ਆ ਜੀ ਤੇ ਉੱਤੋਂ ਹੁਣ ਜਦੋਂ ਕੋਈ ਇਹੋ ਜਿਹਾ ਦਿਹਾੜਾ ਆਉਂਦਾ ਆ ਯਾਦਗਾਰ ਮਨਾਈ ਜਾਂਦੀ ਆ ਤੇ ਉੱਤੋਂ ਏਦਾਂ ਫੌਜਾਂ ਲਾ ਕੇ ਠੀਕ ਆ ਜੀ ਉਹਨਾਂ ਦਾ ਸਿੱਧਾ ਸਿੱਧਾ ਕਾਰਨ ਆਹੀ ਹੈ ਕਿ ਸਿੱਖਾਂ ਹੋ ਸਕਦਾ ਕਿ 2-4 ਗ੍ਰਿਫਤਾਰੀਆਂ ਵੀ ਕਰਨਗੇ ਸਿੱਖਾਂ ਦੀ ਇਹ ਕਰਨਗੇ ਉਹ ਵੀ ਮੁੜ ਕੇ ਨਾ ਸਟੇਟ ਵੀ ਸਾਡੀ ਆ ਠੀਕ ਆ ਜੀ ਉੱਤੋਂ ਆ ਸਾਰਾ ਵਰਤਾਰਾ ਕਰਨ ਤੋਂ ਬਾਅਦ ਖਰਚਾ ਵੀ ਸਾਡੇ ਸਿਰੇ ਪਾਸਤਾ ਸਾਰੀ ਦੁਨੀਆ ਨੇ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਕਿਸੇ ਧਰਮ ਜਾਂ ਕਿਸੇ ਦੀ ਨੀ ਗੱਲ ਕਰ ਰਿਹਾ ਮੈਂ ਸਿਰਫ ਸਿਸਟਮ ਦੀ ਗੱਲ ਕਰ ਰਿਹਾ ਜਿਹੜੀ ਕਿ ਸਿਸਟਮ ਚਲਾ ਰਿਹਾ ਉੱਥੋਂ ਦਿੱਲੀ ਤੋਂ ਬੈਠ ਕੇ ਤਾਂ ਫਿਰ ਸਿਸਟਮ ਨਾਲ ਕਾਹਦੀ ਸਾਂਝ ਰਹਿ ਗਈ ਕਿ ਤੁਸੀਂ ਮਾਰੋ ਵੀ ਸਾਨੂੰ ਖਰਚਾ ਵੀ ਸਾਡੇ ਸਿਰ ਪਾਓ ਤੇ ਮੁੜ ਕੇ ਟਾਈਟਲ ਵੀ ਸਾਨੂੰ ਵੀ ਅੱਤਵਾਦ ਦਾ ਦੇ ਦੋ ਉੱਤੋਂ ਹੁਣ ਇੰਨੀ ਫੌਜ ਲਾ ਦੇਣੀ ਕਿ ਤੁਸੀਂ ਉਦੋਂ ਤਾਂ ਫੌਜ ਨੀ ਲਾਉਂਦੇ ਜਦੋਂ ਕੋਈ ਨਸ਼ੇ ਦੀ ਗੱਲ ਚੱਲਦੀ ਹੈ ਕਿ ਤੁਸੀਂ ਨਸ਼ਿਆਂ ਦੇ ਤਸਕਰਾਂ ਨੂੰ ਰੋਕਣਾ ਆ ਉਦੋਂ ਤੁਹਾਡੀ ਫੌਜ ਨੀ ਆਉਂਦੀ ਜਦੋਂ ਕਿ ਆ ਦੋ ਹੁਣ ਪੰਜਾਬ ਦੇ ਵਿੱਚ ਹੋ ਕੇ ਸਾਡੇ ਅੱਤਵਾਦੀਆਂ ਦੇ ਜੋ ਕਿਹਾ ਜਾਂਦਾ ਕਿ ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ ਉਦੋਂ ਤੁਹਾਡੀ ਕੋਈ ਫੌਜ ਨੀ ਆਈ ਉਦੋਂ ਕੋਈ ਫਲੈਗ ਮਾਰਚ ਨੀ ਕੀਤਾ ਪੇਸ਼ਾ ਕਿ ਨਹੀਂ ਯਾਦ ਚ ਕਹਿ ਤਾ ਫਲੈਗ ਮਾਰਚ ਪਰ ਇਹ ਆਪਣੀ ਕੀਤੀ ਹੋਊਗੀ ਸੈਟਿੰਗ ਵਗੈਰਾ ਨਾ ਕਿੱਥੋਂ ਕੀ ਕਰਨਾ ਹੈ ਕਿੱਥੋਂ ਕੀ ਕਰਨਾ ਜੇਕਰ ਕੋਈ ਗੱਲਬਾਤ ਹੁੰਦੀ ਆ ਠੀਕ ਹੈ ਕੀ ਕਾਰਨ ਆ ਕਿ ਹਰ ਸਾਲ ਆਹ ਦਿਨਾਂ ਦੇ ਲਾਗੇ ਆ ਕੇ ਤੇ ਕੁਛ ਸ਼ਰਾਰਤੀ ਅਨਸਰ ਵੀਡੀਓ ਆਪਣੀ ਰਿਲੀਜ਼ ਕਰ ਦਿੰਦੇ ਆ ਕਿ ਅਸੀਂ ਕੀ ਕਰਾਂਗੇ ਅਸੀਂ ਫੋ ਕਰਾਂਗੇ ਨਾ ਨਾ ਤਾਂ ਅੱਜ ਤੱਕ ਇਹ ਨੀ ਰਿਵੀਲ ਕੀਤਾ ਹਜੇ ਤੱਕ ਕਿ ਜੋ 1984 ਬੇਸ਼ੱਕ ਓਪਰੇਸ਼ਨ ਬਲੂ ਸਟਾਰ ਕਹਿੰਦੇ ਆ ਉਹਨੂੰ
ਹਾਂਜੀ
ਉਹ ਭਾਰਤੀ ਹਕੂਮਤ ਲਈ ਹੋਊਗਾ ਪਰ ਸਿੱਖਾਂ ਲਈ ਉਹ ਘੱਲੂ ਘਰ ਆਇਆ ਨਾ ਉਹਦੇ ਅੱਜ ਤੱਕ ਦੱਸਿਆ ਨੀ ਪੂਰੀਆਂ ਕਿ ਰਿਪੋਰਟਸ ਨੀ ਜ਼ਾਹਰ ਕੀਤੀਆਂ ਕਿ ਕਦੋਂ ਕਿਹਨੇ ਕੀਤਾ ਸੀਗਾ ਠੀਕ ਹੈ ਜੀ ਬੇਸ਼ੱਕ ਅਨਓਫੀਸ਼ੀਅਲ ਤਾਂ ਆਈ ਜਾਂਦਾ ਹਰੇਕ ਬੰਦਾ ਆਪਣੇ ਵੱਲੋਂ ਦੇਈ ਜਾਂਦਾ ਸਟੇਟਮੈਂਟ ਵੀ ਉਹਨੇ ਆਰਡਰ ਕੀਤਾ ਸੀ ਉਹਨੇ ਆਰਡਰ ਕੀਤਾ ਸੀ ਤੇ ਸਰਕਾਰ ਨੇ ਤੱਕ ਓਫੀਸ਼ੀਅਲੀ ਸਾਰੇ ਨੀ ਦੱਸਿਆ ਕੀ ਕਾਰਨ ਸੀ ਕੀ ਮੌਤਾਂ ਹੋਈਆਂ ਸਭ ਕੁਛ ਓਫੀਸ਼ੀਅਲ ਤੌਰ ਤੇ ਸਾਹਮਣੇ ਨੀ ਆਇਆ ਹਜੇ ਤੱਕ ਰੋਕਣੇ ਚਾਹੀਦੇ ਸਰਕਾਰ ਨੂੰ ਪਾਬੰਦੀ ਬਣਾ ਕੇ ਰੱਖਣੀ ਸਰਕਾਰ ਦੀ ਗੱਲ ਤੇ ਬਾਕੀ ਮੈਂ ਫਿਰ ਕਹਿ ਦਿੰਦਾ ਲੋਕਾਂ ਨਾਲ ਕਿਸੇ ਧਰਮ ਨਾਲ ਪਿਆਰ ਆ ਹਨਾ ਸਿੱਖ ਬਣਾਈ ਰੱਖਦੇ ਤੇ ਸਿੱਖਾਂ ਦਾ ਫਰਜ਼ ਵੀ ਪਹਿਲਾਂ ਆਈ ਹੈ ਕਿ ਪਿਆਰ ਬਣਾਈ ਰੱਖਣਾ ਤੇ ਕਿਸੇ ਦਾ ਕਿਸੇ ਦੇ ਗੁੱਸਾ ਨੀ ਕੱਢਣਾ ਜੇ ਕੋਈ ਫੌਜ ਕੋਈ ਅਜਿਹਾ ਕੰਮ ਕਰਦੀ ਆ ਜਾਂ ਭਾਰਤ ਦੀ ਸਰਕਾਰ ਜਾਂ ਕੋਈ ਇੱਕ ਬੰਦਾ ਅਜਿਹਾ ਕਰਦਾ ਐ ਨੀ ਹੈ ਕਿ ਕਿਸੇ ਬੇਕਸੂਰ ਨੂੰ ਜਾ ਕੇ ਟੰਗ ਲੈਣਾ ਤੁਸੀਂ
ਜੀ ਬਿਲਕੁਲ ਤੇ ਨਾਲ ਦੀ ਨਾਲ ਉਸ ਵੇਲੇ ਹੋਰ ਵੀ ਜਿਆਦਾ ਹੁੰਦਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਾਂ ਦੀ ਗੱਲ ਕੀਤੀ ਆ ਵੀ ਉਹਨਾਂ ਨੂੰ ਭੁਗਤਣਾ ਜਿਆਦਾ ਪੈਂਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਾਂ ਦੀ ਜਿਹੜੀ ਪਾਰਟੀ ਜਿਹੜੀ ਰਹਿਨੁਮਾਈ ਕਰਦੀ ਆ ਅਕਾਲੀ ਦਲ ਉਹ ਵੀ ਇਸ ਵੇਲੇ ਭਾਈਵਾਲ ਆ, ਅਟਲ ਬਿਹਾਰੀ ਵਾਜਪੇਈ ਉਹਨਾਂ ਦੀ ਗੌਰਮੈਂਟ ਵਿੱਚ ਵੀ ਭਾਈਵਾਲ ਵੀ ਹੈਗੇ ਸੀਗੇ, ਕੋਈ ਖਾਸ ਸਟੈਪ ਚੱਕੇ ਨੀ ਜਾਂਦੇ, ਇਸ ਕਰਕੇ ਅਸੀਂ ਇਹ ਵੀ ਕਹਿ ਸਕਦੇ ਵੀ ਸਾਡੇ ਵੀ ਬੰਦਿਆਂ ਦੀ ਥੋੜੀਆਂ ਕਮਜ਼ੋਰੀਆਂ ਰਹੀਆਂ ਇਸ ਮਾਮਲੇ ਦੇ ਵਿੱਚ।
ਹਾਂਜੀ ਦਲਜੀਤ ਸਿੰਘ ਜੀ, ਅਸੀਂ ਸਟਾਰਟਿੰਗ ਦੀ ਗੱਲ ਕੀਤੀ ਸੀ ਕਰਤਾਰ ਸਿੰਘ ਸਰਾਭਾ ਦੀ ਨਾ, ਤੇ ਉਹ ਇੱਕ ਨੌਜਵਾਨ ਟੀਨੇਜਰ ਸੀ ਉਸ ਸਮੇਂ ਵੀ, ਅਸੀਂ ਲੀਡਰਸ਼ਿਪ ਕੋਲੋਂ ਜਾਂਦੇ ਲੱਗੇ, ਤੇ ਜੇਕਰ ਹੁਣ ਅਸੀਂ ਦੇਖਿਆ ਜਾਵੇ ਕਿ ਉੱਥੇ ਵਿਆਸ ਦਰਿਆ ਤੇ ਇੰਨਾ ਇਕੱਠ ਹੋਇਆ, ਸਾਰੇ ਨੌਜਵਾਨ ਪਹੁੰਚੇ ਹੋਏ ਸੀ ਬਿਨਾਂ ਲੀਡਰ ਤੋਂ, ਤੇ ਕਿਸੇ ਦੋ ਗਰੁੱਪ ਦੇ ਨਹੀਂ ਸਹਿ ਸਕਦੇ, ਕੋਈ ਮਿਸ਼ਨਰੀ ਸੀ ਉਹ ਟਕਸਾਲੀ ਸੀ, ਕਿਉਂਕਿ ਸਿੱਖਾਂ ਦੇ ਵਿੱਚ ਬਹੁਤ ਧੜੇਬੰਦੀਆਂ ਬਣ ਗਈਆਂ ਅੱਜ ਦੀ ਤਰੀਕ ਦੇ ਵਿੱਚ, ਤੇ ਉਹ ਬਿਨਾਂ ਕਿਸੇ ਧੜੇਬੰਦੀ ਤੋਂ ਪਹੁੰਚੇ ਹੋਏ ਸੀਗੇ। ਜੇਕਰ ਆਹ ਚਾਹੁੰਦੇ ਅਕਾਲੀ ਚਾਹੁੰਦੇ, ਠੀਕ ਆ ਜੀ, ਉਹ ਇੱਕ ਨੌਜਵਾਨਾਂ ਨੂੰ ਇੱਕ ਵਧੀਆ ਰਸਤਾ ਦੇ ਸਕਦੇ ਸੀ, ਉਹਨਾਂ ਦੀ ਐਨਰਜੀ ਨੂੰ ਪੋਜ਼ਿਟਿਵ ਪਾਸੇ ਲਾ ਸਕਦੇ ਸੀਗੇ, ਠੀਕ ਆ ਜੀ। ਐਨਰਜੀ ਪੂਰੀ ਆ, ਅੱਜ ਦੀ ਤਰੀਕ ਚ ਵੀ ਆ ਪੂਰੀ ਆ, ਦੇਖਿਆ ਜਾਵੇ ਜੇ ਸਾਨੂੰ ਪਹੁੰਚੇ ਸੀਗੇ, ਤੇ ਤੁਸੀਂ ਰਾਧਾ ਦਾਨ ਕੇ ਇੱਥੇ ਉਹਨਾਂ ਦੀ ਐਨਰਜੀ ਵੇਸਟ ਕਰਾਓ ਆਪਸ ਦੇ ਵਿੱਚ ਲੜਾ ਲੜਾ ਕੇ, ਇਹਨਾਂ ਨੂੰ ਕਿਸੇ ਚੱਜ ਦੇ ਪਾਸੇ ਲਾ ਦੋ, ਕਿਸੇ ਗੇਮਸ ਦੇ ਕੋਈ ਇੱਦਾਂ ਦੇ ਹਾਲਾਤ ਪੈਦਾ ਕਰੋ ਕਿ ਉਹ ਗੇਮਸ ਵੱਲ ਨੂੰ ਝੁਕਾਅ ਹੋਣ, ਠੀਕ ਹੈ, ਮੈਡਲ ਵੱਧ ਤੋਂ ਵੱਧ ਆਣ। ਓਲੰਪਿਕ ਦੇ ਵਿੱਚ ਤਾਂ 52 ਬੰਦੇ ਜਾਂਦੇ ਇਹਨਾਂ ਦੇ ਕੁੱਲ ਗਿਣ ਕੇ, ਆਬਾਦੀ ਹੋਣ ਨੂੰ ਫਿਰਦੀ ਆ, ਠੀਕ ਹੈ ਜੀ, ਤੇ ਤੁਸੀਂ ਇੱਥੇ ਲੜਾ ਲੜਾ ਕੇ ਫੌਜ ਦਾ ਤੁਸੀਂ ਘੇਰਾਬੰਦੀ ਕਰਾਉਂਦੇ, ਫਿਰ ਕੁਦਰਤੀ ਆ ਭਾਵੇਂ ਫੌਜ ਕੁਛ ਕਰੇ ਨਾ ਕਰੇ, ਇੱਕ ਵਾਰ ਤਾਂ ਹੋ ਜਾਂਦਾ ਕਿ ਲੋਕ ਤੁਸੀਂ ਫੌਜ ਚਾੜ ਕੇ ਲੈ ਆਏ ਨਾ, ਉਹ ਚੀਜ਼ ਨੂੰ ਤੁਸੀਂ ਤਾਜ਼ਾ ਕਰ ਦਿੰਦੇ ਹੋ
ਜੀ, ਲੋਕਾਂ ਨੂੰ ਜਾਣੀ ਦਾਵਾ ਹੈਗਾ ਇਹਦੇ ਮਾਮਲੇ ਦੇ ਵਿੱਚ। ਅਗਲੀ ਜਿਹੜੀ ਆਪਾਂ ਕਰ ਲਏ ਉਹ ਵੀ ਥੋੜੀ ਜਿਹੀ ਇਸੇ ਨਾਲ ਸੰਬੰਧਿਤ ਥੋੜੀ ਜਿਹੀ ਹੈਗੀ ਆ। ਮੁੱਖ ਸਕੱਤਰ ਦਾ ਕਾਫੀ ਵਿਰੋਧ ਹੋਇਆ ਸੀ ਪਿਛਲੀ ਵਾਰ ਹਰਚਰਨ ਸਿੰਘ ਹੋਣਾ ਦਾ, ਤੇ ਹੁਣ ਥੋੜੀ ਜਿਹੀ ਹੋਰ ਵੀ ਜ਼ਿਆਦਾ ਮੈਨੂੰ ਲੱਗਦਾ ਵੀ ਹੁਣ ਫਿਰ ਆਉਣਗੇ ਖਬਰਾਂ ਦੇ ਵਿੱਚ। ਉਹ ਕਹਿੰਦੇ ਵੀ ਹੁਣ ਇਹਨਾਂ ਨੂੰ ਪਹਿਲਾਂ ਤਾਂ ਗੁਰੂ ਦੀ ਗੋਲਕ ਦੇ ਵਿੱਚੋਂ ਨਿੱਜੀ ਹਿੱਤਾਂ ਦੇ ਲਈ ਇਹਨਾਂ ਨੂੰ ਵਰਤਿਆ ਜਾ ਰਿਹਾ, ਜਿੱਦਾਂ ਪਹਿਲਾਂ ਤਾਂ ਇਹਨਾਂ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ, ਆਪਾਂ ਬਹੁਤ ਵਾਰੀ ਖਬਰ ਸ਼ੇਅਰ ਕੀਤੀ ਇਹਨਾਂ ਦੇ ਨਾਲ, ਇਹਨਾਂ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ ਸੀ ਸਰਦਾਰ ਹਰਚਰਨ ਸਿੰਘ ਨੂੰ। ਹੁਣ ਕਹਿੰਦੇ ਵੀ ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਆ ਮੁੱਖ ਸਕੱਤਰ ਜਿਹੜੇ ਹੈਗੇ ਆ ਉੱਥੇ ਦੀ ਪੌਸ਼ ਖੇਤਰ ਦੇ ਵਿੱਚ ਇੱਕ ਕਿਰਾਏ ਉੱਤੇ ਇੱਕ ਕੋਠੀ ਦਾ ਕਿਰਾਇਆ ਜਿਹੜਾ ਆ ਉਹ ਵੀ ਹੁਣ ਸ਼੍ਰੋਮਣੀ ਕਮੇਟੀ ਗੋਲਕ ਦੇ ਵਿੱਚੋਂ ਤਾਰੂੰਗੀ ਜਾਣੀ, ਇੱਕ ਕੋਠੀ ਵੀ ਹੁਣ ਇਹਨਾਂ ਨੂੰ ਦਿੱਤੀ ਆ ਲੈ ਕੇ। ਭਾਵੇਂ ਇਹ ਚਰਚਾ ਜਿਹੜੀ ਚੱਲੀ ਆ ਤੇ ਪ੍ਰਧਾਨ ਜਿਹੜਾ ਸ਼੍ਰੋਮਣੀ ਕਮੇਟੀ ਆ ਉਹਨੇ ਨਕਾਰ ਵੀ ਦਿੱਤਾ ਆ, ਪਰ ਹੁਣ ਪਤਾ ਨੀ ਵੀ ਇੱਕ ਭੁਰਕੀ ਦੇ ਡਰ ਤੋਂ ਅੰਦਰ ਖਾਤੇ ਇਹਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਆ। ਤੇ ਗੁਰਦੁਆਰਾ ਦੇਖਸਰ ਕਟਾਣਾ ਦੇ ਵਿੱਚ ਜਿਹੜੀ ਹੋਈ ਸੀ ਅੰਤਰਿੰਗ ਦੀ ਬੈਠਕ ਉਹਦੇ ਵਿੱਚ ਚੁੱਪ ਚਾਪ ਜਿਹੜੀ ਮਾਨਤਾ ਦੇ ਦਿੱਤੀ ਗਈ ਆ, ਜੋ ਕਿ 71 ਦੇ ਏਜੰਡੇ ਦੀ 186 ਮੱਦ ਦੇ ਵਿੱਚ ਦਰਜ ਹੈਗੀ ਆ। ਇਹਦੇ ਇਸ ਰਿਕਾਰਡ ਦੇ ਵਿੱਚ ਇਹ ਦਰਜ ਜਾਣਕਾਰੀ ਹੈਗੀ ਆ ਕਿ 31 ਮਾਰਚ ਨੂੰ ਜਿਹੜੀ ਸਿਫਾਰਿਸ਼ ਕੀਤੀ ਗਈ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ, ਜਦਕਿ ਪ੍ਰਵਾਨਗੀ ਦੀ ਜਿਹੜੀ ਪੁਸ਼ਟੀ ਆ ਪੱਤਰਕਾ ਨੰਬਰ 351 ਮਿਤੀ 16 ਅਪ੍ਰੈਲ 2016 ਨੂੰ ਕੀਤੀ ਗਈ ਆ। ਇਸ ਮਾਮਲੇ ਦੇ ਵਿੱਚ ਵੱਡੀ ਹੈਰਾਨੀ ਹੈ ਕਿ ਸਥਾਨਕ ਰਣਜੀਤ ਐਵੇਨਿਊ ਵਿੱਚ ਸੀ ਬਲਾਕ ਦੀ ਕੋਠੀ ਨੰਬਰ 2331 ਦਾ 45,000 ਰੁਪਏ ਪ੍ਰਤੀ ਮਹੀਨਾ ਕਰਾਇਆ ਹੁਣ ਤੋਂ ਹੀ ਨਹੀਂ ਬਲਕਿ ਰਹਿਣ ਵੈਸੇ ਹੁਣ ਤੋਂ ਲੱਗੇ, ਪਰ 1 ਅਕਤੂਬਰ 2015 ਤੋਂ ਜਮਾਨਤਨਾਮੇ ਸਮੇਤ ਗੁਰੂ ਦੀ ਗੋਲਕ ਚੋਣ ਦੇਣ ਦਾ ਜਿਹੜਾ ਫੈਸਲਾ ਉਹ ਕੀਤਾ ਗਿਆ।
ਬਹੁਤ ਰਾਸਦੀ ਰਹੀ ਹੈ ਕਿ ਜੇ ਕਿਸੇ ਔਰਤਾਂ ਨੂੰ ਨਸ਼ਾ ਵੇਚਣਾ ਪੈ ਰਿਹਾ ਬੱਚੀਆਂ ਦੀ ਪੜ੍ਹਾਈਆਂ ਦੇ ਲਈ, ਤੇ ਇੱਥੇ ਬੇਵਜ੍ਹਾ ਹੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਹਾ ਜਾਂਦਾ ਵੈਸੇ ਤਾਂ ਬੇਵਜ੍ਹਾ ਹੀ ਕਰ ਰਿਹਾ ਖਰਾਬ ਕਰ ਰਿਹਾ, ਕਿਉਂਕਿ ਜੇ ਦੇਖਿਆ ਜਾਵੇ ਨਾ ਕਹਿੰਦੇ 1920 ਦੇ ਵਿੱਚ ਅਕਾਲੀ ਆਪਣੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀਗੀ ਹੋਂਦ ਵਿੱਚ ਆਈ ਸੀਗੀ, ਤੇ ਇੱਕ ਮੈਂ ਲਿਖਤ ਪੜ੍ਹੀ ਸੀ ਤਾਂ ਉਸ ਸਮੇਂ ਦੇ ਜਿਹੜੇ ਮੈਂਬਰ ਹੁੰਦੇ ਸੀਗੇ ਉਹ ਸਰਾਂ ਦੇ ਵਿੱਚ ਨੀ ਸੀ ਸੁਣਦੇ, ਮੈਂ ਕਹਿੰਦਾ ਸਮਾਨਤਾ ਹੀ ਆ, ਉਹ ਬਾਹਰ ਸੁਣਦੇ ਹੁੰਦੇ ਸੀਗੇ ਕਿ ਆਹ ਆਏ ਗਏ ਲਈ ਆ, ਤੇ ਸੁਣਦੇ ਅੱਜ ਵੀ ਸਰਾਂ ਦੇ ਵਿੱਚ ਨੀ ਕਿਉਂਕਿ 5 ਸਟਾਰਾਂ ਚ ਰਹਿੰਦੇ ਆ। ਉਸ ਸਮੇਂ ਉਹ ਲੰਗਰ ਨੀ ਛਕ ਰਹੇ, ਕਹਿੰਦੇ ਆਏ ਉਸ ਸਮੇਂ ਤੁਹਾਨੂੰ ਪਤਾ ਕਿਹਾ ਚਲੋ ਹਰੀ ਕ੍ਰਾਂਤੀ ਮਗਰੋਂ ਆਈ ਆ, ਉਹ ਕਹਿੰਦੇ ਨੀ ਸੀਗੇ ਜਿੰਨੇ ਦੂਰੋਂ ਆਉਂਦੇ ਆ ਮੁਸਾਫਰ ਲੰਗਰ ਉਹਨਾਂ ਲਈ ਆ ਕਿ ਉਹ ਆਪ ਬਾਹਰ ਰੇਹੜੀਆਂ ਤੇ ਖਾਂਦੇ ਸੀਗੇ ਤੇ ਖਾਂਦੇ, ਅੱਜ ਵੀ ਰੈਸਟੋਰੈਂਟ ਅਜੇ ਹੀ ਆ ਗੁਰੂ ਦੀ ਗੋਲਕ। ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਤੁਸੀਂ ਕਿਹਨਾਂ ਦੇ ਵਾਰਸ ਕਹਾ ਰਹੇ ਹੋ ਨਾ, ਤੇ ਉਹਨੀ ਕਿੰਨੀ ਤਨਦੇਹੀ ਦੇ ਨਾਲ ਮਿਹਨਤ ਕੀਤੀ, ਠੀਕ ਹੈ ਜੀ, ਇੱਕ ਸਟੈਂਡ ਇੱਕ ਮੁਕਾਮ ਪਹਿਲਾਂ ਆਜ਼ਾਦੀ ਦੇ ਲੜੇ ਲੜ ਕੇ ਮੁੜ ਕੇ ਸਟੈਂਡ ਕਰਨਾ ਕਿਸੇ ਚੀਜ਼ ਨੂੰ, ਤੇ ਤੁਸੀਂ ਕਿਸ ਤਰ੍ਹਾਂ ਛੱਲੀਆਂ ਉਡਾ ਰਹੇ ਹੋ ਤੇ ਹਾਲਾਤ ਕੀ ਬਣ ਚੁੱਕੇ ਨੇ। ਕੱਲੇ ਸਿੱਖ ਧਰਮ ਦਾ ਨੀ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਸਿੱਖ ਧਰਮ ਦੇ ਬੱਚਿਆਂ ਦਾ ਕੀ, ਸਾਰੇ ਪੰਜਾਬ ਦਾ ਸਟਾਰਟਿੰਗ ਘੱਟੋ ਘੱਟ ਪਹਿਲਾਂ ਪੰਜਾਬ ਤੋਂ ਕਰ ਲੈਣ, ਠੀਕ ਹੈ ਜੀ, ਜਿੱਥੇ ਕਿ ਹੁਣ ਇੰਨੀ ਜਥੇਬੰਦੀਆਂ ਕੰਮ ਕਰ ਰਹੀਆਂ ਆ ਮਨੁੱਖਤਾ ਦੀ ਭਲਾਈ ਦੇ ਲਈ, ਬਣਦਾ ਫਰਜ਼ ਇਹਨਾਂ ਦਾ ਪਹਿਲਾਂ, ਉਹ ਨੋ ਫਿਰ ਨਾ ਤੁਹਾਡੇ ਬੰਦੇ ਨਾ ਵੰਡੇ ਜਾਣਗੇ ਜੇ ਆਪਣਾ ਆਹ ਰੋਲ ਅਦਾ ਕਰਨ ਸਹੀ ਤਰੀਕੇ ਦੇ ਨਾਲ।
ਬਿਲਕੁਲ, ਤੇ ਆਪਣੇ ਨਾਲ ਸੋਨੀ ਸੈਂਪੀ ਸਾਹਿਬ ਜੁੜੇ ਆ, ਉਹਨਾਂ ਨੇ 49 ਚਾਚਾ ਉਹਨਾਂ ਨੂੰ ਯਾਦ ਕੀਤਾ, ਰਜ਼ਾਕ ਖਾਨ ਜਿਹੜੇ ਕਿ ਪਿਛਲੇ ਦਿਨੀ ਜਿਹੜੇ ਦੇਹਾਂਤ ਹੋ ਗਿਆ, ਉਹਨਾਂ ਦਾ ਬਹੁਤ ਵਧੀਆ ਕਮੇਡੀਅਨ ਸੀਗੇ ਨਿੰਜ਼ਾ ਖਾਨ, ਹਨਾ, ਜਦੋਂ ਫੋਟੋ ਵੀ ਦੇਖਦੇ ਆ ਅਜੇ ਵੀ ਹਾਸਾ ਆ ਜਾਂਦਾ। ਖੈਰ ਬਹੁਤ ਵੈਸੇ ਸੋਗ ਵੀ ਆ ਉਹਨਾਂ ਦੀ ਮੌਤ ਦਾ ਕਿ ਬਹੁਤ ਵਧੀਆ ਕਲਾਕਾਰ ਹੈਗੇ ਸੀਗੇ। ਹਰਮੀਤ ਸਿੰਘ ਚੰਨਾ ਸਾਹਿਬ ਜੁੜੇ, ਉਹਨਾਂ ਨੇ ਕਿਹਾ ਵੀ ਐਜੂਕੇਸ਼ਨ ਲੋਨ ਕਹਿੰਦੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਡਿਫੀਕਲਟ ਹੈਗਾ ਆ ਇੰਡੀਆ ਦੇ ਵਿੱਚ ਲੈਣਾ, ਕਿਉਂਕਿ ਬੈਂਕ ਦੀਆਂ ਜਿਹੜੀਆਂ ਫਾਰਮੈਲਿਟੀਜ਼ ਆ ਉਹ ਬਹੁਤ ਜ਼ਿਆਦਾ ਤੰਗ ਕਰਦੀਆਂ ਆ, ਤੇ ਇਹ ਤਾਂ ਹੋਰ ਵੀ ਜ਼ਿਆਦਾ ਆ ਕਹਿੰਦੇ ਵੀ ਜੇ ਤੁਸੀਂ ਆਪਣੇ ਬੱਚਿਆਂ ਦੇ ਲਈ ਵਧੀਆ ਐਜੂਕੇਸ਼ਨ ਚਾਹੁੰਦੇ ਆ ਤਾਂ ਇਹ ਬਹੁਤ ਜ਼ਿਆਦਾ ਮਹਿੰਗੀ ਹੈਗੀ ਆ, ਪਰ ਲੋਨ ਤੁਹਾਨੂੰ ਮਿਲ ਨਹੀਂ ਰਿਹਾ, ਇਸ ਕਰਕੇ ਤਰਾਸਦੀ ਆ ਇਹ ਬਣੀ ਹੋਈ ਹਨਾ, ਤੇ ਬਹੁਤ ਵਧੀਆ ਉਹਨਾਂ ਨੇ ਸੁਝਾਅ ਦਿੱਤੇ ਆ। ਤੇ ਇੱਕ ਆਪਾਂ ਗਾਣਾ ਸੁਣਦੇ ਗੁਰਸੇਵ ਸਿੰਘ ਜੀ, ਤੇ ਗਾਣੇ ਤੋਂ ਬਾਅਦ ਫੇਰ ਸਾਂਝ ਬਣਾਉਂਦੇ ਆ ਸਰੋਤਿਆਂ ਦੇ ਨਾਲ।
ਜ਼ਰੂਰ ਜੀ,
ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾਂ ਉਹ ਫਿਰ ਨਹੀਂ ਆਤੇ, ਉਹ ਫਿਰ ਨਹੀਂ ਆਤੇ। ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾਂ
जाती है यूं ही, वक्त चलता ही रहता है रुकता नहीं, एक पल में ये आगे निकल जाता है, आदमी ठीक से देख पाता नहीं, और पर्दे पे मंजर बदल जाता है, एक बार चले जाते हैं जो दिन रात सुबह शाम, वो फिर नहीं आते, वो फिर नहीं आते, जिंदगी के सफर में गुजर जाते हैं जो मकान, वो फिर नहीं आते, वो फिर नहीं आते।
जी दोस्तो एक बार फिर स्वागत है जी, चन्ना साहब का गाना आप ला दिता गुरसेव सिंह जी जिहड़ा उन्होंने फरमाइश की थी। अगे आप थोड़ी जी जानकारी स्रोतियां दे दईए भी गूगल टैक्स जिहड़ा है भारत दे विच लागू हो गया जी 1 जून तो, ऑनलाइन इश्तिहार जिहड़ा देना हुण महंगा पैणा आ, जानी हुण थोड़ा जिहा महंगा हो गया गूगल टैक्स दे करके, है ना।
ठीक है जी।
ते हुण इहदे तहत की आ कि गूगल ते फेसबुक वर्गियां जिहड़ियां कंपनियां आ उहनां दे उत्ते हुण टैक्स लग जाणा इंडिया दे विच। इस टैक्स दे तहत जे भारत दे विच कोई भी कारोबारी हैगा जां बिजनेस कोई भी करदा आ, जे ओह विदेश दे विचों समान मंगवाउंदा आ तां उहनूं ऑनलाइन जिहड़ा इश्तिहार आ ओह दित्ता गया उहदी भुगतान दी कीती गई राशि दे उत्ते उहनां नूं 6% जिहड़ा वाधू टैक्स आ ਉਹ ਦੇਣਾ ਪੈਣਾ ਆ। ਇਹ ਟੈਕਸ ਜਿਹੜੀਆਂ ਸਾਰੀਆਂ ਜਿਹੜੀਆਂ ਡਿਜੀਟਲ ਸਰਵਿਸਿਸ ਆ ਉਹਦੇ ਉੱਤੇ ਲਗਾਇਆ ਜਾਣਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੈਕਸ ਦੇ ਵਿੱਚ ਕਈ ਹੋਰ ਚੀਜ਼ਾਂ ਵੀ ਸ਼ਾਮਿਲ ਹੋ ਸਕਦੀਆਂ, ਇਹਦੇ ਵਿੱਚ ਆਨਲਾਈਨ ਕੰਟੈਂਟ, ਗਾਣੇ, ਫਿਲਮਾਂ, ਖੇਡਾਂ ਦਾ ਜਾਣੀ ਆਨਲਾਈਨ ਇਸਤੇਮਾਲ ਜਿੱਦਾਂ ਹੈਗਾ ਉਹਦੇ ਉੱਤੇ ਵੀ ਜਿਹੜਾ ਟੈਕਸ ਜਾਣੀ ਲੱਗਣਾ, ਜਾਣੀ ਤੁਸੀਂ ਆਨਲਾਈਨ ਗੇਮਾਂ ਖੇਡਦੇ ਆ, ਗਾਣੇ ਵਗੈਰਾ ਜਾਂ ਫਿਲਮਾਂ ਦੇਖਦੇ ਆ ਕਿਤੇ ਵੀ ਜਾਂ ਫੇਸਬੁੱਕ ਉੱਤੇ ਜਾਂ ਗੂਗਲ ਦੇ ਉੱਤੇ ਉਹਦੇ ਉੱਤੇ ਸਾਨੂੰ ਹੁਣ ਟੈਕਸ ਜਿਹੜਾ ਲੱਗਣਾ। ਉਹਦਾ ਕਾਰਨ ਇਹ ਹੈਗਾ ਜੀ ਕਹਿੰਦੇ ਵੀ ਭਾਰਤ ਦੇ ਵਿੱਚ ਕਿਉਂਕਿ ਦਫ਼ਤਰ ਹੈ ਨੀ ਗਾ ਇਹਨਾਂ ਦਾ ਗੂਗਲ ਦਾ ਕੋਈ ਵੀ, ਇਸ ਕਰਕੇ ਅਜਿਹੀਆਂ ਜਿਹੜੀਆਂ ਕੰਪਨੀਆਂ ਆ ਉਹ ਕਰੋੜਾਂ ਦਾ ਜਿਹੜਾ ਇਸ਼ਤਿਹਾਰਬਾਜ਼ੀ ਦਿੰਦੀਆਂ ਸੀਗੀਆਂ ਪਰ ਇਸ਼ਤਿਹਾਰਬਾਜ਼ੀ ਤੋਂ ਜਿਹੜੀ ਕਮਾਈ ਹੁੰਦੀ ਸੀ ਉਹਦੇ ਉੱਤੇ ਟੈਕਸ ਨਹੀਂ ਸੀ ਭਰਦੀਆਂ। ਇਸ ਕਰਕੇ ਜਿਹੜੀ ਸਰਕਾਰ ਦੀ ਪ੍ਰਤੱਖ ਕਰ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈਗੀ ਆ ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸਿਸ, ਉਹ ਕਈ ਮਹੀਨਿਆਂ ਤੋਂ ਇਹਦੀ ਤਿਆਰੀ ਕਰ ਰਹੀ ਸੀ ਤੇ ਹੁਣ ਥੋੜਾ ਜਿਹਾ ਸਬਕ ਸਿਖਾਇਆ। ਵੈਸੇ ਵਧੀਆ ਗੱਲ ਆ ਨਾ ਜਿੱਦਾਂ
ਠੀਕ ਆ ਜੀ, ਹੁਣ ਜਿੱਥੇ ਜਿੱਥੇ ਕਾਰੋਬਾਰ ਹੁੰਦਾ ਟੈਕਸ ਵੀ ਉੱਥੇ ਲੱਗਣਾ, ਹੁਣ ਜੇ ਆਨਲਾਈਨ ਕਾਰੋਬਾਰ ਹੋ ਰਿਹਾ ਟੈਕਸ ਵੀ ਆਨਲਾਈਨ ਹੀ ਲੱਗੇਗਾ।
ਹਾਂ ਜੀ ਬਿਲਕੁਲ, ਤੇ ਕਿਉਂਕਿ ਵੈਸੇ ਵੀ ਆਪਣੇ ਕਹਿ ਦਿੰਦੇ ਆ ਨਾ ਵੀ ਟੈਕਸ ਜਿਹੜਾ ਲੋਕਮਾ ਟੈਕਸ ਆਪਣੇ ਬਹੁਤ ਹੈਗਾ ਪਰ ਪ੍ਰਤੱਖ ਤੌਰ ਤੇ ਬਹੁਤ ਘੱਟ ਜਿਹੜੇ ਲੋਕ ਆ ਕਰ ਦਿੰਦੇ ਆ, ਤੇ ਜਿੰਨਾ ਚਿਰ ਤੱਕ ਅਸੀਂ ਪ੍ਰਤੱਖ ਤੌਰ ਤੇ ਟੈਕਸ ਜਿਹੜਾ ਆ ਦੇਣਾ ਨਹੀਂ ਸ਼ੁਰੂ ਕਰਦੇ ਉਨਾ ਚਿਰ ਤੱਕ ਸ਼ਾਇਦ ਸੁਧਾਰ ਦੀ ਅਜੇ ਗੁੰਜਾਇਸ਼ ਆਪਾਂ ਨੂੰ ਰਹਿੰਦੀ ਨੀ ਹੈਗੀ। ਵੈਸੇ ਤਾਂ ਚਾਹੇ ਸੈਸ ਲਾ ਦਿੱਤਾ ਚਾਹੇ ਬੈਟ ਲਾ ਦਿੱਤਾ, ਵੈਸੇ ਤਾਂ ਇੱਦਾਂ ਦੇ ਟੈਕਸ ਬਹੁਤ ਹੈਗੇ ਆ ਨਾ ਲੋਕਾਂ ਤੋਂ ਸਿੱਧੇ ਆ ਸਿੱਧੇ ਤੌਰ ਤੇ ਵਸੂਲੇ ਤਾਂ ਜਾ ਰਹੇ ਆ, ਪਰ ਜਿਹੜੇ ਸਿੱਧੇ ਟੈਕਸ ਆ ਜਿਹੜੇ ਉਹਨਾਂ ਦੇ ਵਿੱਚ ਵੀ ਅਜੇ ਕਾਫੀ ਪਾਰਦਰਸ਼ਤਾ ਜਿਹੜੀ ਲਿਆਉਣੀ ਚਾਹੀਦੀ ਆ। ਪੰਜਾਬ ਮੇਲ ਦੇ ਬਾਰੇ ਤੁਸੀਂ ਸੁਣਿਆ ਹੋਣਾ, ਆਪਾਂ ਉਹਦੇ ਬਾਰੇ ਵੀ ਗੱਲ ਕਰ ਲਈਏ, ਗੱਡੀ ਰੇਲ ਗੱਡੀ ਪੰਜਾਬ ਮੇਲ ਦੀ। ਹਾਂਜੀ, ਪੰਜਾਬ ਮੇਲ ਗੱਡੀ ਹੈਗੀ ਆ ਜੀ, ਇਹ ਫਿਰੋਜ਼ਪੁਰ ਤੋਂ ਚੱਲਦੀ ਸੀ, ਇਹ ਬੰਬਈ ਤੱਕ ਜਾਂਦੀ ਆ ਫਿਰੋਜ਼ਪੁਰ ਤੋਂ। ਇਹ ਭਾਰਤ ਦੀ ਪਹਿਲੀ ਅਜਿਹੀ ਰੇਲ ਗੱਡੀ ਬਣ ਗਈ ਆ ਜਿਹਨੇ ਆਪਣੇ 104 ਸਾਲ ਜਿਹੜੇ ਆ ਪੂਰੇ ਕਰ ਲਏ ਆ। ਕੇਂਦਰੀ ਰੇਲਵੇ ਦੇ ਵੱਲੋਂ ਇੱਕ ਬਿਆਨ ਆਇਆ ਉਹਦੇ ਵਿੱਚ ਦੱਸਿਆ ਵੀ ਆਜ਼ਾਦੀ ਤੋਂ ਪਹਿਲਾਂ ਇਹ ਸ਼ੁਰੂ ਕੀਤੀ ਗਈ ਸੀ ਸਾਲ 1912 ਦੇ ਵਿੱਚ, ਤੇ ਹਾਲਾਂਕਿ ਕੋਈ ਨਿਸ਼ਚਿਤ ਤਰੀਕ ਨਹੀਂ ਹੈਗੀ ਵੀ ਕਿੱਦਣ ਇਹ ਸ਼ੁਰੂ ਕੀਤੀ ਸੀ। ਇਸ ਨੂੰ ਸ਼ੁਰੂ ਕਰਨ ਦੀ ਤਰੀਕ ਇੱਕ ਯਾਤਰੀ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਉੱਤੇ ਤੈਅ ਕੀਤੀ ਗਈ, ਜਾਣੀ ਕਿਸੇ ਯਾਤਰੀ ਨੇ ਸ਼ਿਕਾਇਤ ਕੀਤੀ ਸੀ ਉਦਣ ਦੀ ਜਾਣੀ ਉਹਦੀ ਡਿਟੇਲ ਬਣਦੀ ਆ। ਇਹਦਾ ਮਤਲਬ ਕਿਤੇ ਪਹਿਲਾਂ ਦੀ ਆ, ਜ਼ਰੂਰੀ ਨੀ ਵੀ ਸ਼ਿਕਾਇਤ ਉਦਣ ਹੀ ਕਰ ਦਿੱਤੀ ਹੋਣੀ ਆ, ਹਨਾ ਜਿਹੜੀ ਬਾਅਦ ਚ ਕੀਤੀ ਹੋਣੀ ਹੈ ਨਾ, ਪਹਿਲਾਂ ਉਹਨੇ ਸਫ਼ਾ ਜ਼ਰੂਰ ਕੀਤੀ ਹੋਣੀ ਆ। ਤੇ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਆ ਤੇ ਬੰਬੇ ਉਦੋਂ ਹੁੰਦਾ ਸੀ, ਹੁਣ ਤਾਂ ਮੁੰਬਈ ਆਪਾਂ ਕਹਿੰਦੇ ਆ, ਬੰਬੇ ਤੋਂ ਪਿਸ਼ਾਵਰ ਪੰਜਾਬ ਮੇਲ ਦੀ ਸਹੀ ਸ਼ੁਰੂਆਤ ਜਿਹੜੀ ਅਜੇ ਸਪਸ਼ਟ ਹੈਗੀ ਆ। 12 ਅਕਤੂਬਰ 1912 ਨੂੰ ਇਹ ਰੇਲ ਗੱਡੀ ਜਿਹੜੀ ਆ ਦਿੱਲੀ ਲੇਟ ਪੁੱਜੀ ਸੀ, ਉਹਦੀ ਸ਼ਿਕਾਇਤ ਜਿਹੜੀ ਕਿਸੇ ਨੇ ਕੀਤੀ ਸੀ ਵੀ ਰੇਲ ਗੱਡੀ ਜਿਹੜੀ ਆ ਲੇਟ ਪਹੁੰਚੀ ਆ।
ਠੀਕ ਹੈ ਜੀ,
ਤੇ ਦੇਖੋ ਮਤਲਬ ਹਾਂਜੀ 1912 ਦੇ ਵਿੱਚ ਵੀ ਰੇਲ ਗੱਡੀਆਂ ਲੇਟ ਹੀ ਆਉਣੀਆਂ ਸੀ, ਇਹਦਾ ਮਤਲਬ ਆਪਾਂ ਇਹ ਨੀ ਕਹਿ ਸਕਦੇ ਵੀ ਗੋਰੇ ਜਿਹੜੇ ਆ ਬਹੁਤ ਪ੍ਰਤੱਖ ਸੀਗੇ। ਗੋਰਿਆਂ ਦੀਆਂ ਰੇਲ ਗੱਡੀਆਂ ਵੀ ਲੇਟ ਹੁੰਦੀਆਂ ਸੀਗੀਆਂ
ਅਕਸਰ ਆਪਣੇ ਦੋਸਤ ਕਹਿੰਦੇ ਜੇ ਗੋਰੇ ਹੁੰਦੇ ਇੰਡੀਆ ਜੇ ਤਰੱਕੀ ਕਰ ਜਾਣੀ ਸੀ ਨਹੀਂ ਵੀ ਉਹਨਾਂ ਨੇ ਹੁੰਦਿਆਂ ਵੀ ਲੇਟ ਕੀਤਾ ਜੀ ਉੱਥੇ
ਹਾਂਜੀ ਬਿਲਕੁਲ ਇਹ ਤਾਂ ਏਦਾਂ ਹੀ ਹੁੰਦੀ ਆ ਨਾ ਤੇ ਹਰ ਦੇਸ਼ ਦੀਆਂ ਕੁਛ ਨਾ ਕੁਛ ਜਿਹੜੀਆਂ ਕਮਜ਼ੋਰੀਆਂ ਵੀ ਹੁੰਦੀਆਂ ਜੇ ਕੁਛ ਲਾਭ ਵੀ ਹੈਗੇ ਪਰ ਵੀ ਹੈਗੇ ਹਨਾ ਵੀ ਲੋਕ ਜਿਹੜੇ ਕਿੰਨੇ ਕ ਉਸ ਮਾਮਲੇ ਦੇ ਵਿੱਚ ਸਹਿਰਦ ਹੈਗੇ ਆ ਹੁਣ ਜਿੱਦਾਂ ਇਹ ਦੇਖੋ ਵੈਸੇ ਇਹ ਬਹੁਤ ਵਧੀਆ ਗੱਲ ਆ ਵੀ ਉਸ ਵੇਲੇ ਕਿਸੇ ਬੰਦੇ ਨੇ ਕੰਪਲੇਂਟ ਕੀਤੀ ਸੀ ਪਰ ਹੁਣ ਤੁਸੀਂ ਦੇਖੋਗੇ ਮੈਨੂੰ ਨੀ ਲੱਗਦਾ ਵੀ ਕੋਈ ਬੰਦਾ ਇੱਦਾਂ ਕੰਪਲੇਂਟ ਕਰਦਾ ਹੋਊਗਾ ਵੀ ਮੈਂ ਲੇਟ ਗੱਡੀ ਆਈ ਆ
ਹਾਂਜੀ ਬਹੁਤ ਵਧੀਆ ਗੱਲ ਆ ਨਾ ਕੰਪਲੇਂਟ ਅਸੀਂ ਫਰਜ਼ ਆ ਵੀ ਇੱਕ ਆਪਣਾ ਨਾ ਕਿ ਅੱਗੇ ਵਾਸਤੇ ਕਿਸੇ ਨੂੰ ਲੇਟ ਨਾ ਹੋਵੇ ਕੋਈ ਆਪਣੇ ਕੰਮ ਕਾਜ ਤੋਂ ਕੋਈ ਜ਼ਰੂਰੀ ਕੰਮ ਹੁੰਦੇ ਨਾ ਕਈ ਵੇਲੇ ਚਲੋ ਜੇ ਕੋਈ ਖਰਾਬੀ ਆ ਜਾਂ ਕੋਈ ਤਕਨੀਕੀ ਖਰਾਬੀ ਹੋ ਜਾਂਦੀ ਲੇਟ ਹੋ ਜਾਵੇ ਵੱਖਰੀ ਗੱਲ ਆ ਨਾ ਪਰ ਜੇਕਰ ਕੋਈ ਕਿਸੇ ਦੀ ਅਣਗਹਿਲੀ ਕਰਕੇ ਲੇਟ ਹੋਇਆ ਉਹ ਵੀ ਸਾਹਮਣੇ ਆਜੂਗਾ ਜੇਕਰ ਤੁਸੀਂ ਕੰਪਲੇਂਟ ਕੀਤੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਇਹ ਕੰਮ ਅੱਜ ਕੱਲੀ ਟ੍ਰੇਨ ਦੀ ਨੀ ਹੋਰ ਵੀ ਕੰਮ ਆ ਜਿਹੜੇ ਤੇ ਜੇਕਰ ਤੁਹਾਨੂੰ ਲੱਗਦਾ ਕਿ ਉੱਥੇ ਕਟਾਹੀ ਵਾਸਤੇ ਜਾ ਰਹੀ ਹੈ ਉਹਦੀ ਕੰਪਲੇਂਟ ਕਰਨੀ ਚਾਹੀਦੀ ਆ ਆਪਾਂ
ਨੂੰ ਸੁਧਾਰ
ਲਿਆਉਣ ਲਈ
ਤੇ ਅਗਲੀ ਥੋੜੀ ਜਿਹੀ ਇਨਫੋਰਮੇਸ਼ਨ ਆਪਾਂ ਹੋਰ ਦੇ ਦਈਏ ਜਿਹੜੇ ਖਾਣ ਵਾਲੇ ਸਮਾਨ ਦਾ ਕਾਰੋਬਾਰ ਕਰਦੇ ਆ ਕਾਰੋਬਾਰੀ ਭਾਰਤ ਦੇ ਵਿੱਚ ਉਹਨਾਂ ਨੂੰ ਜਿਹੜੇ ਆ ਫੂਡ ਸੇਫਟੀ ਐਂਡ ਸਟੈਂਡਰਡ ਆਫ ਅਥਾਰਟੀ ਜਿਹੜੀ ਆਫ ਇੰਡੀਆ ਉਹਨੇ 30 May 2016 ਨੂੰ ਜਿਹੜਾ ਜਾਰੀ ਕੀਤਾ ਗਿਆ ਸੀ ਪੱਤਰ ਬਈ ਲਾਇਸੈਂਸਿੰਗ ਐਂਡ ਰਜਿਸਟ੍ਰੇਸ਼ਨ ਆਫ ਫੂਡ ਬਿਜ਼ਨਸ ਰੈਗੂਲੇਸ਼ਨ 2011 ਇਹਦੇ ਤਹਿਤ ਜਿਹੜਾ ਲਾਇਸੈਂਸ ਲੈਣ ਦੀ ਜਿਹੜੀ ਮਿਆਦ ਆ ਉਹਦੇ ਵਿੱਚ ਛੋਟ ਦਿੰਦੇ ਫਿਰ 3 ਮਹੀਨੇ ਦਾ ਹੋਰ ਜਿਹੜਾ ਆ ਸਮਾਂ ਦੇ ਦਿੱਤਾ ਗਿਆ ਆ ਸੰਬੰਧਿਤ ਯੂਨਿਟ ਦੇ ਡਾਇਰੈਕਟਰ ਜਿਹੜੇ ਆ ਇਨਫੋਰਸਮੈਂਟ ਦੇ ਰਕੇਸ਼ ਚੰਦਰ ਸ਼ਰਮਾ ਉਹਨਾਂ ਵੱਲੋਂ ਪੱਤਰ ਵਿੱਚ ਕਿਹਾ ਗਿਆ ਕਿ ਹੁਣ ਜਿਹੜੀ ਲਾਇਸੈਂਸ ਲੈਣ ਦੀ ਜਿਹੜੀ ਛੋਟ ਆ ਉਹਦੀ ਮਿਆਦ 4 August ਤੱਕ ਆਖਰੀ ਵਾਰ ਦਿੱਤੀ ਗਈ ਹੈ ਕਿਉਂਕਿ ਆਪਾਂ ਨੂੰ ਵੀ ਇਹਦੇ ਨਾਲ ਜਿੱਦਾਂ ਕਹਿ ਲਓ ਵੀ ਆ ਸਿੱਧੇ ਤੌਰ ਤੇ ਆਸਟ੍ਰੇਲੀਆ ਵਿੱਚ ਵੀ ਕਿਉਂਕਿ ਬਹੁਤ ਸਾਰਾ ਹੁਣ ਸਮਾਨ ਇੱਥੇ ਵੀ ਗਰੋਸਰੀਜ਼ ਵਗੈਰਾ ਆਉਣਾ ਸ਼ੁਰੂ ਹੋ ਗਿਆ ਹਨਾ ਇਹਨਾਂ ਨੂੰ ਵੀ ਸ਼ਾਇਦ ਫਾਇਦਾ ਹੋ ਜਾਵੇ ਇਸ ਗੱਲ ਦਾ ਪ੍ਰੋਗਰਾਮ ਦੇ ਵਿੱਚ
ਰਹਿੰਦਾ ਕਾਲੀ ਚੱਪਲਾਂ ਨਾਲ ਜੁਰਾਬਾਂ ਪਾਣਾ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲੈਣਾ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਬ੍ਰਿਸਬੇਨ ਤੋਂ ਗੁਰਸੇਵ ਸਿੰਘ ਜੀ ਬੜੀ ਭਲੱਕੜ ਕੰਨੇ ਆ ਹਨਾ ਬੇਬੀ ਮਖਸੂਸ ਸੁਣੀ ਹੁਣਾਂ ਵਾਲੀ
ਹਾਂ ਜੀ ਬਹੁਤ ਸੋਹਣਾ ਗਾਣਾ ਸੀ ਪੁਰਾਣਾ ਗਾਣਾ ਕਾਫੀ ਤੇ ਪਰ ਬਹੁਤ ਸੋਹਣਾ ਗਾਣਾ
ਜੀ ਤੇ ਬਹੁਤ ਬਹੁਤ ਧੰਨਵਾਦ ਸਾਡੇ ਦੋਸਤਾਂ ਨੇ ਫਰਮਾਇਸ਼ ਕੀਤੀ ਸੀ ਤੇ ਹੁਣ ਅਕਾਲੀ ਦਲ ਜੀ ਫਾਰਮ ਦੇ ਵਿਚ ਆਇਆ ਪਿਆ ਪੂਰਾ ਇਹਨੂੰ
ਹਾਂਜੀ ਬਣਦਾ ਵੀ ਆ ਹੁਣ ਗਰਾਊਂਡ ਮੈਦਾਨ ਚ ਆਉਣ ਤੋਂ ਸਮਾਂ ਮੁੜ ਕੇ ਫਿਰ ਆ ਗਿਆ
ਬਿਲਕੁਲ ਤੇ ਹੁਣ 10 ਜੂਨ ਤੋਂ ਦੇਖੋ ਜੀ ਪਹਿਲਾਂ ਦੇਖੋ ਕਾਫੀ ਵਿਦ ਕੈਪਟਨ ਅਮਰਿੰਦਰ ਸਿੰਘ ਵੀ ਚੱਲਿਆ ਸੀ ਪ੍ਰੋਗਰਾਮ ਬਹੁਤ ਬੜਾ ਸ਼ਾਹੀ ਠਾਠ ਦੇ ਨਾਲ ਚੱਲ ਰਿਹਾ ਕਾਫੀ ਸਫਲਤਾ ਵੀ ਉਹਨਾਂ ਨੇ ਪਾਈ ਆ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਲਗਭਗ ਸਾਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਗਾਹ ਦਿੱਤਾ ਉਹਨਾਂ ਨੇ ਵੀ ਹਨਾ ਤੇ ਹੁਣ ਅਕਾਲੀ ਦਲ ਜਿੱਦਾਂ ਇਹ ਆ ਵੀ ਮੌਕਾ ਸਾਂਭ ਜਾਂਦੇ ਆ ਸਾਰਾ ਕੁਝ ਪਤਾ ਹੁੰਦਾ ਇਹਨਾਂ ਨੂੰ ਹਨਾ ਤੇ ਹੁਣ ਇਹਨਾਂ ਨੇ 10 ਜੂਨ ਤੋਂ ਪ੍ਰੋਗਰਾਮ ਜਿਹੜਾ ਇੱਕ ਰੰਭਣਾ ਆ ਤਾਂ ਕਿ ਜਿਹੜੇ ਇਹਨਾਂ ਦੇ ਖਿਲਾਫ਼ ਜਿਹੜੇ ਸਰਕਾਰ ਜਿਹੜੀ ਹੈਗੀ ਆ ਅਕਾਲੀ ਭਾਜਪਾ ਸਰਕਾਰ ਉਹਦੇ ਖਿਲਾਫ਼ ਜਿਹੜੇ ਆਰੰਭੇ ਹੋਏ ਆ ਪ੍ਰੋਗਰਾਮ ਉਹਨਾਂ ਨੂੰ ਥੋੜੀ ਜਿਹੀ ਠੱਲ ਪਾਉਣੀ ਆ ਕਹਿੰਦੇ ਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਹਨੇ ਇੱਕ ਪ੍ਰੋਗਰਾਮ ਆਰੰਭਣ ਜਾ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਇਸ ਪ੍ਰੋਗਰਾਮ ਦਾ ਨਾਂ ਰੱਖਿਆ ਜੀ ਇੱਕ ਸ਼ਾਮ ਸਰਕਾਰ ਦੇ ਨਾਮ
ਠੀਕ ਹੈ ਜੀ
ਜੀ ਤੇ ਇੱਕ ਸ਼ਾਮ ਸਰਕਾਰ ਦੇ ਨਾਮ ਜੀ ਕੀ ਕਰੂੰਗਾ ਜਾਨੀ ਸਾਡਾ ਸਵਾਲ ਇਹ ਹੈਗਾ ਆ ਤੇ ਇਹ ਕਹਿੰਦੇ ਸੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੈਸੇ 10 ਜੂਨ ਤੋਂ ਹੋ ਜਾਣੀ ਆ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦੱਸਿਆ ਕਹਿੰਦੇ ਵੀ ਬੈਠਕ ਜਿਹੜੀ ਉਹਨਾਂ ਨੇ ਕੀਤੀ ਆ ਉਹਨਾਂ ਨੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਆ ਕਿ ਇਸ ਪ੍ਰੋਗਰਾਮ ਦੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਹਿਲਾਂ ਤਾਂ ਜਾਗਰੂਕ ਕਰਨ ਕਿ ਇੱਕ ਪ੍ਰੋਗਰਾਮ ਆ ਇੱਕ ਸ਼ਾਮ ਸਰਕਾਰ ਦੇ ਨਾਮ ਇਹਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਦੱਸਿਆ ਜਾਣਾ ਆ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕੀ ਲੋਕ ਪੱਖੀ ਭਲਾਈ ਸਕੀਮਾਂ ਚਲਾਈਆਂ ਸੂਬੇ ਦੀ ਤਰੱਕੀ ਦੇ ਵਿੱਚ ਕੀ ਜਿਹੜਾ ਆ ਯੋਗਦਾਨ ਪਾਇਆ ਤੇ ਮਾਲਵਾ ਜ਼ੋਨ ਦੇ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਤੇ ਅਹੁਦੇਦਾਰਾਂ ਦੇ ਨਾਲ ਬੈਠਕ ਦੀ ਜਿਹੜੀ ਪ੍ਰਧਾਨਗੀ ਕੀਤੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੇ ਉਹ ਕਹਿੰਦੇ ਵੀ 2017 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਉਹਦੇ ਮੱਦੇਨਜ਼ਰ ਹੁਣੇ ਕਹਿੰਦੇ ਵੀ ਤਿਆਰੀਆਂ ਸ਼ੁਰੂ ਕਰ ਦੋ ਬਈ ਲੇਟ ਨਾ ਹੋ ਜਾਇਓ ਕਿਤੇ ਹਨਾ
ਮਗਰਲੇ ਦਿਨਾਂ ਚ ਕੋਈ ਕੰਮ ਕਰ ਦੇਣਗੇ ਜਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਕਹਿਣਾ ਯਾਰ ਛੱਡੋ ਪੁਰਾਣੀ ਗੱਲ, ਹੁਣ ਮੌਕਾ ਦੇਖੋ ਸੁਧਰ ਕੇ ਲੱਗ ਗਏ ਜੇ ਆਪਣੇ ਆਪਣੇ ਪਿਛਲੇ ਸਾਲਾਂ ਚ ਕੰਮ ਕਰਦੇ ਰਹਿਣ, ਫਿਰ ਇਹਨਾਂ ਨੂੰ ਜ਼ੋਰ ਲਾਉਣ ਦੀ ਲੋੜ ਹੀ ਨੀ ਪਿਆ ਕਰਨੀ ਮਗਰਲੇ ਟਾਈਮ ਆ ਕੇ ਨਾ, ਵੀ ਮਤਲਬ ਕੰਮ ਕੀਤਾ ਹੋਵੇ ਲੋਕਾਂ ਨੇ ਕਹਿਣਾ ਨਾ ਵੀ ਜਿਹੜਾ ਮਰਜ਼ੀ ਆਵੇ, ਅਸੀਂ ਤਾਂ ਇੱਕੋ ਹੀ ਸਰਕਾਰ ਬਣਾਉਣੀ ਆ।
ਤੁਸੀਂ ਹੁਣ ਦੇਖੋ ਪਹਿਲਾਂ ਕੋਈ ਵੀ ਇਹਨਾਂ ਦਾ ਨਾਮ ਉਹ ਨਿਸ਼ਾਨ ਨੀ ਹੁੰਦਾ ਸੀ, ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਨਾਂ ਦਾ ਪ੍ਰਚਾਰ ਵੀ ਆਉਣਾ ਸ਼ੁਰੂ ਹੋ ਗਿਆ, ਕੁਛ ਕੁਛ ਵੀਡੀਓ ਇੱਦਾਂ ਦੀਆਂ ਵੀ ਆਉਣੀਆਂ ਸ਼ੁਰੂ ਕਰ ਦਿੱਤੀਆਂ ਹੋ ਗਈਆਂ ਵੀ ਅਸੀਂ ਇਹਨਾਂ ਨੂੰ ਹੀ ਵੋਟ ਪਾਉਣੀ ਆ, ਹਨਾ ਅੱਗੇ ਕੋਈ ਇੱਦਾਂ ਦੀ ਸੁਣੀ ਦੀ ਨਹੀਂ ਸੀ, ਕੁਛ ਬੰਦਿਆਂ ਦੀਆਂ ਵੀਡੀਓ ਆਉਣੀਆਂ, ਕਲਿੱਪ ਆਉਣੀ ਸ਼ੁਰੂ ਹੋ ਗਿਆ ਵੀ ਪੰਥ ਨੂੰ ਹੀ ਪਾਉਣੀਆਂ ਵੋਟ, ਅਕਾਲੀ ਦਲ ਨੇ ਕੰਮ ਬਹੁਤ ਕੀਤੇ ਆ ਇੱਦਾਂ ਦੀਆਂ, ਹੁਣ ਵੀਡੀਓ ਆਉਣੀਆਂ ਸ਼ੁਰੂ ਹੋ ਗਈ, ਜਾਣੀ ਸਟਾਰਟਿੰਗ ਜੀ ਕਰ ਲਈ ਆ। ਉਧਰੋਂ ਇਹ ਤਾਂ ਛੋਟੇ ਬਾਦਲ ਸਾਹਿਬ ਨੇ ਕਿਹਾ ਇੱਕ ਸ਼ਾਮ ਸਰਕਾਰ ਦੇ ਨਾਮ ਸ਼ੁਰੂ ਕਰਨਾ, ਉਧਰੋਂ ਵੱਡੇ ਬਾਦਲ ਕਿਹੜੇ ਘੱਟ ਆ, ਉਹਨੇ ਵੀ ਵੋਟਰਾਂ ਨੂੰ ਚੋਗਾ ਪਾਇਆ ਜੀ ਕੱਲ ਸ਼ੁਰੂ ਕੀਤੀ ਸੀਗੀ। ਹੁਣ ਜਿਹੜੀਆਂ ਇਸ ਸ਼ਗਨ ਸਕੀਮ ਤੋਂ ਵਾਂਝੀਆਂ ਰਹਿ ਗਈਆਂ ਆ ਧੀਆਂ, ਉਹਨਾਂ ਨੂੰ ਸਰਕਾਰੀ ਸ਼ਗਨ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਆ, ਕਿਉਂਕਿ ਅੱਗੇ ਵੀ ਸ਼ਗਨ ਸਕੀਮ ਵਾਲੀਆਂ ਦੇਖੀਆਂ ਕਿ ਫਾਇਲ ਲੈ ਕੇ ਜਾਂਦੀਆਂ, ਨਾਲ ਬੱਚੇ ਵੀ ਹੁਣ ਤਾਂ ਉਹਨਾਂ ਦੇ ਹੋ ਗਏ ਆ ਤੇ ਬੱਚਿਆਂ ਨੂੰ ਨਾਲ ਲੈ ਕੇ ਵਿਚਾਰੀਆਂ ਆਪਣੀਆਂ ਸ਼ਗਨ ਸਕੀਮ ਲੈਣ ਜਾਂਦੀਆਂ ਬਾਦਲ ਸਾਹਿਬ ਦੇ ਕੋਲ। ਹੁਣ ਉਹਨਾਂ ਨੇ ਫੈਸਲਾ ਕੀਤਾ ਆ, ਉਹ ਕਹਿੰਦੇ ਵੀ ਇਹਨਾਂ ਨੂੰ ਸਰਕਾਰੀ ਸ਼ਗਨ ਜਿਹੜਾ ਆ ਦੇ ਦਿੱਤਾ ਜਾਣਾ ਆ, ਤੇ ਕਈ ਵਰਗਾਂ ਦੇ ਲਈ ਭਲਾਈ ਬੋਰਡ ਜਿਹੜੇ ਆ ਵੱਖਰੇ ਬਣਾਉਣ ਦੇ ਲਈ, ਤੇ ਬੋਰਡਾਂ ਦੇ ਵਿੱਚ ਜਿਹੜੀ ਕਮਿਸ਼ਨ ਦੇ ਵਿੱਚ ਸਿਆਸੀ ਨਿਯੁਕਤੀਆਂ ਉਹਦਾ ਵੀ ਰਾਹ ਪੱਧਰਾ ਕਰਨ ਦੀ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਗਈ ਆ। ਭਲਾਈ ਬੋਰਡਾਂ ਦੇ ਗਠਨ ਨੂੰ ਲੈ ਕੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਜਿਹੜੇ ਮੰਤਰੀ ਅਨਿਲ ਜੋਸ਼ੀ ਵਿਚਾਲੇ ਹਾਸਾ ਠੱਠਾ ਵੀ ਕਹਿੰਦੇ ਬਹੁਤ ਜ਼ਿਆਦਾ ਹੋਇਆ, ਤੇ ਉਹਨਾਂ ਨੇ ਕਿਹਾ ਵੀ ਸ੍ਰੀ ਜੋਸ਼ੀ ਨੂੰ ਜਿਹੜਾ ਸਾਰੀਆਂ ਜਾਤੀਆਂ ਦੇ ਭਲਾਈ ਬੋਰਡ ਬਣਾ ਦੇਣੇ ਚਾਹੀਦੇ ਆ, ਹਨਾ, ਯਾਨੀ ਜਾਤੀਆਂ ਦੇ ਹਿਸਾਬ ਦੇ ਨਾਲ। ਇਹ ਵੀ ਇੱਕ ਜਾਤੀ ਪੱਤਾ ਵੀ ਅਕਾਲੀ ਦਲ ਕਾਫੀ ਖੇਡ ਰਿਹਾ ਆ, ਜਿੱਦਾਂ ਹੁਣ
ਜੇਕਰ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਸਭ ਸਮਾਨਤਾ ਨਾ ਇੱਕ ਵਾ, ਤੇ ਖਾਸ ਕਰਕੇ ਆ ਪਾਰਟੀ ਪੰਥ ਦੀ ਪਾਰਟੀ ਕਹਿ ਦਿੰਦੇ ਨਾ ਕਿ ਪੰਥ ਨੂੰ ਵੋਟ ਪਾਉਣੀ ਆ, ਤੇ ਇਹਨਾਂ ਤਾਂ ਖਾਸ ਕਰਕੇ ਚਾਹੀਦਾ ਕਿ ਇੱਕ ਰੱਖੋ ਤੁਸੀਂ, ਖਤਮ ਕਰੋ ਵਿਚਲਾ, ਹਨਾ, ਵਚਕਰਾ ਖਤਮ ਕਰੋ, ਉਹੀ ਪੁਰਾਣੀ ਉਹੀ ਰਾਜਨੀਤੀ ਦੇ ਵਿੱਚ ਚੱਲਦੇ ਆ, ਕੱਲੇ ਕੱਲੇ ਕਰ ਦੇਣਾ ਤੇ ਫਿਰ ਦੋ ਫਾੜ ਵਾਲਾ ਕੰਮ ਕਰ ਦੇਣਾ, ਲੋਕਾਂ ਦੇ ਵਿੱਚ ਵਧਾ ਲੈਣਾ, ਵਚਕਰਾ ਵਧਾ ਲੈਣਾ।
ਦੂਜਾ ਇਹ ਵੀ ਤੁਸੀਂ ਦੇਖਿਆ ਹੋਣਾ ਜਿਮ ਦੇ ਲਈ ਵੀ ਇਹਨਾਂ ਨੇ ਦੋ ਦੋ ਇੱਕ ਪਿੰਡ ਦੇ ਵਿੱਚ ਦੋ ਦੋ ਕਲੱਬ ਬਣਾ ਦਿੱਤੇ ਆ, ਇੱਕ ਜਨਰਲ ਦਾ ਬਣਾ ਤਾ, ਇੱਕ ਐਸ ਸੀ ਦਾ ਬਣਾ ਦਿੱਤਾ, ਹਨਾ ਵਿੰਗ, ਫਿਰ ਇਦਾਂ ਹੀ ਆਪਣੇ ਜਿਹੜੇ ਵਿੰਗ ਆ ਵੱਖਰੇ ਵੱਖਰੇ ਅਹੁਦੇਦਾਰ ਵੀ ਜਾਤਾਂ ਦੇ ਆਧਾਰ ਦੇ ਉੱਤੇ ਲਾ ਦਿੱਤਾ, ਕੋਈ ਐਸ ਸੀ ਦੇ ਆਧਾਰ ਤੇ ਲਾਤਾ, ਕੋਈ ਬੀ ਸੀ ਦੇ ਆਧਾਰ ਤੇ ਲਾਤਾ, ਯਾਨੀ ਹੁਣ ਨੂੰ ਸਿੱਖਾਂ ਦੀ ਪਾਰਟੀ ਹੈਗੀ ਆ, ਪਰ ਸਿੱਖਾਂ ਵਾਲੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਮੈਨੂੰ ਲੱਗਦਾ ਵੀ ਉਹ ਤੋਂ ਕੋਹਾਂ ਹੀ ਦੂਰ ਆ,
ਕੋਹਾਂ ਦੂਰ ਆ। ਤੇ ਦੂਜੀ ਗੱਲ, ਜਦੋਂ ਅਸੀਂ ਗਰਾਉਂਡ ਤੇ ਜਾਂਦੇ ਸੀ ਘੱਟੋ ਘੱਟ ਅਸੀਂ ਕਹਿੰਦੇ ਹੁੰਦੇ ਸੀ ਅਸੀਂ ਚਲ ਹੁਣ ਗੁਰਦੁਆਰਿਆਂ ਚ ਵੀ ਵਿਤਕਰਾ ਹੋਣ ਲੱਗ ਪਿਆ, ਤੇ ਘੱਟ ਤੋਂ ਘੱਟ ਹੁਣ ਇੱਕ ਗਰਾਉਂਡ ਏਦਾਂ ਦੀ ਜਗ੍ਹਾ ਰਹਿ ਗਈ ਜਿੱਥੇ ਕਿਸੇ ਨੂੰ ਅਸੀਂ ਜਾਤ ਨੀ ਪੁੱਛਦੇ, ਧਰਮ ਨੀ ਪੁੱਛਦੇ, ਠੀਕ ਹੈ ਜੀ, ਅਸੀਂ ਰਲ ਕੇ ਖੇਡਦੇ ਆ, ਤੇ ਕੋਈ ਊਚ ਨੀਚ ਨੀ ਹੁੰਦੀ, ਤੇ ਕੋਈ ਏਦਾਂ ਨੀ ਆ ਕਿ ਤੂੰ ਮੈਂ ਹਾਇਰ ਕਲਾਸ ਦਾ ਲੋਅਰ ਕਲਾਸ ਦਾ, ਹੁਣ ਇਹ ਨੀ ਆ, ਬਹੁਤ ਸੋਹਣਾ ਕੰਮ ਕਰਤਾ ਜਿਹੜੇ ਜਿਮ ਵੀ ਅੱਡ ਅੱਡ ਬਣਾ ਦਿੱਤੇ ਨਾ, ਕੋਈ ਜਗ੍ਹਾ ਰਹਿ ਨਾ ਜਾਵੇ ਜਿੱਥੋਂ ਵੋਟ ਬੈਂਕ ਨੂੰ ਇਹਨਾਂ ਨੂੰ ਮਿਲੇ ਨਾ, ਹਨਾ, ਪਾੜ ਕੇ ਉਹੀ ਡਿਵਾਈਡ ਐਂਡ ਰੂਲ, ਜ਼ਿਆਦਾ ਕੀ ਫਰਕ ਰਹਿ ਗਿਆ ਗੋਰਿਆਂ ਦੇ ਵਿੱਚ।
ਜੀ ਜੀ ਜੀ, ਤੇ ਇੱਕ ਹੋਰ ਵੀ ਬੜਾ ਇਹ ਬਹੁਤ ਉਦਾਂ ਬਹਿਸ ਚੱਲ ਰਹੀ ਹੈ, ਤੇ ਆਪਣੇ ਪਟਿਆਲੇ ਤੋਂ ਜਿਹੜੇ ਸਾਂਸਦ ਹੈਗੇ ਆ ਆਪਣੇ ਡਾਕਟਰ ਧਰਮਵੀਰ ਗਾਂਧੀ ਹੁਣੀ, ਉਹਨਾਂ ਨੇ ਬਹੁਤ ਵਧੀਆ ਉਪਰਾਲਾ ਵੈਸੇ ਕੀਤਾ ਕਿ ਜਿਹੜੀਆਂ ਸ਼ਮਸ਼ਾਨ ਘਾਟ ਆ ਜਿਹੜੀਆਂ, ਉਹ ਕਹਿੰਦੇ ਗ੍ਰਾਂਟ ਮੈਂ ਦੇਣੀ ਉਹਨਾਂ ਨੂੰ, ਜਿਹਨੇ ਸ਼ਮਸ਼ਾਨ ਘਾਟ ਇੱਕ ਹੋਊਗੀ ਇਸ ਪਿੰਡ ਦੇ ਵਿੱਚ, ਜਾਣੀ ਇੱਕ ਲਈ ਦੇਣੀ ਹੈ ਜਿਹੜੇ ਸਾਂਝੇ ਹੋਣਗੇ, ਨਹੀਂ ਤਾਂ ਆਪਣੇ ਤੋਂ ਉੱਥੇ ਹੁਣ ਬੋਰਡ ਲੱਗਦੇ ਆ ਨਾ ਵੀ ਗ੍ਰਾਂਟ ਕਿੱਥੋਂ ਕਿੱਥੋਂ ਆਈ ਆ, ਪਿੰਡ ਦੇ ਬਾਹਰ ਹੀ ਉਹ ਇੱਕ ਬੋਰਡ ਲੱਗਾ ਹੁੰਦਾ, ਉਹਦੇ ਵਿੱਚ ਲਿਖਿਆ ਹੁੰਦਾ ਵੀ ਐਸ ਸੀ ਜਿਹੜੀ ਆ ਸ਼ਮਸ਼ਾਨ ਘਾਟ ਆ ਉਹਨੂੰ ਇੰਨੇ ਪੈਸੇ ਦਿੱਤੇ ਗਏ ਆ ਪੰਜਾਬ ਸਰਕਾਰ ਦੇ ਦੁਆਰਾ, ਜਿਹੜੀ ਜਨਰਲ ਸ਼ਮਸ਼ਾਨ ਘਾਟ ਆ ਉਹਨਾਂ ਨੂੰ ਵੱਖਰੇ ਵੱਖਰੇ, ਉਹ ਜਿਹੜੀਆਂ ਇੱਦਾਂ ਦੀਆਂ, ਫਿਰ ਐਸ ਸੀ ਧਰਮਸ਼ਾਲਾ ਲਈ ਇੰਨਾ ਦਿੱਤਾ ਗਿਆ ਜਾਂ ਕੁਛ ਵੀ ਆ, ਉਹ ਜਦੋਂ ਜਾਤ ਪਾਤ ਨੂੰ ਇੱਦਾਂ ਜ਼ਿਆਦਾ ਉਛਾਲਿਆ ਜਾਂਦਾ ਹੈ ਤਾਂ ਉਦੋਂ ਵੀ ਕਟਹਿਰੇ ਦੇ ਵਿੱਚ ਤਾਂ ਖੜੇ ਕਰਨੇ ਬਣਦੇ ਆ।
ਹਾਂਜੀ, ਕੱਲੀ ਸਰਕਾਰ ਹੀ ਨਹੀਂ, ਚਲੋ ਜੀ ਹੁਣ ਜਾਤ ਪਾਤ ਦੀ ਗੱਲ ਕਰਦੇ ਆ, ਅਸੀਂ ਵੀ ਸਾਰੇ ਦੋਸ਼ੀ ਆ।
ਹਾਂਜੀ,
ਜਦੋਂ ਕਿਉਂਕਿ ਜਿਉਂਦੇ ਜੀ ਤੁਸੀਂ ਆਹ ਦੇਖ ਲਓ, ਸਿੰਪਲ ਆ ਗੱਲ ਹੈ ਨਾ, ਜੇਕਰ ਮੈਂ ਕਹਿ ਦੂੰਗਾ ਕਿ ਮੈਂ ਜੱਟ ਜਾਂ ਬਾਹਮਣ ਜਾਂ ਹਾਇਰ ਕਲਾਸ ਚ ਉਹਨਾਂ ਜਨਮਿਆ, ਹਨਾ, ਤੇ ਜਦੋਂ ਤਾਂ ਇੱਦਾਂ ਦੇ ਕੰਮ ਆਣੇ ਅਸੀਂ ਕਹਿੰਦਾ ਨਾ, ਅਸੀਂ ਲੋਅਰ ਕਲਾਸ ਨੂੰ ਅਸੀਂ ਨਾਲ ਰੱਖਣਾ ਨੀ ਤੇ ਨਾ ਤਾਂ ਅਸੀਂ ਉਹਨਾਂ ਨੂੰ ਆਹ ਸੰਸਕਾਰ ਕਰਨ ਦੇਣੇ ਨਾ, ਪਰ ਜੇਕਰ ਹੁਣ ਮੈਨੂੰ ਲੋੜ ਪੈ ਜੂਗੀ ਕਿਸੇ ਤੱਕ, ਉਹ ਫਿਰ ਭਾਵੇਂ ਕਿਹੜੀ ਮਰਜ਼ੀ ਲੋਅਰ ਕਲਾਸ ਦਾ ਹੋਵੇ, ਠੀਕ ਹੈ, ਫਿਰ ਤਾਂ ਪੈਰ ਧੋਣ ਤੱਕ ਵੀ ਜਾਣਾ, ਜੇਕਰ ਹੁਣ ਅਸੀਂ ਗੱਲ ਕਰਦੇ ਹਾਂ, ਜੇਕਰ ਪਹਿਲਾਂ ਗੱਲ ਕੀਤੀ ਹੈ ਕਿ ਸਰਕਾਰ ਆਪਾਂ ਨੂੰ ਜੇ ਹੁਣ 1984 ਦੀ ਗੱਲ ਕੀਤੀ ਸੀ, ਸਿੱਖਾਂ ਨਾਲ ਐਂ ਕਰ ਰਹੀ ਹੈ, ਤਾਂ ਸਿੱਖਾਂ ਨੂੰ ਵੀ ਚਾਹੀਦਾ ਨਾ ਪਹਿਲਾਂ ਇੱਕ ਮੁੱਠ ਹੋਣ,
ਜਿਹੜੀ ਆ ਚੀਜ਼ਾਂ ਆਪਣੇ ਚੋਂ ਕੱਢਣ ਫਿਰ ਕੋਈ ਕੁਛ ਨੀ ਕਰ ਸਕਦਾ। ਠੀਕ ਹੈ, ਕਹਿੰਦੇ ਧਰਮ ਬਾਰੇ ਪਤਾ ਹੋਣਾ ਜ਼ਰੂਰੀ ਹੈ। ਇੱਕ ਤੇ ਫਲਸਫਾ ਹੀ ਆ ਕਿ ਇੱਕ ਤੇ ਹੀ ਰਹਿਣਾ ਹੈ ਨਾ, ਤੇ ਤੁਸੀਂ ਜਾਤਾਂ ਪਾਤਾਂ ਵਾਲਾ ਗੰਦ ਕੱਢੋ ਵਿੱਚੋਂ ਆਪਣੇ ਮਾਨਸਿਕਤਾ ਤੋਂ, ਫਿਰ ਹੀ ਤਰੱਕੀ ਹੋਣੀ ਆ, ਫਿਰ ਹੀ ਆ ਸਰਕਾਰਾਂ ਜਿਹੜੀ ਗੰਦੀ ਰਾਜਨੀਤੀ ਖੇਡਦੀ ਇਸ ਤੋਂ ਬਚਿਆ ਜਾ ਸਕਣਾ।
ਜੀ, ਤੇ ਥੋੜਾ ਜਿਹਾ ਹਸਾ ਮਜ਼ਾਕ ਹੋਰ ਕਰ ਲੈਂਦੇ ਆ। ਸੁਖਬੀਰ ਸਿੰਘ ਬਾਦਲ ਹੋਣਾ ਦਾ ਅਗਲਾ ਬਿਆਨ ਵੀ ਹੈਗਾ ਆ, ਉਹ ਕਹਿੰਦੇ ਪੁਲਿਸ ਭਰਤੀ ਦੌਰਾਨ ਜਿਹੜੇ ਉਮੀਦਵਾਰਾਂ ਦਾ ਡਰੱਗ ਟੈਸਟ ਜਿਹੜਾ ਜ਼ਰੂਰੀ ਕਰ ਦਿੱਤਾ, ਕਹਿੰਦੇ ਡਰੱਗ ਟੈਸਟ ਤੋਂ ਬਿਨਾਂ ਨਹੀਂ ਭਰਤੀ ਕਰਨੀ ਕਿਸੇ ਨੇ। ਹਾਂਜੀ, ਤੇ ਉਹ ਕਹਿੰਦੇ ਆ ਵੀ
ਥੋੜਾ ਜਿਹਾ ਰੱਖਣ ਪਰ ਵੀ ਉਹ ਸਹੀ ਗੱਲ ਹੋਣਾ ਚਾਹੀਦਾ। ਮੈਂ ਨੀ ਕਹਿੰਦਾ ਕਿ ਮੈਂ ਮਜ਼ਾਕ ਚ ਕਹਿ ਦਿੱਤਾ ਹੁਣ ਲੀਡਰਾਂ ਦਾ, ਉਹ ਪੁਲਿਸ ਵਾਲਿਆਂ ਦਾ ਜ਼ਰੂਰ ਹੋਣਾ ਚਾਹੀਦਾ ਆ ਕਿ ਕਰਨ ਡਰੱਗ ਟੈਸਟ ਨਾ, ਤੇ ਪਰ ਆਪਣੇ ਜੇ ਟਿਕਟ ਦੇਣ ਤੋਂ ਪਹਿਲਾਂ ਵੀ ਆਪਣਾ ਕਰਨ ਡੋਪ ਟੈਸਟ ਕਰ।
ਤੁਹਾਡੀ ਤਾਂ ਉਹ ਗੱਲ ਹੋਈ, ਉਹ ਜਿੱਦਾਂ ਕਹਿੰਦੇ ਵੀ ਹੈ ਨਾ ਕੋਈ ਬੰਦਾ ਤੋਤਾ ਲੈ ਆਇਆ ਇੱਕ, ਤੇ ਆ ਕੇ ਜਾਣੀ ਆਪਣੇ ਘਰ ਆ ਕਿੱਦਾਂ ਵੀ ਇਹ ਤੋਤਾ ਜਿਹੜਾ ਆ ਬੋਲਦਾ ਵੀ ਆ ਹਨਾ, ਤੇ ਉਹ ਤੋਤੇ ਨੂੰ ਕਹਿੰਦਾ ਗੰਗਾ ਰਾਮ ਚੂਰੀ ਖਾਣੀ ਆ, ਅੱਗੇ ਤੋਤਾ ਬੋਲਦਾ ਕਦੀ ਆਪ ਖਾਧੀ ਆ।
ਕਹਿੰਦੇ
ਵੀ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਕੀਤੇ ਜਾ ਰਹੇ ਆ 7,416 ਜਿਹੜੇ ਪੁਰਸ਼ ਆ, ਤੇ ਔਰਤ ਸਿਪਾਹੀਆਂ ਦਾ ਜਿਹੜਾ ਡਰੱਗ ਟੈਸਟ ਆ ਉਹ ਕਹਿੰਦੇ ਵੀ ਕੀਤਾ ਜਾਣਾ ਆ, ਤੇ 21 ਜੂਨ ਤੱਕ ਜਿਹੜੀ ਆਪਣੀ ਦਰਖਾਸਤ ਆ ਉਹ ਜਮਾਂ ਕਰਾ ਸਕਦੇ ਆ। ਤੇ ਦੋਸਤੋ ਜਿਹੜੇ ਵੀ ਦੋਸਤ ਸਾਨੂੰ ਸੁਣ ਰਹੇ ਆ ਜਿਹੜੇ ਚਾਹੁੰਦੇ ਆ ਕਿ ਭਰਤੀ ਹੋਣਾ ਤਾਂ ਉਹ ਜ਼ਰੂਰ ਜੁੜਨ। ਤੇ ਜੀ ਪਰਮਜੀਤ ਸਿੰਘ ਧਾਲੀਵਾਲ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਕਿਹਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਉਹ ਕਹਿੰਦੇ ਵੀ ਸਰਕਾਰ ਨੂੰ ਜਿਹੜੀਆਂ ਸਰਕਾਰ ਵੱਲੋਂ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣ ਦਾ ਟਾਈਮ ਆ ਗਿਆ ਆ। ਬਿਲਕੁਲ ਜੀ, ਟਾਈਮ ਹੁਣ ਗੋਲੀਆਂ ਤੇ ਲੋਕੀ ਵੀ ਲੈ ਰਹੇ ਆ ਨਾ ਗੋਲੀਆਂ।
ਹਾਂਜੀ, ਸਵਾਦ ਲੈਣ ਨੂੰ ਹੁੰਦਾ ਹੀ ਪਿੰਡਾਂ ਦੇ ਵਿੱਚ, ਹੁਣ ਅਸੀਂ ਪਿੰਡਾਂ ਤੋਂ ਹੀ ਬਿਲੋਂਗ ਕਰਦੇ ਆ, ਤੇ ਹੁਣ ਲਾਲੀ ਚੜ ਜਾਂਦੀ ਹੁੰਦੀ ਜਿਹੜੇ ਖਾਣ ਪੀਣ ਵਾਲੇ ਹੁੰਦੇ ਆ ਸਾਡੇ ਫੈਮਿਲੀ ਚ ਵੀ ਸੀਗੇ, ਮੈਂ ਨੀ ਕਹਿੰਦਾ ਕਿ ਬਾਹਰ ਸਾਡੇ ਫੈਮਿਲੀ ਉਦੋਂ ਲਾਲੀ ਚੜੀ ਹੁੰਦੀ ਲਾਈ ਵੋਟਾਂ ਟਾਈਮ ਆ ਗਿਆ, ਤਾਂ ਹੁਣ ਵਧੀਆ ਟਾਈਮ ਲੱਗਣਾ ਕੋਸ਼ਿਸ਼ ਕਰਾਂ।
ਵਧੀਆ ਟਾਈਮ ਜੀ, ਬਿਲਕੁਲ। ਜਿੱਦਾਂ ਆਪਾਂ ਗੱਲ ਕਰਦੇ ਸੀ ਸ਼ਮਸ਼ਾਨ ਘਾਟਾਂ ਦੀ, ਵੀ ਜਾਣੀ ਉਸ ਵੇਲੇ ਗ੍ਰਾਂਟ ਨੀ ਦਿੱਤੀ ਸ਼ਮਸ਼ਾਨ ਘਾਟ ਨੂੰ, ਵੀ ਉੱਥੇ ਤਾਂ ਯਾਰ ਮਰਿਆ ਬੰਦਾ ਜਾਣਾ ਜਿਹਨੂੰ ਕੋਈ ਸੌਰਤ ਹੀ ਨੀ ਹੈਗੀ ਹਨਾ, ਤੇ ਉਹਦੇ ਬਾਰੇ ਵੀ ਕਿੰਨੇ ਖੁਸ਼ ਹੋ ਕੇ ਦੱਸਣਗੇ ਨਹੀਂ ਜੀ ਇਹ ਤਾਂ ਬਹੁਤ ਬੰਦੇ ਆ ਹਨਾ, ਵਧੀਆ ਆ ਜਿਹਨਾਂ ਨੇ ਸ਼ਮਸ਼ਾਨ ਘਾਟ ਸਾਡਾ ਬਣਾ ਕੇ ਦਿੱਤਾ ਹਨਾ। ਹਾਂਜੀ, ਤੇ ਜਾਣੀ ਜਿੱਥੇ ਜੀਂਦੇ ਰਹਿਣਾ ਆ ਉਹ ਭਾਵੇਂ ਨਰਕ ਹੋਵੇ, ਸ਼ਮਸ਼ਾਨ ਘਾਟ ਬਹੁਤ ਵਧੀਆ ਚਾਹੀਦਾ ਜਿੱਥੇ ਮਰਨਾ ਹਨਾ।
ਹਾਂਜੀ, ਕਈ ਪਿੰਡਾਂ ਦਾ ਮਾਰਵਲ ਵੀ ਲੱਗ ਗਏ।
ਹਾਂਜੀ ਹਾਂਜੀ, ਬਹੁਤ ਬਹੁਤ ਗੱਲਾਂ ਇਹਦੇ ਬਾਰੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ। ਤੇ ਅੱਗੇ ਆਪਣੇ ਨਾਲ ਸਾਡੇ ਦੋਸਤ ਜੁੜੇ ਆ, ਜੋਗਾ ਲਵਾਣਾ ਜੀ, ਜੋਗਾ ਸਿੰਘ ਲਵਾਣਾ ਸਾਹਿਬ ਸਾਡੇ ਨਾਲ ਜੁੜਿਆ। ਜੋਗਾ ਸਿੰਘ ਜੀ, ਉਹਨਾਂ ਨੇ ਕਿਹਾ ਕਹਿੰਦੇ ਹਰ ਰੋਜ਼ ਇੰਨਾ ਮੁਸਕਰਾਇਆ ਕਰੋ ਕਿ ਗਮ ਵੀ ਆ ਕੇ ਕਹੇ ਕਿ ਮੈਂ ਕਿਹੜੀ ਗਲਤ ਜਗ੍ਹਾ ਤੇ ਆ ਗਿਆ ਯਾਰ।
ਠੀਕ ਹੈ ਜੀ, ਉਹ ਤਾਂ ਰਣਜੀਤ ਸਿੰਘ ਜੀ ਜਿਹੜੀ ਤੁਸੀਂ ਸ਼ੇਅਰ ਕੀਤੀ ਸੀਗੀ, ਉਹ ਜਿਹੜੇ ਖਰੀਦ ਦੇ ਵਿੱਚ ਕਹਿੰਦੇ ਪਾਣੀ ਹੁੰਦੇ ਉਹ ਗੱਲ ਹੋ ਗਈ ਨਾ, ਸਾਰਾ ਬੈਲੈਂਸ ਵਾਲੇ ਦੱਸ ਦੋ ਇਹਨਾਂ ਨੂੰ ਵੀ ਥੋੜਾ
ਜਿਹਾ। ਕਿੱਦਾਂ ਜੀ?
ਜਿਹੜਾ ਕਹਿੰਦੇ ਸਰੀਰ ਦੇ ਵਿੱਚ ਗਮ ਖੁਸ਼ੀ ਸਾਰਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ।
ਹਾਂ ਠੀਕ ਹੈ ਠੀਕ ਹੈ, ਮੈਂ ਉਹ ਆਪਣੇ ਸ਼ਾਇਦ ਆਪਾਂ ਪ੍ਰੋਗਰਾਮ ਜਿਹੜਾ ਕਰ ਰਹੇ ਹਮ ਸਫ਼ਰ ਗਲੋਬਲ ਡਿਜੀਟਲ ਦੇ ਉੱਤੇ ਉਹਦੇ ਉੱਤੇ ਗੱਲ ਕੀਤੀ ਸੀਗੀ ਆਪਾਂ, ਹਰ ਮਰਿਓ ਜੀ ਦੇ ਉੱਤੇ ਵੀ ਚੱਲਦਾ ਸੰਡੇ ਵਾਲੇ ਦਿਨ 4 to 6 PM ਤੱਕ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ, ਆਪਾਂ ਬੈਨ ਜੋਨਸਨ ਦੀ ਥਿਊਰੀ ਇੱਕ ਗੱਲ ਕੀਤੀ ਸੀ, ਬੈਨ ਜੋਨਸਨ ਦੀ ਆਪਾਂ ਥਿਊਰੀ ਜਿਹੜੀ ਪੜ੍ਹ ਰਹੇ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਬੰਦੇ ਦੇ ਅੰਦਰ ਜਿਹੜੇ 4 ਤਰ੍ਹਾਂ ਦਾ ਪਾਣੀ ਹੈ ਜਿਹੜੇ ਉਹਦਾ ਸ਼ਖਸੀਅਤ ਬਣਾਉਂਦੇ ਆ। ਬੜੀ ਲੰਮੀ ਚੌੜੀ ਆਪਣੀ ਉਦਾਂ ਡਿਸਕਸ਼ਨ ਇਹਦੇ ਬਾਰੇ ਹੋਈ ਸੀ, ਪਰ ਹੁਣ ਆਪਣੇ ਕੋਲ ਟਾਈਮ ਘੱਟ ਆ ਹਨਾ, ਇਸ ਕਰਕੇ ਆਪਾਂ ਉਹਦੇ ਬਾਰੇ ਸ਼ਾਇਦ ਨਾ ਗੱਲ ਕਰ ਪਾਈਏ। ਪਰ ਦੋਸਤੋ ਉਹ ਜਿਹੜੇ ਪਾਣੀ ਆ ਪੂਰੇ ਹੋਣੇ ਚਾਹੀਦੇ ਆ। ਬੈਨ ਜੋਨਸਨ ਦੀ ਥਿਊਰੀ ਹੈਗੀ ਆ, ਬੈਨ ਜੋਨਸਨ ਬੜਾ ਤਕੜਾ ਰਾਈਟਰ ਹੋਇਆ ਇੰਗਲੈਂਡ ਦਾ, ਤੇ ਸਾਇਲੈਂਟ ਵੂਮੈਨ ਉਹਦੀ ਕਿਤਾਬ ਜਿਹੜੀ ਆ ਪੜ੍ਹਨ ਵਾਲੀ ਆ, ਬਹੁਤ ਵਧੀਆ ਫਨੀ ਹੈਗੀ ਆ, ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਉਸ ਕਿਤਾਬ ਦੇ ਵਿੱਚੋਂ, ਦਾ ਸਾਇਲੈਂਟ ਵੂਮੈਨ। ਤੇ ਦੋਸਤੋ ਹੁਣ ਮੈਨੂੰ ਲੱਗਦਾ ਵੀ ਇਜਾਜ਼ਤ ਲੈਣੀ ਚਾਹੀਦੀ ਹੈ ਗੁਰਸੇਵ ਸਿੰਘ ਜੀ, ਕਾਫੀ ਟਾਈਮ ਹੋ ਗਿਆ ਹੁਣ ਆਪਾਂ ਨੂੰ।
ਹਾਂਜੀ, ਤਾਂ ਜੋ ਕੀ ਬਾਕੀ ਰਹਿੰਦੇ ਗਾਣੇ ਵੀ ਪਲੇ ਕੀਤੇ ਜਾ ਸਕਣ ਆਪਣੇ ਸਰੋਤਿਆਂ ਦੇ।
ਹਾਂਜੀ
ਜੀ, ਫਰਮਾਇਸ਼ ਕੀਤੀ ਹੋਈ ਸੀ
ਜੀ। ਤੇ ਦੋਸਤੋ ਕੋਈ ਵੀ ਫੀਡਬੈਕ ਆ, ਕੋਈ ਵੀ ਸੁਝਾਅ ਆ, ਕੋਈ ਵੀ ਕੰਪਲੇਂਟ ਆ, ਕੰਪਲੇਂਟ ਤਾਂ ਵੈਸੇ ਤੁਸੀਂ ਜਾਣੀ ਗੁਪ ਤੋਂ ਗੁਪ ਜੇ ਭੇਜ ਦਿਆ ਕਰੋ ਹਨਾ, ਚੰਗੀ ਨੀ ਲੱਗਦੀ, ਪਰ ਸੁਧਾਰ ਦੇ ਲਈ ਸੁਝਾਅ ਜਿਹੜੇ ਜ਼ਰੂਰ ਦਿਓ, ਕਿਉਂਕਿ ਸੁਝਾਅ ਦੀ ਜਿਹੜੀ ਗੁੰਜਾਇਸ਼ ਆ ਉਹ ਹਮੇਸ਼ਾ ਰਹਿੰਦੀ ਆ, ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ 2 ਘੰਟੇ ਸਾਡੇ ਨਾਲ ਸਾਂਝ ਬਣਾ ਕੇ ਰੱਖੀ ਹੈ, ਤੇ ਹੁਣ ਗਾਣੇ ਜਿਹੜੇ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਹੋਰ ਵੀ ਚੱਲਣੇ ਆ, ਤੇ ਤੁਸੀਂ ਸਾਂਝ ਇੱਦਾਂ ਬਣਾ ਕੇ ਰੱਖਿਓ ਹਰਮ ਰੇਡੀਓ ਦੇ ਨਾਲ। ਤੇ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਹੈਗਾ ਮਨਦੀਪ ਸਿੰਘ ਢਿੱਲੋਂ ਹੋਣਾ ਦਾ, ਜਿਹੜੇ ਕਿ ਆਪਾਂ ਨੂੰ ਅੱਜ ਪਟਿਆਲੇ ਤੋਂ ਆਪਣੀ ਸਪੋਰਟ ਵੀ ਕਰ ਰਹੇ ਸੀ, ਉਹਨਾਂ ਦਾ ਵੀ ਰੱਬ ਵਰਗਾ ਆਸਰਾ ਰਿਹਾ ਹਨਾ ਅੱਜ ਗੁਰਸੇਵ ਸਿੰਘ
ਜੀ। ਹਾਂਜੀ, ਵੈਸੇ ਤਾਂ ਸਰੋਤੇ ਉਹਨਾਂ ਨੂੰ ਜਾਣਦੇ ਵੀ ਹੋਣਗੇ, ਸਾਡੇ ਵੱਲੋਂ ਸਪੈਸ਼ਲ ਥੈਂਕਸ। ਤੇ ਜਾਣ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਗੱਲ ਕਹੂੰਗਾ, ਕਿਉਂਕਿ ਹੁਣ ਜਿਹੜਾ ਹਫ਼ਤਾ ਚੱਲ ਰਿਹਾ ਆ, ਇੱਕ ਜੂਨ ਦਾ ਮਹੀਨਾ ਚੱਲ ਰਿਹਾ ਸਿੱਖਾਂ ਲਈ, ਤੇ ਹੁਣ ਆਪਣੇ ਚਲੋ ਵਿਰੋਧੀ
ਤਕਰੀਰ ਕਰਨੀ ਆ ਕਿ ਅੱਗ ਲਾਣ ਵਾਲੀ ਕੁਛ ਹੁੰਦੇ ਬੁਲਾਰੇ ਸਾਰੇ ਨੀ ਤੇ ਸੋ ਆਪਣੇ ਸਿੱਖ ਨੌਜਵਾਨਾਂ ਨੂੰ ਜੋ ਸਿੱਖਣ ਨੂੰ ਮੈਂ ਚਾਹੁੰਗਾ ਕਿ ਹੋਸ਼ ਵੀ ਕਦੇ ਵੀ ਖੋਣਾ ਇਸ ਇਹਨਾਂ ਤਕਰੀਰਾਂ ਸੁਣ ਕੇ ਹਨਾ ਕਿ ਸਿੱਖਣਾ ਜ਼ਰੂਰ ਹੈ ਕਿ ਕੀ ਸਾਡੀਆਂ ਗਲਤੀਆਂ ਸੀਗੀਆਂ ਕਿਉਂਕਿ ਅਸੀਂ ਇਸ ਚੀਜ਼ੋਂ ਬਹੁਤ ਮਾਰ ਖਾਂਦੇ ਹਾਂ ਕਿ ਅਸੀਂ ਆਪਣੀਆਂ ਗਲਤੀਆਂ ਨੀ ਦੇਖਦੇ ਤੇ ਇਹ ਦੇਖਣਗੇ ਕੀ ਕਮੀਆਂ ਸਾਡੇ ਚ ਰਹਿ ਗਈਆਂ ਸੀਗੀਆਂ ਹਨਾ ਤੇ ਕੀ ਲੋੜਾਂ ਅੱਗੇ ਸਾਨੂੰ ਅੱਗੇ ਵਧਣ ਲਈ ਤਰੱਕੀ ਦੇ ਹਿਸਾਬ ਨਾਲ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦਾ ਸੋਮਾ ਆ ਤਾਂ ਅਸੀਂ ਬਹੁਤ ਪਛੜੇ ਹੋਏ ਆ ਕੌਮ ਬਹੁਤ ਪਛੜੀ ਹੋਈ ਆ ਸੋ ਇਹਨਾਂ ਤਕਰੀਰਾਂ ਤੋਂ ਬਚਣਾ ਵੀ ਆ ਤੇ ਉਹਨਾਂ ਤੇ ਕੋਈ ਵੀ ਇਹੋ ਜਿਹੜੇ ਪੰਜਾਬ ਚ ਇਹ ਆ ਕੰਮ ਨੀ ਕਰਨਾ ਕਿ ਮਾਹੌਲ ਖਰਾਬ ਹੋਵੇ ਤੇ ਸਿਵਾਂ ਦੇ ਜਾਜਕ ਆ ਤੇ ਹੁਣ ਪਰਿਵਾਰ ਕਰਨ ਸਾਡੀ
ਜੀ ਪਰ ਮੈਨੂੰ ਲੱਗਦਾ ਲੇਟ ਹੋ ਗਿਆ ਅੱਜ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਸਕੂਲ ਦੇ ਵਿੱਚ ਘੰਟੀ ਵਜਾਉਣ ਲਈ ਇੱਕ ਵਿਦਿਅਕ ਮਿਆਰ ਆ ਪਰ ਦੇਸ਼ ਨੂੰ ਚਲਾਉਣ ਲਈ ਕੋਈ ਮਿਆਰ ਨਹੀਂ ਆ
ਹੁਣ ਤਾਂ ਸਮਾਂ ਹੋ ਗਿਆ ਸੀ ਇਸ ਬਾਰੇ
ਜੀ ਅਗਲੇ ਹਫਤੇ ਦੇ ਵਿੱਚ ਗੱਲ ਕਰਾਂਗੇ ਤੇ ਗੁਰਸੇਵਕ ਸਿੰਘ ਉਹਨਾਂ ਦੇ ਘਰ ਦੇ ਪਿੱਛੇ ਕਾਂ ਵੀ ਬਹੁਤ ਰਹਿੰਦੇ ਆ ਨਾ ਤੇ ਕਾਂ ਬੋਲਣ ਸ਼ੁਰੂ ਹੋ ਗਿਆ ਤੇ ਸਾਡੇ ਵੀ ਪ੍ਰਾਹੁਣੇ ਲੱਗਦਾ ਆਉਣ ਵਾਲੇ ਹੀ ਆ ਨਾ ਜੀ ਤੇ ਦੋਸਤੋ ਹੁਣ ਮਿਲਦੇ ਆ ਅਗਲੇ ਹਫਤੇ ਆਪਣਾ ਖਿਆਲ ਰੱਖਿਓ ਤੰਦਰੁਸਤ ਰਹਿਓ ਰੱਬ ਰੱਖਾ
ਦੋਸਤੋ ਜੋ ਮੌਜਾਂ ਬਚਪਨ ਤੇ ਜਵਾਨੀ ਵਿਚ ਬਾਪੂ ਦੇ ਸਿਰ ਤੇ ਕਰੀਆਂ ਸੱਚ ਮੰਨਿਓ ਉਹ ਜ਼ਿੰਦਗੀ ਚ ਮੁੜ ਕੇ ਦੁਬਾਰੇ ਨਹੀਂ ਮਿਲਦੀਆਂ ਬਸ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ ਦੱਸੀ ਬਈ ਮਾਲਵੇ ਦੇ ਜੱਟਾ ਜੈਲੀ ਮਨਜੀਤ ਪੁਰੀਆ ਕਿਵੇਂ ਉਹ ਯਾਦਾਂ ਨੂੰ ਤਾਜ਼ੀਆਂ ਕਰਦਾ ਹੈ
ਅਲੀ ਮਨਜੀਤ ਪੁਰੀ ਟੁੱਟੀਆਂ ਤਾਜ ਪਿਆਰ ਦੀਆਂ ਲੜੀਆਂ ਮੌਜਾਂ ਭੁੱਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ ਮੌਜਾਂ ਭੁੱਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ ਮੌਜਾਂ ਭੁੱਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਤੋਂ ਸ਼ਾਮ 6 ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 7 ਔਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ ਜੂਰਿਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ माइग्रेशन, फैमिली लॉ, पर्सनल इंजरी, कन्वेंसिंग, बिजनेस सेल परचेज, कमर्शियल अति रियल एस्टेट संबंधी किस्म दे मसले जा मदद ले याद रखो ज्यूरिस ऑस्ट्रेलिया लॉयर्स नो किसी भी किस्म दी प्रोफेशनल मदद जा सलाह ले एजाज खान साहब नु तुरंत संपर्क करो फोन नंबर 02-9687-4748 ते जा वेबसाइट विजिट करो curiousaustralia.com.au ए ऑस्ट्रेलिया पाच अपनिया सेवावा दिंदे ने अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन लई जां किसे भी पसंदीदा प्रोग्राम नूं स्पॉन्सर करन लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो Harman Radio.
Harman Radio.
ਦਿਨ ਦੇ ਤੀਜੇ ਪਹਿਰ ਸ਼ਾਮ ਵੇਲੇ ਚ ਤੁਹਾਡਾ ਸਵਾਗਤ ਹੈ ਹਰਮਨ ਪਰਿਵਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia